ਆਪਣੀ ਮਿੱਟੀ ਦੀ ਛਾਤੀ ਜਿਹਾ ਨਿੱਗ ਮਿਲਦਾ ਜਿੱਥੇ,
ਮਾਂ ਦੀ ਗੋਤੀ ਜਿਹਾ ਸੁੱਖ ਮਿਲਦਾ ਹੈ ਜਿੱਥੇ,
ਆਪਣਿਆਂ ਤੋਂ ਵਿਛੜੇ ਮਿਲਦੇ ਨੇ ਜਿੱਥੇ,
ਵਿਰਸੇ ਦੀ ਮਹਿਕ ਜ਼ਿੰਦਗੀ 'ਚ ਸੁਗੰਧ ਘੁਲਦੀ ਆ ਉੱਥੇ, ਸਾਰੇ ਮਸਲਿਆਂ ਦੇ ਹੱਲ ਮਿਲ ਜਾਂਦੇ ਨੇ ਜਿਸ ਦੀ ਇੱਕ ਝਾਕ ਨਾਲ,
ਮੁਲਾਕਾਤ ਕਰਾਉਂਦਾ ਜੋ ਦੁਨੀਆਂ ਦੇ ਹਰ ਮੁੱਦੇ ਦੇ ਸੱਚ ਨਾਲ, ਜੋ ਸਾਨੂੰ ਸੱਚ ਦੀ ਪਰਖ ਕਰਾਉਂਦਾ,
ਜੋ ਹਸਾਉਣਾ ਸਿਖਾਵੇ,
ਜੋ ਅਸਲ ਮਾਇਨਿਆਂ ਵਿੱਚ ਜਿਉਣਾ ਸਿਖਾਉਂਦਾ ਹੈ, ਉਹ ਹੈ ਤੁਹਾਡਾ ਮੇਰਾ
ਸਾਡਾ ਸਭ ਦਾ
ਹੱਸਦਾ ਪੰਜਾਬ ਰੇਡੀਓ,
ਹੱਸਦਾ ਪੰਜਾਬ ਰੇਡੀਓ।
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ, ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ।
ਹਰਮਨ ਗਰੁੱਪ ਆਫ ਕੰਪਨੀਆਂ ਨਾਲ ਹੱਥ ਮਿਲਾਓ, ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ।
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ, 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ।
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ, ਤਾਂ ਹਰਮਨ ਗਰੁੱਪ ਆਫ ਕੰਪਨੀਆਂ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ। ਕਾਲ ਜਸ ਛੋਕਰ 647-628-6948।
ਗੋਲਡਨ ਸਟਾਰ ਐਕਸਚੇਂਜ, ਜੇਕਰ ਤੁਸੀਂ US ਡਾਲਰ ਜਾਂ ਫਿਰ ਕਿਸੇ ਹੋਰ ਦੇਸ਼ ਦੀ ਕਰੰਸੀ ਵੇਚਣੀ ਜਾਂ ਖਰੀਦਣਾ ਚਾਹੁੰਦੇ ਹੋ, ਤਾਂ ਉਹਦੇ ਲਈ ਇੱਕੋ ਇੱਕ ਨਾਮ, ਗੋਲਡਨ ਸਟਾਰ ਐਕਸਚੇਂਜ। ਪੰਜਾਬ ਵਿੱਚ ਪੈਸੇ ਭੇਜਣਾ ਚਾਹੁੰਦੇ ਹੋ, ਉਹ ਵੀ ਬੈਸਟ ਰੇਟਸ ਤੇ, ਤਾਂ ਉਹਦੇ ਲਈ ਕਮਿਊਨਿਟੀ ਦਾ ਇੱਕੋ ਇੱਕ ਭਰੋਸੇਮੰਦ ਨਾਮ ਨੇ, ਜਸਵੀਰ ਸਿੰਘ ਢਿੱਲੋਂ। ਫੋਰ ਮੋਰ ਇਨਫੋਰਮੇਸ਼ਨ ਕਾਲ ਜਸਵੀਰ ਸਿੰਘ ਢਿੱਲੋਂ, 416-999-7022।
ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਨਿਜ ਲਾਲਾ ਵੇਂਦੀ ਦੁਨੀਆ ਸਾਰੀ ਹੈ। ਫੁੱਲ ਭੁਲੇਖੇ ਮੁੜ ਕੇ ਫੇਰਾ ਪਾ ਜਾਵੀ, ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀ, ਬਾਣੀ ਦੇ ਥਾਂ ਫੈਸ਼ਨ ਚੜੀ ਖੁਮਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਕੌਡੇ ਨਾਲੋ ਵੱਧ ਕੇ ਹੁਣ ਵੀ ਰਾਤ ਜਨੇ, ਕੂੜ ਕਮਾਉਂਦੇ ਫਿਰਦੇ ਝੂਠੇ ਆਸ਼ਿਕ ਨੇ, ਛੱਡ ਜਾਣਾ ਨਿਉਂ ਲਾ ਕੇ ਕੀ ਦਿਲਦਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਤੇਰੇ ਇੱਥੇ ਬੰਦੇ ਆਦਮ ਖਾਣੇ ਨੇ, ਤੇਰੇ ਇੱਥੇ ਬੰਦੇ ਆਦਮ ਖਾਣੇ ਨੇ, ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ, ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਹੈ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ, ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ, ਹੱਕ ਬਗਾਨਾ ਖਾਣਾ ਕੀ ਵਡਿਆਈ ਏ, ਆਜਿਓ ਮੌਜ ਉਡਾਵੇ ਜੋ ਹੰਕਾਰੀ ਏ। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ।
ਹੱਸਦਾ ਪੰਜਾਬ ਰੇਡੀਓ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ 10 ਤੋਂ 11 ਵਜੇ ਤੱਕ ਸਾਡਾ ਪ੍ਰੋਗਰਾਮ ਹੋਊਗਾ, ਤੁਹਾਡੇ ਵਿਚਾਰ ਵਟਾਂਦਰੇ ਸੁਣਾਂਗੇ ਅਤੇ ਨਾਲ ਕੋਈ ਖਬਰਾਂ ਜੋ ਵੀ ਪੰਜਾਬ ਤੋਂ ਆਈਆਂ ਉਹਨਾਂ ਬਾਰੇ ਵਿਚਾਰ ਕਰਾਂਗੇ। ਕੋਈ ਵੀ ਗੱਲਬਾਤ ਹੋਵੇ 416-930-1111, ਕਮਿਊਨਿਟੀ ਦੀ ਕੋਈ ਨਿਊਜ਼ ਹੋਵੇ, ਤੁਸੀਂ ਫੋਨ ਕਰਕੇ ਬੇਝਿਜਕ ਹੋ ਕੇ ਤੁਸੀਂ ਫੋਨ ਕਰ ਸਕਦੇ ਹਾਂ, ਆਪਣਾ ਮੈਸੇਜ ਦੇ ਸਕਦੇ ਹਾਂ। 416-930-1111 'ਤੇ ਫੋਨ ਕਰਕੇ ਸਾਨੂੰ ਦੱਸ ਸਕਦੇ ਹਾਂ।
WTUR 770 AM 'ਤੇ ਰੇਡੀਓ ਪ੍ਰੋਗਰਾਮ ਹੱਸਦਾ ਪੰਜਾਬ ਲੈ ਕੇ ਜਸਵੀਰ ਢਿੱਲੋਂ, ਮੈਂ ਸੋਢੀ ਨਾਗਰਾ ਹਾਜ਼ਰ ਹੋ ਚੁੱਕੇ ਹਾਂ। ਸਾਡੇ ਤੋਂ ਪਹਿਲਾਂ ਤੁਸੀਂ ਇੰਤਜ਼ਾਰ ਪ੍ਰੋਗਰਾਮ ਸੁਣਿਆ ਜਿਸ ਨੂੰ ਟੋਨੀ ਜੌਹਲ ਹੁਣੀ ਪੇਸ਼ ਕਰਦੇ ਆ। ਗੱਲ ਕੀ ਸੋਮਵਾਰ ਤੋਂ ਲੈ ਕੇ ਐਤਵਾਰ ਵੀਕਡੇ ਦੀ ਗੱਲ ਕਰਾਂ, ਵੀਕਐਂਡ ਦੀ ਗੱਲ ਕਰੀਏ, 770 AM ਤੇ ਤੁਸੀਂ ਪ੍ਰੋਗਰਾਮ ਸੁਣਦੇ ਹੋ। ਹਰੇਕ ਹੋਸਟ ਪ੍ਰੋਡਿਊਸਰ ਆਪਣੇ ਢੰਗ ਦੇ ਨਾਲ ਜਿਹੜੀ ਮਿਹਨਤ ਕਰਦਾ ਤੇ ਤੁਸੀਂ ਬਣਦਾ ਮਾਣ ਸਤਿਕਾਰ ਦਿੰਦੇ ਹੋ। ਗੋਲਡਨ ਸਟਾਰ ਦੀ ਗੱਲ ਕਰਾਂ ਜਾਂ ਪਵਨ ਤਲਵਾਰ ਹੋਣਾ ਦੀ ਗੱਲ ਕਰਾਂ, ਜਿੱਥੇ ਗੱਲਾਂ ਬਾਤਾਂ ਆਪਾਂ ਕਰਾਂਗੇ, ਤੇ ਢਿੱਲੋਂ ਸਾਹਿਬ ਖਾਸ ਤੌਰ ਤੇ ਮੌਸਮ ਜਿਹੜਾ ਦਿਨ ਬਾਏ ਦਿਨ ਜਿਵੇਂ, ਕਿਉਂਕਿ ਹਰੇਕ ਤਰ੍ਹਾਂ ਦਾ ਜਿਹੜਾ ਮੌਸਮ ਹੈ ਉਹਨੂੰ ਇੰਜੋਏ ਕਰਨਾ ਚਾਹੀਦਾ। ਵੈਸੇ ਵੀ ਆਪਾਂ ਗੱਲ ਕਰਦੇ ਹੁੰਦੇ ਵੀ ਮੌਸਮ ਤੇ ਵੀ ਬਹੁਤ ਸਾਰੇ ਬਿਜ਼ਨਸ ਜਿਹੜੇ ਡਿਪੈਂਡ ਹੁੰਦੇ ਕਿ ਨਹੀਂ?
ਹਾਂਜੀ ਨਾਗਰਾਜ, ਇਹ ਤਾਂ ਪਹਿਲਾਂ ਹੀ ਹੁਣ ਆਪਣੇ ਸਨੋਅ ਪੈਣ ਲੱਗ ਪੈਣੀ ਆ ਤੇ ਬਿਜ਼ਨਸ ਦਾ ਕਾਫੀ ਫਰਕ ਪੈ ਜਾਂਦਾ, ਕਿਉਂ ਕੰਮ ਸਲੋਅ ਬਹੁਤ ਚੱਲਦੇ ਹੁੰਦੇ ਆ। ਜੇ ਆਪਾਂ ਲਾ ਲਓ ਅੰਦਾਜ਼ਾ, ਉਦੋਂ ਆਪਾਂ ਉਦਾਹਰਨ ਕਰ ਲਈਏ, 60 ਦੀ ਸਪੀਡ ਤੇ ਜਾਂਦੇ ਹਾਂ, ਜੇ ਸਨੋਅ ਪੈਂਦੀ ਆ ਕੁਦਰਤੀ 30 ਤੇ ਜਾਂਦੇ ਹਾਂ, ਕੰਮ ਕਾਫੀ ਘੱਟ ਜਾਂਦੇ ਆ। ਜਿੱਦਾਂ ਪ੍ਰੋਡਕਸ਼ਨ ਦੇ ਨਹੀਂ ਹੁੰਦੀ, ਜੇ ਹੁਣ ਟਰੱਕਾਂ ਦਾ ਲਾ ਲਓ, ਟੈਕਸੀਆਂ ਦਾ ਲਾ ਲਓ, ਜਿਹੜੇ ਬੰਦੇ ਨੇ ਟਰੱਕ ਨੇ 6 ਘੰਟਿਆਂ 'ਚ ਕੰਮ ਕਰਨਾ, ਉਹਨੂੰ 9-10 ਘੰਟਿਆਂ 'ਚ ਉਹੀ ਕੰਮ ਕਰਨਾ ਪੈ ਰਿਹਾ
ਜੀ।
ਉਹਦੀ ਇਨਕਮ ਤਾਂ ਉਹਦੀ ਘਟਣੀ ਆ ਬੰਦੇ ਦੀ ਕੁਦਰਤੀ ਆ। ਬਾਕੀ ਅਸੀਂ ਫਿਰ ਵੀ ਕਹਿ ਰਹੇ ਹਾਂ, ਬੱਚਿਆਂ ਨੂੰ ਸਿਆਣਿਆਂ ਨੂੰ ਠੰਡ ਦਾ ਬਚਾਅ ਰੱਖਣਾ ਚਾਹੀਦਾ। ਕਹਿੰਦੇ ਹੁੰਦੇ ਆ ਸਿਆਣੇ, ਕਹਿੰਦੇ ਆ ਵੀ ਚੜ੍ਹਦੀ ਤੇ ਲਹਿੰਦੀ ਠੰਡ ਨੇ ਬੰਦਾ ਬਿਮਾਰ ਕਰਦੇ ਆ, ਥੋੜਾ ਕੇਅਰਫੁਲ ਰਹਿਣਾ ਚਾਹੀਦਾ।
ਆ ਸਹੀ ਗੱਲ ਹੈ ਢਿੱਲੋਂ ਸਾਹਿਬ, ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਵੀ ਹੋਵੇਗਾ। 10:05 ਤੇ ਕੁਝ ਸੈਕਿੰਡ ਹੋ ਗਏ ਆ, ਤੁਸੀਂ ਵੀ ਕੋਈ ਸਾਨਾ ਸਾਂਝ ਪਾਉਣੀ ਚਾਹੁੰਦੇ ਹੋ, 416-930-1111 ਆਪਣਾ ਨੰਬਰ ਆ, 416-930-1111। ਢਿੱਲੋਂ ਸਾਹਿਬ, ਇਹਨਾਂ ਦਿਨਾਂ ਦੇ ਵਿੱਚ ਡਾਲਰ ਦਾ ਕੀ ਰੇਟ ਚੱਲਦਾ?
ਡਾਲਰ ਦਾ ਰੇਟ ਕਾਫੀ ਨਾਗਰਾ ਸਾਹਿਬ ਅਪ ਡਾਊਨ ਬਹੁਤ ਚੱਲ ਰਿਹਾ। ਦਿਹਾੜੀ ਚ ਕਈ ਵੇਲੇ 3-3-4 ਵਾਰ ਮੂਵ ਹੁੰਦਾ, ਤੇ ਕਿਉਂ ਡਾਲਰ ਜੋ ਅਪ ਡਾਊਨ ਬਹੁਤ ਕਾਫੀ ਜਾ ਰਿਹਾ। ਫਿਰ ਵੀ ਜਿਹੜਾ ਜਿਹਦਾ ਚੱਲਦਾ 62 ਰੁਪਏ 50 ਪੈਸੇ ਤੇ ਆ
ਜੀ। ਔਰ ਜਿੱਥੇ 62 ਰੁਪਏ 50 ਪੈਸੇ ਆ, ਤੁਸੀਂ ਇੰਡੀਆ 50 ਪੈਸੇ ਭੇਜਣੇ ਆ ਜਾਂ ਉੱਥੇ ਪੈ ਇੱਥੇ ਡਾਲਰਾਂ ਦੇ ਵਿੱਚ ਲੈਣੇ ਆ, ਔਰ ਤੁਹਾਨੂੰ ਪਹਿਲਾਂ ਟਾਈਮ ਵੀ ਦੱਸ ਦੇਣਾ, ਸਮਾਂ ਜਾਣੀ ਕਿ ਵੀ ਇੰਨੇ ਦਿਨ ਜਿਹੜੇ ਲੱਗਣੇ ਆ ਭੇਜਣ ਦੇ। ਕਈ ਪਿੰਡ ਸ਼ਹਿਰ ਇਹੋ ਜਿਹੇ ਜਿੱਥੇ ਨੈਕਸਟ ਡੇ ਡਿਲੀਵਰੀ ਜਿਹੜੀ ਹੋ ਜਾਂਦੀ ਆ। 416-900-7022 ਲੋਹਣਾ ਦਾ ਨੰਬਰ ਆ, 416-900-7022 ਤੇ ਜਿਹੜਾ ਜੀ ਕਾਲ ਕਰ ਲੈਣੇ। ਢਿੱਲੋਂ ਸਾਹਿਬ, ਦੇਖੀ ਦਾ ਖਾਸ ਤੌਰ ਤੇ ਪਿਛਲੇ ਦਿਨਾਂ ਦੀ ਗੱਲ ਕਰੀਏ, ਬਾਹਲੀ ਨਾ ਹੀ ਲੰਬੀ ਗੱਲ ਹੋਵੇ, ਔਰ ਜਿਹੜਾ ਗੈਂਗਵਾਰ ਜਾਂ ਗੋਲੀਆਂ ਵਾਲਾ ਜੋ ਵੀ ਕੰਮ, ਜਿਹੜਾ ਇਹ ਸੋਚਿਆ ਨਹੀਂ ਸੀ ਪਹਿਲਾਂ ਆਪਾਂ ਜਿਵੇਂ ਟੈਲੀਵਿਜ਼ਨ ਤੇ ਵੀ ਗੱਲ ਕਰਦੇ ਹੁੰਦੇ, ਇੱਦਾਂ ਦੀਆਂ ਖ਼ਬਰਾਂ BC ਸਾਈਡ ਸਰੀ ਸਾਈਡ ਜਿਹੜਾ ਸੁਣਦੇ ਹੁੰਦੇ ਸੀ, ਹੁਣ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਸੱਜਿਓ ਖੱਬਿਓ ਹੋਰ ਕਿਸੇ ਵੀ ਕੰਟਰੀ ਤੋਂ ਵੀ ਜਿਵੇਂ ਜਿਹੜੇ ਆ ਸ਼ਰਾਰਤੀ ਲੋਕ ਜਿਹੜੇ ਆ ਜਿਹੜੇ ਦਿਮਾਗ ਦੀ ਨਹੀਂ ਵਰਤੋਂ ਕਰਦੇ ਉਹ ਇੱਥੇ ਆ ਗਏ ਹੁੰਦੇ ਜਿੱਦਾਂ।
ਨਹੀਂ ਨਾਗਰਾ ਸਾਹਿਬ, ਤਕਰੀਬਨ ਆਪਾਂ ਪਹਿਲਾਂ ਵੀ ਰੌਲਾ ਪਾਉਂਦੇ ਰਹੇ, ਆਪਾਂ ਜਦ ਬਹਿੰਦੇ ਹੁੰਦੇ ਸੀ ਆਪਾਂ ਗੱਲਾਂ ਕਰਦੇ ਹੁੰਦੇ ਸੀ, ਇਹ ਜਿਹੜੀ ਬਿਮਾਰੀ ਹੁੰਦੀ ਆ ਹਰ ਪਾਸੇ ਚੱਲਦੀ ਆ। ਇਹ ਜਿੱਦਾਂ ਮੈਂ ਤਾਂ ਪਹਿਲਾਂ ਵੀ ਕਹਿੰਦਾ ਹੁੰਦਾ, ਦੇਖੋ ਆਪਾਂ ਪਹਿਲਾਂ ਇੰਗਲੈਂਡ ਵੱਲ ਹੁੰਦਾ ਸੀ ਕੁਦਰਤੀ ਆ, ਜਿੱਥੇ ਆਪਣੀ ਕਮਿਊਨਿਟੀ ਆ ਉੱਥੇ ਹੀ ਜ਼ਿਆਦਾ ਹੋਣਾ, ਫਿਰ ਬੈਨਕੋਵਰ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਉੱਧਰ ਕਾਫੀ ਜ਼ੋਰ ਪੈ ਗਿਆ ਇੱਕਦਮ
ਜੀ।
ਹੁਣ ਇਸ ਵੇਲੇ ਜਿਹੜਾ ਟੋਰਾਂਟੋ ਦੇ ਵਿੱਚ ਬਰੈਂਪਟਨ ਦੇ ਵਿੱਚ ਕਮਿਊਨਿਟੀ ਆਪਣੀ ਬਹੁਤ ਜ਼ਿਆਦਾ ਹੋ ਗਈ ਆ। ਇੱਕ ਕੰਮ ਕੁਦਰਤੀ ਨਾਗਰਾ ਸਾਹਿਬ, ਕੰਮ ਕੁਦਰਤੀ ਕਿਸਮਤ ਮਾੜੀ, ਕੰਮ ਘੱਟ ਗਏ। ਜਦ ਕੰਮ ਘੱਟ ਜਾਣ, ਜਿਹੜਾ ਬੰਦਾ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਇਹ ਪੁੱਠੇ ਪਾਸੇ ਨੂੰ ਬਹੁਤ ਜਾਂਦਾ, ਕਿਉਂ ਜੀ ਜਿਹੜਾ ਬੰਦੇ ਨੂੰ ਹੁਣ ਕੰਮ ਨਹੀਂ ਮਿਲਣਾ, ਕੋਈ ਉਹਨੂੰ ਕਾਰਜ ਉਹ ਕਹਿੰਦਾ ਸੌਖਾ ਮਨੀ ਕਿੱਧਰੋਂ ਬਣਦੀ ਆ, ਇਹ ਦੇਖੋ ਇਸ ਪਾਸੇ ਸੌਖੀ ਮਨੀ ਜ਼ਰੂਰ ਬਣਦੀ ਆ। ਅੱਜ ਤੱਕ ਅਸੀਂ ਲੋਕਾਂ ਨੂੰ ਰੌਲਾ ਪਾਉਂਦੇ ਹਾਂ ਵੀ ਇਹ ਸੌਖੀ ਮਨੀ ਇੱਕੋ ਰਾਹ ਵਾ, ਇਹਨੂੰ ਮੁੜ ਕੇ ਰਾਹ ਬੈਕ ਹੈ ਨਹੀਂ। ਦੂਜੀ ਗੱਲ ਉਹ ਆ, ਜਿਹੜਾ ਇਹਦੇ ਵਿੱਚ ਵੜ ਗਿਆ, ਲੋਕ ਦੇਖੋ 1% ਕੋਈ 1-2% ਬਚਦਾ ਨਹੀਂ ਇਹਦੇ ਵਿੱਚ, ਅੜਿੱਕੇ ਵਿੱਚ ਇੱਦਾਂ ਦਾ ਆਉਂਦਾ, ਇਹ ਮੰਗ ਤੇ ਬਣਾ ਦਿੰਦਾ, ਇਹ ਕੰਮ ਮੰਗ ਤੇ ਕਰ ਦਿੰਦਾ। ਆਪਾਂ ਦੇਖਦੇ ਹਾਂ ਲੋਕ ਜਿਹੜੇ ਕਹਿੰਦੇ ਸੀ ਟੋਰਾਂਟੋ ਦੇ ਅਸੀਂ ਢੁੱਠ ਕੱਢਵਾਂ, ਅੱਜ ਬੇਸਮੈਂਟਾਂ ਦੇ ਜਿੱਦਾਂ ਕਹਿੰਦੇ ਰੈਂਟ ਨਹੀਂ ਦੇ ਹੋਇਆ, ਘਰ ਤੱਕ ਹੀ ਲੈ ਆਉਣੇ ਆ, ਘਰ ਵੀ ਵਿਕ ਜਾਂਦੇ ਆ ਇੱਦਾਂ ਦੇ ਕੰਮਾਂ ਦੇ ਵਿੱਚ, ਕਿਉਂ ਇਹਦੇ ਵਿੱਚ ਲੜਾਈ ਝਗੜਾ ਐਟੋਮੈਟਿਕ ਤੁਹਾਡੇ ਸਿਰ ਮੜ ਜਾਂਦਾ ਕੁਦਰਤੀ। ਜੇ ਤੁਸੀਂ ਸਹੀ ਵੀ ਆ ਨਹੀਂ ਵੀ ਗਲਤ, ਤਾਂ ਵੀ ਮੱਲੋ ਮੱਲੀ ਤੁਸੀਂ ਆਟੇ ਦੇ ਨਾਲ ਪਰੇਥਣ ਲੱਗ ਜਾਂਦਾ। ਜੇ ਤੁਸੀਂ ਉਸ ਬੰਦੇ ਦੇ ਨਾਲ, ਮੰਨ ਲਓ ਬੰਦਾ ਗਲਤ ਦੇ ਨਾਲ ਘੁੰਮਦੇ ਆ, ਰੱਬ ਨਾ ਕਰੇ ਕੱਲ ਨੂੰ ਉੱਤੇ ਕੋਈ ਨਾ ਗਲਤ ਕੰਮ ਚੱਲਦਾ ਹੋਵੇ, ਤੁਸੀਂ ਵੀ ਨਾ ਰਗੜੇ ਜਾਂਦੇ ਆ, ਮਾੜੇ ਨਾਲ ਬਹਿ ਕੇ ਤੁਸੀਂ ਵੀ ਰਗੜੇ ਜਾਣਾ।
ਔਰ ਕਈ ਵਾਰੀ ਮੈਂ ਇਹ ਵੀ ਚੀਜ਼ਾਂ ਦੇਖਦਾ ਢਿੱਲੋਂ ਬਾਈ, ਜਿਹੜਾ ਕਈ ਵਾਰੀ ਕਈ ਹੈ ਨਾ ਦੇਖਣ ਨੂੰ ਉਹ ਬਹੁਤ ਵਧੀਆ ਚੰਗੇ ਲੱਗਦੇ, ਤੁਸੀਂ ਉਹਨਾਂ ਨੂੰ ਜੋ ਦੇਖਣਾ ਤੁਸੀਂ ਕਹਿਣਾ ਯਾਰ ਇੰਨਾ ਵਧੀਆ ਬੰਦਾ ਵੀ ਰੱਬ ਦੇ ਨਾਲ ਜੁੜਿਆ ਲੱਗਦਾ।
ਹਾਂਜੀ,
ਪਰ ਉਹ ਲੋਕ ਵੀ ਪੈਸਾ ਮਾਰ ਲੈਂਦੇ। ਮੈਂ ਹੈਰਾਨ ਆ ਵੀ ਤੁਸੀਂ ਉੱਪਰੋਂ ਫਿਰ ਕਿੱਦਾਂ ਦਾ ਦਿਖਾਵਾ, ਜਿਹੜਾ ਆਪਣਾ ਫੇਸ ਬਣਾ ਲੈਂਦੇ, ਫੇਸ ਇਸੇ ਤਰ੍ਹਾਂ ਦਾ, ਜਿਹੜਾ ਭੇਸ ਨੂੰ ਲੈ ਕੇ ਗੱਲ ਕਰਾਂ, ਅੰਦਰ ਸ਼ਤਾਨ ਤੁਹਾਡੇ ਕਿ ਨਹੀਂ?
ਦੇਖੋ ਜੀ, ਹੁਣ ਜਿਹੜਾ ਜ਼ਮਾਨਾ ਆ ਗਿਆ, ਹੁਣ ਐਵੇਂ ਡਰਨ ਦੀ ਲੋੜ ਨਹੀਂ। ਜੇ ਧੜਕ ਕੇ ਜਿਹੜੀ ਜੀ ਅੱਗੇ ਹੁੰਦਾ ਸੀ ਸਤਿਕਾਰ ਹੁੰਦਾ ਸੀ, ਪੱਗ ਕਿਸੇ ਨੇ ਬੰਨ ਲੈਣੀ, ਦਾੜੀ ਹੋਣੀ ਆ, ਦੇਖੋ ਅੰਮ੍ਰਿਤ ਛਕਿਆ ਹੋਣਾ, ਬੜਾ ਸਤਿਕਾਰ ਹੁੰਦਾ ਸਾਡੇ ਦਿਨਾਂ 'ਚ, ਬਹੁਤ ਹੁੰਦਾ ਸੀ। ਮੈਂ ਯਕੀਨ ਮੰਨੋ 2003 ਦੀ ਮੈਨੂੰ ਹਜੇ ਤੱਕ ਚੇਤੇ ਆਉਂਦੀ ਆ, ਕਿਸੇ ਨੇ ਗੱਲ ਗਲਤ ਕਹੀ ਸੀ, ਮੈਂ ਉਲਟਾ ਹਜੇ ਸੋਚਦਾ ਜੀ, ਮੈਂ ਕਿਹਾ ਇਹਦੇ ਯਾਰ ਬਾਬੇ ਦੇ ਨਾਨੇ ਦੇ ਚਾਚੇ ਦੇ ਤਾਏ ਦੇ ਕਿਸੇ ਦੇ ਨਾ ਕਿਸੇ ਦੇ ਪੱਗ ਹੋਊਗੀ, ਇਹ ਬੋਲਿਆ ਕਿੱਦਾਂ। ਅੱਜ ਮੈਨੂੰ ਕਈ ਗੱਲਾਂ ਚ ਖਿਆਲ ਆਉਂਦਾ ਬਈ ਇਹ ਲੋਕ ਤੁਸੀਂ ਇਹ ਨੀ ਦੇਖ ਕੇ ਕਹਿ ਸਕਦੇ ਇਹ ਬੰਦੇ ਦੇ ਪੱਗ ਆ ਦਾੜੀ ਆ ਦੇਖਣ ਨੂੰ ਬਹੁਤ ਚੰਗਾ ਲੱਗਦਾ, ਵਰਤ ਕੇ ਜਾਂ ਫੇਰ ਪਤਾ ਲੱਗਦਾ, ਵਰਤੋ ਜਾਂ ਕਿਸੇ ਤੋਂ ਪੁੱਛੋ ਵੀ ਇਹਦੇ ਬਾਰੇ ਇਹਦਾ ਕੀ ਆ
ਬੈਕਗਰਾਉਂਡ
ਕੀ ਆ। ਮਾੜੇ ਬਹੁਤ ਇਸ ਵੇਲੇ ਆ, ਬਹੁਤ ਜ਼ਿਆਦਾ। ਇਹ ਗੁਰੂਆਂ ਦੇ ਟਾਈਮ ਵੀ ਆਏ ਆ,
ਉਦੋਂ ਵੀ ਸੀ।
ਗੁਰੂਆਂ ਨੂੰ ਦੱਸੋ, ਤੁਸੀਂ ਇਹ ਸੋਚੋ ਵੀ ਉਹਨਾਂ ਨੂੰ ਇਹਨਾਂ ਨੂੰ ਖੂਹਾਂ 'ਚ ਸੁੱਟਣ ਦੀ ਕੀ ਲੋੜ ਪੈ ਗਈ ਸੀ, ਇਹਨਾਂ ਨੂੰ ਅੱਗ ਕਾਹਤੇ ਕਹਿਣਾ ਵੀ ਕੜਾਹੀ ਸੁੱਟ ਕੇ ਇਹਨਾਂ ਨੂੰ ਅੱਗ ਲਾਓ। ਇਹ ਮਸੰਦ ਉਦ ਜ਼ਿਆਦਾ, ਹੁਣ ਜ਼ਿਆਦਾ ਉਦ ਘੱਟ ਸੀ ਮੈਨੂੰ ਲੱਗਦੀ, ਉਹ ਦੁਨੀਆਂ ਘੱਟ ਹੋਣੀ ਆ, ਪਰ ਉਦ ਪਤਾ ਨਹੀਂ ਉਦ ਵੀ ਦੁਨੀਆਂ ਇੰਨੀ ਹੋਵੇ ਇਹਦੇ ਨੂੰ ਵੱਧ ਹੋਵੇ, ਜਾਂ ਗੁਰੂਆਂ ਦੇ ਟਾਈਮ ਵੀ ਉਹਨਾਂ ਨੂੰ ਮਸੰਦਾਂ ਨੂੰ ਅੱਗ ਲਾਉਣੀ ਪਈ। ਮਸੰਦ ਹੋਣ ਵੀ ਬਹੁਤ ਵਾ, ਹੁਣ ਭੇਸ ਦੇ ਵਿੱਚ ਪਛਾਣੇ ਨਹੀਂ ਜਾਂਦੇ।
ਔਰ ਦੂਸਰੀ ਗੱਲ ਇੱਕ ਇਹ ਵੀ ਆ, ਜੇ ਤੁਸੀਂ ਇੱਦਾਂ ਦੇ ਬੰਦੇ ਤੋਂ ਨਾ ਦੂਰੀ ਬਣਾਉਣੀ ਚਾਹੋਗੇ, ਤੁਸੀਂ ਦੇਖਿਓ ਉਹ ਬੰਦਾ ਆਟੋਮੈਟਿਕਲੀ ਤੁਹਾਡੇ ਲਾਗੇ ਆਊ। ਜੇ ਕਿਤੇ ਕੋਈ ਪ੍ਰੋਗਰਾਮ ਹੈ, ਉਹਨੇ ਤਾਂ ਵੀ ਤੁਹਾਡੇ ਵਾਲੀ ਨੇੜਤਾ ਦਿਖਾਉਣੀ ਆ। ਆਪਾਂ ਤਾਂ ਕਹਿਣਾ ਵੀ ਇੱਦਾਂ ਦੇ ਬੰਦੇ ਕੋਲ ਜਦੋਂ ਪਤਾ ਹੈ ਵੀ ਕਾਹ ਤੋਂ ਖਾਣਾ, ਕਿਤੇ ਕਈ ਵਾਰੀ ਅੱਜ ਕੱਲ੍ਹ ਵੀਡੀਓ ਫੋਟੋਆਂ ਤੁਹਾਨੂੰ ਪਤਾ ਆ, ਜਦੋਂ ਕਿਤੇ ਕਲਿੱਕ ਹੋ ਜਾਂਦੀਆਂ, ਭਾਵਾਂ ਤੁਸੀਂ ਜਿੰਨੇ ਮਰਜ਼ੀ ਚੰਗੇ ਇਮਾਨਦਾਰ, ਜਿਵੇਂ ਤੁਸੀਂ ਪਹਿਲਾਂ ਗੱਲ ਮੈਨੂੰ ਬਹੁਤ ਵਧੀਆ ਲੱਗੀ ਵੀ ਆਟੇ ਨਾਲ ਪਰੇਥਣ ਲੱਗ ਜਾਂਦਾ, ਕਿਤੇ ਤੁਹਾਡੀ ਪਿਕਚਰ ਜਾਂ ਮੇਰੀ ਕਿਤੇ ਪਿਕਚਰ ਜਾਂ ਵੀਡੀਓ ਆ ਜਿਹੜੀ ਆ, ਉਹਦੇ ਨਾਲ ਫਿਰ ਬੰਦਾ ਦੂਸਰਾ ਵੀ ਬਦਨਾਮ ਜਿਹੜਾ ਹੋ ਜਾਂਦਾ ਜੀ।
ਨਾਗਰਾ ਸਾਹਿਬ ਦੇਖੋ, ਮੈਂ ਇਸ ਗੱਲ ਨਾਲ ਪਹਿਲਾਂ ਪਹਿਲਾਂ ਹੁੰਦਾ ਸੀ, ਹੁਣ ਤੁਸੀਂ ਨਹੀਂ। ਅੱਜ ਦੇ ਟਾਈਮ 'ਚ ਤੁਸੀਂ ਇਹ ਨਹੀਂ ਕਹਿ ਸਕਦੇ ਫੋਟੋ ਉਹਨਾਂ ਨਹੀਂ ਹੋ ਗਈ। ਫੋਟੋ ਤਾਂ ਹਰੇਕ ਬੰਦਾ ਮੁੰਡਿਆਂ 'ਤੇ ਚੜ੍ਹ ਕੇ ਖਿਚਾ ਜਾਂਦਾ ਦਵਾ ਦਵਾ, ਇੱਕਦਮੇ ਆ ਜਾਂਦਾ ਬੰਦਾ, ਕੀ ਕਰੂਗਾ ਉੱਥੇ। ਫੋਟੋ ਦਾ ਨਹੀਂ, ਫੋਟੋ ਤਾਂ ਹੁਣ ਹਰੇਕ ਬੰਦੇ ਨਾਲ ਤੁਹਾਡੀ ਆ, ਇੱਕ ਦੂਜੇ ਨਾਲ। ਹੁਣ ਤੁਸੀਂ ਪ੍ਰਧਾਨ ਮੰਤਰੀਆਂ ਨਾਲ, ਮੁੱਖ ਮੰਤਰੀਆਂ ਨਾਲ ਖਿਚਾਈਆਂ ਆ, ਮੁੱਖ ਮੰਤਰੀਆਂ ਪ੍ਰਧਾਨ ਮੰਤਰੀਆਂ ਦਾ ਥੋੜ੍ਹਾ ਕਸੂਰ ਆ। ਨਾਲੇ ਮੈਂ ਜਿਹੜੀ ਆਪਾਂ ਗੱਲ ਵਿੱਚ ਹੀ ਗੱਲ ਚੱਲਦੀ ਚੱਲਦੀ, ਨਾਗਰਾ ਸਾਹਿਬ ਆਪਾਂ ਅਸੂਲਾਂ ਦੇ ਥੋੜੇ ਜਿਹੇ ਕੱਚੇ ਹੋ ਗਏ ਆ।
ਉਹ ਕਿੱਦਾਂ
ਤੁਸੀਂ ਪੁੱਛ ਲੈਂਦੇ ਫਿਰ ਜੁਰਮਾਨਾ। ਹਰ ਬੰਦਾ ਦੇਖੋ, ਪਿਛਲੀ ਵਾਰ ਵੀ ਬੰਦਾ ਲੇਟ ਆਇਆ, ਐਤੀ ਵਾਰ ਫੇਰ ਲੇਟ, ਤੁਸੀਂ ਜੁਰਮਾਨਾ ਜ਼ਿਆਦਾ
ਨਹੀਂ ਅੱਜ ਲਾ ਦਿੰਦੇ। ਪਵਨ ਜੀ ਆਇਆਂ ਨੂੰ
ਮੇਰੇ ਵੱਲੋਂ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ, ਔਰ ਹੱਸਦਾ ਪੰਜਾਬ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਜਿੱਥੇ ਵੀ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋਵੋਗੇ, ਉਮੀਦ ਕਰਦੇ ਹਾਂ ਕਿ ਵਧੀਆ ਹੋਵੋਗੇ, ਔਰ ਨਾਲ ਦੀ ਨਾਲ ਅੱਜ ਦਾ ਦਿਨ ਜਿਹੜਾ ਹੈਗਾ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਜਾਵੇਗਾ। ਕੱਲ੍ਹ ਆਪਾਂ ਬਲੈਕ ਫਰਾਈਡੇ ਜਿਹੜਾ ਹੈਗਾ ਜੀ, ਉਹ ਇੰਜੋਏ ਕੀਤਾ, ਔਰ ਨਾਲ ਦੀ ਨਾਲ ਇਹ ਵੀ ਵੀਕਐਂਡ ਜਿਹੜਾ ਹੈਗਾ ਤੁਸੀਂ ਸ਼ੋਪਿੰਗ ਦੇ ਵਿੱਚ ਇੰਜੋਏ ਕਰ ਰਹੇ ਹੈਗੇ ਹੋ, ਔਰ ਗੱਲਾਂ ਬਾਤਾਂ ਮੈਂ ਸੁਣ ਰਿਹਾ ਸੀਗਾ ਦੋਨਾਂ ਵੀਰਾਂ ਦੀਆਂ। ਆਪਾਂ ਬਿਲਕੁਲ ਇਹ ਕੰਸਰਨ ਹੈਗਾ ਜੀ ਸਾਡਾ ਕਮਿਊਨਿਟੀ ਦੇ ਵਿੱਚ ਇਹੋ ਜਿਹੀਆਂ ਜਦੋਂ ਵਾਰਦਾਤਾਂ ਜਿਹੜੀਆਂ ਆਮ ਹੋਣ ਲੱਗ ਪੈਣ, ਤੇ ਇਹ ਮੈਨੂੰ ਲੱਗਦਾ ਕਿ ਜ਼ਰੂਰਤ ਹੈਗੀ ਇਹਦੇ ਉੱਤੇ ਖਿਆਲ ਕਰਨ ਦੀ। ਜੇ ਆਪਾਂ ਇੱਕ ਅੰਕੜੇ ਵੀ ਮੈਂ ਤੁਹਾਡੇ ਨਾਲ ਸਾਂਝੇ ਕਰ ਦਵਾਂ, ਅਕਤੂਬਰ ਦੇ ਮਹੀਨੇ ਦੇ ਵਿੱਚ ਨਗਰਾ ਸਾਹਿਬ 587 ਕਾਰਾਂ ਦੇ ਲਗਭਗ ਬ੍ਰੈਂਪਟਨ ਤੇ ਮਿਸੀਸਾਗਾ ਦੇ ਵਿੱਚੋਂ ਚੋਰੀ ਹੋਈਆਂ ਜੀ, ਇੱਕ ਮਹੀਨੇ ਦੇ ਵਿੱਚ,
ਅਕਤੂਬਰ ਦੇ ਵਿੱਚ।
ਹਾਂਜੀ, 587 ਕਾਰਾਂ
ਚੋਰੀ,
ਤੇ ਤੁਸੀਂ ਸਮਝ ਲਾ ਲਓ ਵੀ 10 ਕਾਰਾਂ ਤੋਂ ਉੱਪਰ ਦੀ ਰੇਸ਼ੋ ਜਿਹੜੀ ਹੈਗੀ ਆ, ਐਵਰੇਜ ਜਿਹੜੀ ਜਾ ਰਹੀ ਹੈਗੀ ਆ ਡੇਲੀ ਦੀ,
ਦੇਖ ਲੋ ਕਿੰਨੀ ਕਾਨੂੰਨ। ਮੈਂ ਤਾਂ
ਹੁਣ ਤਾਂ ਪਵਨ ਢਿੱਲੋ ਬਾਈ ਦੱਸਾਂਗੀ ਆ, ਜਦੋਂ ਸਵੇਰ ਨੂੰ ਤਿਆਰ ਹੋ ਜਾਈਦਾ, ਮੈਂ ਤੇ ਪਹਿਲਾਂ ਟਰੱਕ ਦਾ ਇੱਦਾਂ ਮਾੜੀ ਪੀ ਜੀ ਕਰਕੇ ਦੇ ਦਾ ਵੀ ਬਾਹਰ ਰਹਿੰਗੇ ਜੀ, ਇਹਦੀ ਟੂੰ ਹੋਈ ਆ ਵੀ ਜੇ ਨਹੀਂ ਹੋਈ ਤੇ ਫਿਰ ਪਤਾ ਨੀ ਸੌਂ ਲਈਏ
ਘੰਟਾ ਕੁ ਹੋਰ,
ਹੈਨਾ ਵੀ, ਕਿਉਂਕਿ ਇੰਨਾ ਡਰ, ਇਹ ਨੀ ਕਿ ਕੱਲਾ ਮੇਰਾ, ਹਰੇਕ ਦੇ ਮਨ ਦੇ ਵਿੱਚ ਪੈ ਗਿਆ ਯਾਰ ਜੀ ਅਸੀਂ ਕਮਾਈ ਕਰਦੇ ਆ, ਚੰਗੀ ਗੱਡੀ ਰੱਖਣ ਤੋਂ ਵੀ ਸਾਨੂੰ ਡਰ ਆ।
ਹਾਂਜੀ, ਔਰ ਗੱਡੀ ਅੱਗੇ ਆਪਾਂ ਸਾਰਿਆਂ ਨੂੰ ਪਤਾ ਸੀਗਾ ਆਪਾਂ ਗੱਡੀ ਦੇ ਵਿੱਚ ਮਤਲਬ ਵਾਲਟ ਵੀ ਰੱਖ
ਦੇਣਾ, ਵੀਜ਼ਾ ਕਾਰਡ ਪਿਆ ਹੋਣਾ, ਥੋੜੀ ਚੇਂਜ ਕੈਸ਼
ਪਏ ਰਹਿਣੇ, ਹੈ ਨਾ ਜੀ। ਤੇ ਅੱਜ ਇਹ ਹਾਲਾਤ ਹੋ ਗਈ ਆ, ਬੰਦਾ ਸੋਚਦਾ ਕਿ ਯਾਰ ਗੱਡੀ ਚ ਕੁਛ ਨਾ ਰੱਖੋ, ਕੱਲ ਨੂੰ ਜੇ ਕਿਤੇ ਗੱਡੀ ਦਾ ਤਾਂ ਇੱਕ ਮਿੰਟ ਲਾਉਣਾ ਹੈਗਾ ਉਹਨਾਂ ਨੇ, ਘੱਟੋ ਘੱਟ ਜਿਹੜੀਆਂ ਚੀਜ਼ਾਂ ਤੁਸੀਂ ਕੈਰੀ ਕਰ ਸਕਦੇ ਆ ਉਹ ਲੈ ਜਾਈਏ। ਸੋ ਇਹ ਜਿਹੜਾ ਇੱਕ ਬੇਭਰੋਸਗੀ ਦਾ ਜਿਹੜਾ ਮਨ ਦੇ ਵਿੱਚ ਆ ਗਿਆ, ਮੈਨੂੰ ਲੱਗਦਾ ਇਹ ਮੰਦਭਾਗਾ ਆ। ਜਦੋਂ ਫਿਰ ਆਪਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਹਾਂ ਜੀ, ਉਹਦੇ ਵਿੱਚ ਗੱਲਾਂ ਬਾਤਾਂ ਆ ਜਾਂਦੀਆਂ ਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਨਫ਼ਰੀ ਘੱਟ ਹੈਗੀ ਆ, ਇਹਨਾਂ ਦੇ ਉੱਤੇ ਲਗਾਮ ਲਾਉਣ ਦੇ ਲਈ ਨਫ਼ਰੀ ਘੱਟ ਆ, ਤੇ ਦੂਜੇ ਪਾਸੇ ਫਿਰ ਐਂਡ ਪ੍ਰੋਡਕਟ ਦੇ ਵਿੱਚ ਇਹ ਆ ਜਾਂਦਾ ਆ ਕਿ ਪੁਲਿਸ ਬੰਦੇ ਦਾ ਫੜ ਲੈਂਦੀ ਆ, ਲੇਕਿਨ ਦੂਜੇ ਦਿਨ ਉਹ ਜ਼ਮਾਨਤ ਦੇ ਬਾਹਰ ਆ ਜਾਂਦੇ ਨੇ, ਤੇ ਉੱਥੇ ਫਿਰ ਫੈਡਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਜਾਂਦੀ ਆ ਕਿ ਫੈਡਰਲ, ਕਿਉਂਕਿ ਜਿਹੜੇ ਕਾਨੂੰਨ ਬਣਾਉਣੇ ਹੈਗੇ ਨੇ ਉਹ ਫੈਡਰਲ ਗਵਰਨਮੈਂਟ ਨੇ, ਉਹਦੇ ਵਿੱਚ ਐਡਿਟ ਕਰਨੀ ਹੈਗੀ। ਕਾਨੂੰਨ ਆਪਣੇ ਪੁਰਾਣੇ ਨੇ, ਪਹਿਲਾਂ ਜਿਵੇਂ ਆਪਾਂ ਸਾਰੇ ਗੱਲਾਂ ਤੁਸੀਂ ਕਰਦੇ ਹਟੇ ਦੋਨੇ ਵੀਰ, ਵੀ ਪਹਿਲਾਂ ਇੰਨਾ ਇੰਨਾ ਡਰ ਭੈ ਨਹੀਂ ਹੁੰਦਾ ਸੀ, ਕਿਉਂਕਿ ਲੋਕ ਲੋਕ ਜਾਂ ਕਮਿਊਨਿਟੀ ਜਾਂ ਇਹੋ ਜਿਹੇ ਅਨਸਰ ਜਿਹੜੇ ਹੈਗੇ ਨੇ ਉਹ ਨਹੀਂ ਹੁੰਦੇ ਸੀਗੇ। ਪਹਿਲਾਂ ਆਪਣੇ ਕੈਨੇਡਾ ਦੀ ਬੜੀ ਗੱਲ ਇੱਕ ਮਸ਼ਹੂਰ ਆ, ਕਹਿੰਦੇ ਜਦੋਂ ਨਾ ਜੀ ਸਟੋਪ ਸਾਈਨ ਦੇ ਉੱਤੇ ਬੰਦੇ ਖੜ ਜਾਂਦੇ ਸੀਗੇ, ਮੰਨ ਲਓ ਚਾਰ ਗੱਡੀਆਂ ਖੜ ਗਈਆਂ ਤੇ ਉਹ ਇੱਕ ਦੂਜੇ ਨੂੰ ਕਹਿੰਦੇ ਸੀਗੇ ਯਾਰ ਪਹਿਲਾਂ ਤੂੰ ਲੰਘ ਜਾ, ਪਹਿਲਾਂ ਤੂੰ ਲੰਘ ਜਾ, ਮਤਲਬ ਇੰਨੀ ਜ਼ਿਆਦਾ ਰਿਸਪੈਕਟ ਹੁੰਦੀ ਸੀਗੀ ਸਾਰਿਆਂ ਦੀ ਔਰ ਇੰਨੀ ਜ਼ਿਆਦਾ ਕਾਨੂੰਨ ਦੀ ਜਿਹੜੀ ਪਾਲਣਾ ਉਹ ਆਪਾਂ ਕਰਦੇ ਸੀਗੇ। ਅੱਜ ਬ੍ਰੈਂਪਟਨ ਦੇ ਵਿੱਚ ਜਾਂ ਮਿਸੀਸਾਗਾ ਦੇ ਵਿੱਚ ਜਾਂ ਆਪਣੇ ਇਹਨਾਂ ਰੀਜਨ ਦੇ ਵਿੱਚ ਰਸ਼ ਇੰਨਾ ਕੁ ਹੋ ਗਿਆ ਕਿ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਕਿੱਦਾਂ ਚਲਾ ਰਹੇ ਹੋ ਗੱਡੀ, ਔਰ ਮੈਨੂੰ ਲੱਗਦਾ ਕਿ ਅਲਰਟ ਰਹਿਣਾ ਪੈਂਦਾ ਜੀ ਤੁਹਾਨੂੰ ਗੱਡੀ ਚਲਾਉਣ ਲੱਗੇ ਵੀ। ਔਰ ਲੈਫਟ ਟਰਨ ਆਪਾਂ ਜਦੋਂ ਲੈ ਰਹੇ ਹੈਗੇ ਲੋਕੀ ਉੱਪਰੋਂ ਦੀ ਲੈਫਟ ਟਰਨ ਲੈਂਦੇ ਹੈਗੇ ਨੇ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕਿਤੇ ਨਾ ਕਿਤੇ ਜ਼ਰੂਰਤ ਹੈਗੀ ਇਹਦੇ ਉੱਤੇ ਜੀ ਖਿਆਲ ਰੱਖਣ ਦੀ।
ਪਿਛਲੇ ਵੀਕ ਪਵਨ ਜੀ ਤੁਹਾਡੀ ਗੱਲ ਆਪਣਾ ਨਗਰ ਸਾਹਿਬ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਉਹਦੇ ਵਿੱਚ ਗੱਲ ਚੱਲਦੀ ਸੀ, ਕਿਸੇ ਪੁਲਿਸ ਵਾਲੇ ਨੇ ਕਿਤੇ ਗੱਲ ਕੀਤੀ ਆਪਸ ਵਿੱਚ, ਕਿਤੇ ਜਿੱਦਾਂ ਕਹਿੰਦੇ ਫਰੈਂਡ ਸਰਕਲ 'ਚ, ਫਿਰ ਗਾਹ ਕੁਦਰਤੀ ਹੁੰਦੀ ਆ ਇਹ ਗੱਲਾਂ ਤਾਂ ਆਪਾਂ ਇਨਸਾਨ ਕਰਦਾ ਹੀ ਆ। ਉਹ ਕਹਿੰਦੇ ਜਦ ਫੜਦੇ ਹਾਂ ਤੇ ਇਹ ਨਹੀਂ ਵੀ ਬੱਚੇ ਜਾਂ ਆਪਣੇ ਨਵੇਂ ਬੱਚੇ ਜਾਂ ਪੁਰਾਣੇ, ਉਹਨਾਂ ਦਾ ਇਹ ਮਤਲਬ ਨਹੀਂ ਕਿਹਾ। ਉਹ ਕਹਿੰਦੇ ਜਦ ਫੜੀਦਾ ਇਹਨਾਂ ਦੇ ਵਿੱਚ ਬੱਚੇ ਬਹੁਤ ਹੁੰਦੇ ਆ, ਮੰਨ ਲਓ ਅਸੀਂ 100 ਬੰਦਾ ਫੜਿਆ, 75 ਬੱਚੇ ਆ, 25 ਦੂਜੇ ਬੰਦੇ ਫੜੇ ਗਏ ਆ ਕੋਈ। ਹੁਣ ਉਹ ਕਹਿੰਦੇ ਬੱਚਿਆਂ ਨੂੰ ਇੱਥੇ ਕਾਨੂੰਨ ਇੱਦਾਂ ਦਾ ਬੱਚਿਆਂ ਨੂੰ ਘੱਟ ਸਜ਼ਾ ਵੀ ਦਿੰਦੇ ਆ ਤੇ ਨਹੀਂ ਬੇਲ ਛੇਤੀ ਮਿਲ ਜਾਂਦੀ ਆ। ਹੁਣ ਉਹ ਪੁਲਿਸ ਵਾਲਿਆਂ ਨੇ ਤਾਂ ਬਥੇਰੀ ਹਿੰਮਤ ਕਰ ਲਈ, ਉਹਨੂੰ ਤਾਂ ਫੜ ਲਿਆ, 100 ਦਾ 100 ਗਏ ਉਹਨਾਂ ਦੇ ਵਿੱਚ, ਜਿਹੜੇ 75 ਬੱਚੇ ਆ ਗਏ ਬੱਚਿਆਂ ਨੂੰ ਛੇਤੀ ਜਮਾਨਤ ਮਿਲ ਜਾਂਦੀ ਆ, ਉਹਨਾਂ ਦੇ ਮਾਂ ਪੇ ਲੈ ਆਉਂਦੇ ਆ ਤੇ ਜੱਜ ਵੀ ਆ ਜਾਂ ਕਾਨੂੰਨ ਵੀ ਆ, ਉਹ ਤਾਂ ਇੰਡੀਆ ਹੋਵੇ ਜਾਂ ਇੱਥੇ ਹੋਵੇ ਕਾਨੂੰਨ, ਤਾਂ ਉਹਨੂੰ ਤਾਂ ਇੱਦਾਂ ਹੀ ਕਹਿਣਾ ਬੱਚੇ ਨੂੰ ਇੱਕ ਵਾਰ ਥੋੜਾ ਜਿਹਾ ਮੌਕਾ ਦਵੋ, ਕੁਦਰਤੀ ਅਗਲਾ ਇੱਕ ਵਾਰ ਦਿੰਦਾ ਮੌਕਾ, ਹਰੇਕ ਕਾਨੂੰਨ ਦਿੰਦਾ
ਜੀ।
ਪਰ ਹੁਣ ਕਈ ਬੱਚੇ ਤਾਂ ਬਣ ਜਾਂਦੇ ਪਹਿਲੀ ਵਾਰ ਚ ਬੰਦੇ
ਜੀ,
ਜਿਹੜੇ ਨਹੀਂ ਬਣਨਾ, ਫਿਰ ਉਹਨਾਂ ਦਾ ਹੱਲ ਉਹਨਾਂ ਬਾਰੇ ਆਪਾਂ ਸੋਚਦੇ ਹੁੰਦੇ ਵੀ ਜਿਹੜਾ ਬੰਦਾ ਇੱਕ ਦੂਜੀ ਵਾਰ ਨਹੀਂ ਬੰਦਾ ਬਣਿਆ ਫਿਰ ਉਹਦੇ ਬਾਰੇ ਤਾਂ ਆਪਾਂ ਸੋਚੋ ਫਿਰ ਤਾਂ।
ਔਰ ਇੱਕ ਇਹ ਵੀ ਗੱਲ ਆ ਜਿਵੇਂ ਕਈ ਵਾਰੀ ਮਹਿਫਲ ਚ ਗੱਲ ਚੱਲਦੀ ਆ, ਉਹ ਕਹਿੰਦੇ ਵੀ ਜਿਹੜੇ ਬੰਦੇ ਨੇ ਪੰਜਾਬ ਨੂੰ ਲੈ ਕੇ ਗੱਲ ਕਰਾਂ, ਥਾਣਾ ਚੌਂਕੀ ਜਿੰਨਾ ਚੱਕ ਅਸੀਂ ਨਹੀਂ ਜਾਂਦੇ ਤੇ ਸਾਡੇ ਮਨ ਦੇ ਅੰਦਰ ਬਹੁਤ ਡਰ ਹੁੰਦਾ।
ਹਾਂਜੀ,
ਕਈ ਢਿੱਲੋ ਸਾਹਿਬ ਇੱਥੇ ਦੀ ਵੀ ਗੱਲ ਆ,
ਕੱਲੀ
ਆਪਣੀ ਕਮਿਊਨਿਟੀ ਨਹੀਂ ਹੋਰ ਵੀ ਆ। ਕਈ ਵਾਰੀ ਜਦੋਂ ਉਹਨਾਂ ਦੇ ਮਾੜਾ ਮੋਟਾ ਟੈਕ ਦਾ ਚਾਰਜ ਲੱਗ ਜਾਂਦਾ ਜਾਂ ਕਿਤੇ ਨਾ ਕਿਤੇ ਪੁਲਿਸ ਫੜ ਲੈਂਦੀ, ਉਹਨਾਂ ਦੀ ਜਿਹੜੀ ਜੱਕ ਹੋਰ ਵੀ ਕਈਆਂ ਦੀ ਖੁੱਲ ਜਾਂਦੀ। ਕਈ ਤੇ ਬੰਦੇ ਬਣ ਜਾਂਦੇ ਆ ਚਾਹੇ ਉਹ ਕੋਈ ਵੀ ਏਜ ਆ।
ਹਾਂਜੀ,
ਕਈ ਵਾਰੀ ਕਈ ਆਪਾਂ ਦੇਖਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦਾ ਯਾਰ ਇਹਦਾ ਆਹ ਚੀਜ਼ ਹੋਣੀ। ਹੁਣ ਐਡੇ ਆ, ਚਾਹੇ ਕੋਈ ਲਿਕਰ ਸਟੋਰ ਦੀ ਗੱਲ ਕਰੀਏ ਜਾਂ ਹੋਰ ਆ, ਸ਼ਰਿਆਮ ਉੱਥੋਂ ਚੋਰੀ ਆ। ਮੈਂ ਕੱਲ ਪਰਸੋਂ ਦੀ ਇੱਕ ਵੀਡੀਓ ਦੇਖ ਰਿਹਾ ਸੀ, ਇੱਥੇ ਦੀ ਬ੍ਰੈਂਪਟਨ ਦੀ ਆ ਆਪਣੀ ਟੋਰਾਂਟੋ ਦੀ।
ਹਾਂਜੀ,
ਉਹ ਤਿੰਨ ਲੇਡੀਜ਼ ਭਾਜੀ ਉਹਨਾਂ ਨੇ ਸਮਾਨ ਸ਼ਰਿਆਮ ਅੰਦਰੋਂ ਚੱਕ ਕੇ ਤੇ ਬਾਹਰ ਡੋਰ ਲਾਗੇ ਖੜੀਆਂ ਤੂੰ ਦੇਖਣ ਡਈਆਂ।
ਹਾਂਜੀ,
ਦੇਖੋ ਜਿਹੜੇ ਸਟੋਰਾਂ ਵਾਲਿਆਂ ਨੂੰ, ਨਾਗਰ ਸਾਹਿਬ ਸਟੋਰਾਂ ਵਾਲਿਆਂ ਨੂੰ ਉਹਨੀ ਬੱਚਿਆਂ ਨੂੰ ਕਿਹਾ ਆ ਮੋਹਰੇ ਵੀ ਤੁਸੀਂ ਕਦੇ ਕਿਸੇ ਨਾਲ ਲੜਨਾ ਨੀ, ਤੁਸੀਂ ਨੀ ਕਿਸੇ ਦੇ ਵਿੱਚ ਦਖਲ ਅੰਦਾਜ਼ੀ ਨੀ ਦੇਣੀ। ਹੋਰ ਰੱਬ ਨਾ ਕਰੇ ਕੱਲ ਨੂੰ ਉਹਨਾਂ ਕੋਲ ਨਾਈਫ ਤਾਂ ਰੇ ਕੋਲੇ ਹੁੰਦਾ, ਕੱਲ ਨੂੰ ਕੋਈ ਗੱਲ ਵੀ ਹੋ ਸਕਦੀ ਆ, $200-300 ਦੀ ਖਾਤਰ ਤੁਸੀਂ ਜਾਨ ਦੇਣੀ ਆਪਣੀ।
ਹਾਂਜੀ,
ਜਾਨ ਹਰੇਕ ਬੰਦਾ ਦੂਜੇ ਨੂੰ ਸਮਝਾਉਂਦਾ ਵੀ ਕਦੇ ਵੀ ਭੁੱਲ ਭੁਲੇਖੇ ਤੁਸੀਂ ਹੱਥੋਂ ਪਾਈ ਨੀ ਹੋਣਾ, ਅਸੀਂ ਆਪ ਹੀ ਦੇਖ ਲਵਾਂਗੇ ਅਨਸ਼ੋਰ ਚ। ਹੁਣ ਆਪਾਂ ਇੰਡੀਆ ਚੋਂ ਆਏ ਹਾਂ, ਉੱਥੇ ਟਰੈਕਟਰ ਆਪਣੇ ਟਰੇਲੀਆਂ ਖੂਹਾਂ ਤੇ ਖੜੀਆਂ ਹੁੰਦੀਆਂ ਸੀ, ਕਦੇ ਹੁਣ ਇੰਡੀਆ ਦੇ ਵਿੱਚ ਹਾਲਾਤ ਇੱਦਾਂ ਦੇ ਆਏ ਆ, ਤੁਸੀਂ ਪਸ਼ੂ ਖੂਹ ਤੇ ਨਹੀਂ ਰੱਖ ਸਕਦੇ।
ਹਾਂਜੀ,
ਉਹ ਜਿੱਥੇ ਆਪਾਂ 5-7 ਹਜ਼ਾਰ ਦੀ ਮੱਝ ਆਉਂਦੀ ਹੁੰਦੀ ਸੀਗੀ, ਅੱਜ 1.5 ਲੱਖ ਦੀ ਮੱਝ ਆਉਂਦੀ ਆ। ਜਿਹੜੇ ਬੰਦੇ ਦੀ 1.5 ਲੱਖ ਦੀ ਮੱਝ ਖੋਲ ਕੇ ਲੈ ਜਾਣੀ ਆ, ਉਹ ਤਾਂ ਬੰਦਾ ਕਰਜਾਈ ਹੋ ਗਿਆ ਵਿਚਾਰਾ। ਅੱਛਾ, ਉੱਥੇ ਵੀ ਜੰਦੇ ਲੱਗਣ ਲੱਗ ਪਏ, ਉੱਥੇ ਟਰੈਕਟਰਾਂ ਨੂੰ ਵੀ ਜੰਦੇ ਲੱਗਣ ਲੱਗ ਪਏ, ਟਰਾਲੀਆਂ ਨੂੰ, ਹਾਲਾਤ ਚਾਰਜ। ਹੁਣ ਟਰੈਕਟਰ ਵਾਲੀ ਤਾਂ ਬਹੁਤ ਦੂਰ ਦੀ ਗੱਲ ਹੋ ਗਈ, ਮੈਂ ਅੱਜ ਤਾਂ ਹੈਰਾਨ ਵਾ ਟੂਟੀਆਂ ਕੀ ਹੁੰਦੀਆਂ, ਕਿੰਨੇ ਕਿੰਨੇ ਦੀ ਟੂਟੀ
ਹੁੰਦੀਆਂ।
ਤੁਸੀਂ ਕੋਠੀ ਪਾਉਂਦੇ ਆ ਬਾਹਰੋਂ ਲਿਜਾ ਕੇ, ਇਹਨਾਂ ਦੀ ਟੂਟੀਆਂ ਪਾਉਂਦੇ ਆ, ਵਧੀਆ ਲਾਉਂਦੇ ਆ ਜੀ, ਅਸੀਂ ਤਾਂ ਟੂਟੀਆਂ ਲਵਾਉਣੀਆਂ ਵਧੀਆ,
ਜੈਗਵਾਰ ਜਾਂ ਫਲਾਨੀ ਕੰਪਨੀ ਦੀਆਂ।
ਅੱਛਾ, ਤੁਸੀਂ ਜਦ ਦੂਜੀ ਵਾਰ ਜਾਂਦੇ ਆ, ਤੁਸੀਂ ਉਹੀ ਇਨਸਾਨ ਹੁੰਦਾ, ਤੁਸੀਂ ਪਲਾਸਟਿਕ ਦੀਆਂ ਲਵਾ ਕੇ ਆਉਂਦੇ ਮੁੜ ਕੇ, ਬਈ ਇਹਨਾਂ ਨੂੰ ਖੋਲੇ ਨਾ ਕੋਈ,
ਬਿਲਕੁਲ
ਕਿਉਂ ਡਰੇ ਤੁਹਾਨੂੰ ਇੰਨਾ ਪੈ ਗਿਆ।
ਹਾਂਜੀ,
ਇਹ ਹਾਲਾਤ ਚਾਰ ਛਵੇਰੇ ਵਿਗੜੇ, ਇਹਦਾ ਕੋਈ ਹੱਲ ਕੁਛ ਨੀ ਦੀਦਾ ਇਸ ਵੇਲੇ ਦਾ, ਜਿੱਦਾਂ ਕਹਿੰਦੇ ਪੱਬੂ ਤਾਰੇ ਦੀਦੇ ਆ।
ਪਰ ਮੈਂ ਇੱਕ ਦੇਖਿਆ, ਜਿਵੇਂ ਇੱਥੇ ਬ੍ਰੈਮਲੀ ਮਾਲ ਸੈਂਟਰ ਦੀ ਗੱਲ ਕਰਾਂ, ਉਹ ਇੱਕ ਚੀਜ਼ ਮੈਨੂੰ ਵਧੀਆ ਲੱਗੀ, ਮੈਂ ਨੋਟ ਕੀਤੀ, ਸ਼ਾਇਦ ਤੁਸੀਂ ਵੀ ਕੀਤੀ ਹੋਵੇਗੀ।
ਹਾਂਜੀ,
ਹੁਣ ਇਹਨਾਂ ਨੇ ਸਿਕਿਉਰਿਟੀ ਐਕਸਟਰਾ ਹਾਇਰ ਕਰ ਲਈ।
ਹਾਂਜੀ,
ਜਿਵੇਂ ਅੱਗੇ ਹੁੰਦਾ ਸਿਕਿਉਰਿਟੀ ਵਾਲੇ 2-4 ਜਣੇ ਮਾਲ ਚ ਕਿਤੇ ਤੁਹਾਨੂੰ ਸੱਜੇ ਖੱਬੇ ਇੱਕ ਜਣਾ ਫਿਰਦਾ, ਹੁਣ ਮੈਂ ਆਮ ਦੇਖਿਆ ਮੈਟਰੋ ਚ ਗਿਆ, ਉੱਥੇ ਵੀ ਇੱਕ ਜਣਾ ਘੁੰਮਣ ਡਿਆ ਡਾਲਰ ਸਟੋਰ ਦੇ ਵਿੱਚ ਵੀ, ਜਾਣੀ ਕਿ ਉਹ ਵਧੀਆ ਚੀਜ਼ ਆ। ਚਲੋ ਜੇ ਹੁਣ ਵੱਡਾ ਮਾਲ ਆ ਕੋਈ, ਉਹਦੇ ਵਿੱਚ ਸਿਕਿਉਰਿਟੀ ਵਾਲੇ 5-7 ਜਣੇ ਵੱਧ ਆ, ਫਿਰ ਵੀ ਕਿਤੇ ਨਾ ਕਿਤੇ ਜਿਹੜਾ ਡਰ ਹੁੰਦਾ।
ਬਿਲਕੁਲ ਬਿਲਕੁਲ, ਗੱਲ ਬਿਲਕੁਲ ਤੁਹਾਡੀ ਸਹੀ ਹੈਗੀ ਆ, ਕਿਉਂਕਿ ਕਿਤੇ ਨਾ ਕਿਤੇ ਇਹਦਾ ਫਰਕ ਤਾਂ ਪੈਂਦਾ ਹੈਗਾ। ਕਿਉਂਕਿ ਜੇ ਆਪਾਂ ਉਦਣ ਵਾਲੇ ਇੰਸੀਡੈਂਟ ਦੀ ਵੀ ਗੱਲ ਕਰੀਏ, ਉਦਣ ਵੀ ਸਿਕਿਉਰਿਟੀ ਨੇ ਮੌਕੇ ਸਿਰ ਪਹੁੰਚ ਕੇ ਬੰਦੇ ਫੜ ਲਏ ਸੀਗੇ। ਸੋ ਇਸ ਕਰਕੇ ਅਗਰ ਐਕਸਟਰਾ ਸਿਕਿਉਰਿਟੀ ਜਿਹੜੀ ਹੈਗੀ ਆ ਮਾਲ ਦੇ ਵਿੱਚ ਮੇਨ ਜਿਹੜੀ ਗੱਲ ਆ ਸੋਡੀ ਸਾਹਿਬ, ਆਪਾਂ ਘਰੋਂ ਜਾਂਦੇ ਨੇ ਜਾਂ ਆਪਣੇ ਪਰਿਵਾਰ ਜਾਂਦੇ ਨੇ, ਆਪਾਂ ਉੱਥੇ ਬੱਚਿਆਂ ਦੇ ਨਾਲ ਫੈਮਿਲੀਆਂ ਦੇ ਨਾਲ ਜਾਂਦੇ ਹੈਗੇ ਹਾਂ, ਔਰ ਜੇ ਸਾਨੂੰ ਉੱਥੇ ਜਾ ਕੇ ਵੀ ਜਾਂ ਮਨ ਦੇ ਵਿੱਚ ਇੱਕ ਡਰ ਦਾ ਮਾਹੌਲ ਜੇ ਬਣ ਗਿਆ ਨਾ, ਜਿੱਥੇ ਲੋਕਾਂ ਨੇ ਮੌਲਾਂ ਦੇ ਵਿੱਚ ਜਾਣੋਂ ਹਟ ਜਾਣਾ ਜਾਂ ਘੱਟ ਜਾਣਾ ਹੈਗਾ, ਇਹਦੇ ਨਾਲ ਬਿਜ਼ਨਸ ਅਦਾਰਿਆਂ ਦਾ ਬਹੁਤ ਵੱਡਾ ਨੁਕਸਾਨ ਆ। ਇੱਕ ਛੋਟੀ ਜਿਹੀ ਘਟਨਾ ਜਿਹੜੀ ਹੈਗੀ ਆ ਉਹ ਬਹੁਤ ਵੱਡਾ ਅਸਰ ਦਿਖਾਉਂਦੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ, ਪਿਛਲੇ ਦਿਨਾਂ ਦੇ ਵਿੱਚ ਨਿਆਗਰਾ ਯੂ ਐਸ ਬਾਰਡਰ ਦੇ ਉੱਤੇ ਇੱਕ ਘਟਨਾ ਹੋਈ ਜਿਹਦੇ ਵਿੱਚ ਕਾਰ ਜਿਹੜੀ ਹੈਗੀ ਹੈ ਜੀ ਉਹ ਬੜੀ ਤੇਜ਼ੀ ਦੇ ਨਾਲ ਦੁਰਘਟਨਾਗ੍ਰਸਤ ਹੋ ਗਈ, ਅਤੇ ਉਹਦੇ ਵਿੱਚ ਜਿਹੜੇ ਦੋ ਸਵਾਰ ਸੀਗੇ ਅਮੈਰੀਕਾ ਸਾਈਡ ਦੇ ਸੀਗੇ ਜੀ, ਉਹ 54 ਸਾਲਾਂ ਦੇ ਦੋ ਸੀਗੇ, ਇੱਕ ਨੌਜਵਾਨ ਸੀਗਾ ਅਤੇ ਇੱਕ ਨਾਲ ਦੀ ਨਾਲ ਇੱਕ ਫੀਮੇਲ ਸੀਗੇ
ਜੀ।
ਸੋ ਉਹਦੇ ਤੁਸੀਂ ਇਹ ਦੇਖੋ ਵੀ ਉਹ ਬਾਰਡਰ ਦੇ ਉੱਤੇ, ਸਿਕਿਉਰਿਟੀ ਬਾਰਡਰ ਦੇ ਉੱਤੇ ਜਾਂ ਨਿਆਗਰਾ ਬਾਰਡਰ ਦੇ ਉੱਤੇ ਇਹ ਘਟਨਾ ਘਟੀ, ਉਹ ਬੜੀ ਅੱਗ ਵਾਂਗੂ ਖਬਰ ਫੈਲੀ ਕਿਉਂਕਿ ਉਹ ਬਲਾਸਟ ਹੋ ਗਈ ਸੀਗੀ ਕਾਰ, ਅਤੇ ਉਸ ਤੋਂ ਬਾਅਦ ਨਿਆਗਰਾ ਰੀਜਨ ਦੇ ਸਾਰੇ ਜਿਹੜੇ ਆ ਬਾਰਡਰ ਬੰਦ ਹੋ ਗਏ। ਇਹਦਾ ਹੱਲ ਜਾਂ ਇਹਦਾ ਜਿਹੜਾ ਅਸਰ ਇੰਨਾ ਤਕੜਾ ਪਿਆ ਕਿ ਸ਼ੇਅਰ ਮਾਰਕੀਟ ਤੱਕ ਜਿਹੜੀ ਹੈ ਜੀ ਥੱਲੇ ਆ ਗਈ, ਕਿਉਂਕਿ ਖਬਰ ਫੈਲ ਗਈ ਕਿ ਸ਼ਾਇਦ ਕੋਈ ਟੈਰਰਿਸਟ ਅਟੈਕ ਆ ਗਿਆ ਉੱਥੇ। ਉਹਦੇ ਨਾਲ ਅਮਰੀਕਾ ਤੇ ਕੈਨੇਡਾ ਦੇ ਤੁਸੀਂ ਦੇਖੋ ਵੀ ਜਿਹੜੇ ਸਟਾਕ ਐਕਸਚੇਂਜ ਸੀਗੇ ਉਹਨਾਂ ਤੱਕ ਖਬਰ ਜਦੋਂ ਪਹੁੰਚੀ ਤੇ ਸਟਾਕ ਥੱਲੇ ਆ ਗਏ ਲੋਕਾਂ ਦੇ, ਜਾਂ ਕਿ ਕੰਪਨੀਆਂ ਦੇ ਸਟਾਕ ਥੱਲੇ ਆ ਗਏ, ਔਰ ਕਿੰਨਾ ਨੁਕਸਾਨ ਹੋਇਆ ਹੋਊਗਾ। ਸੋ ਸਿਕਿਉਰਿਟੀ ਕਰਨੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਆ, ਔਰ ਇਹਨੂੰ ਦਰੁਸਤ ਜਿਹੜਾ ਜੀ ਚੰਗੀ ਤਰ੍ਹਾਂ ਕਰਨਾ, ਮੈਨੂੰ ਲੱਗਦਾ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਗੱਲਬਾਤ ਕਰਦੀ ਹੈ ਉੱਥੇ ਤੇ ਮਾਲ ਦੀ ਸਿਕਿਉਰਿਟੀ ਦਾ ਵੀ ਹੋਣਾ ਬਹੁਤ ਜ਼ਰੂਰੀ ਆ
ਜੀ।
ਆਪਣਾ ਜਿੱਦਾਂ ਪਵਨ ਜੀ ਤੁਸੀਂ ਆ ਗੱਲ ਕਹੀ, ਮੈਂ ਬਹੁਤ ਨੇੜੇ ਹੋ ਕੇ ਦੇਖਦਾ, ਜਿਹੜੀ ਸਿਕਿਉਰਿਟੀ ਆ ਠੀਕ ਆ ਉਹ ਤਾਂ ਵਧੀਆ ਹੋਣੀ ਚਾਹੀਦੀ ਆ।
ਹਾਂਜੀ,
ਹੁਣ ਬੈਂਕਾਂ ਦੇ ਵਿੱਚ ਲਾ ਲਓ ਜਾਂ ਮੈਂ ਹੋਰ ਅਦਾਰਿਆਂ ਚ ਲਾ ਲਓ, ਤੁਸੀਂ ਉੱਥੇ ਇੱਦਾਂ ਦਾ ਇੱਕ ਜਾਂ ਬਜ਼ੁਰਗ ਖੜਾ ਜਾਂ ਲੇਡੀ ਆਪਣੇ ਬੱਚੇ ਖੜੇ ਆ ਛੋਟੇ ਜਿਹੇ,
ਹਾਂਜੀ,
ਜਿਹੜੀ ਛੋਟੀ ਉਮਰ ਦੇ ਆ ਆਪਾਂ ਕਹਿ ਦਈਏ, ਉਹ ਕੀ ਕੰਟਰੋਲ ਕਰ ਲਓਗੇ ਬੈਂਕ ਦੇ ਵਿੱਚ ਕੁਛ ਹੋਜੂਗੀ ਤਾਂ ਕੀ ਕਰਨ ਨੂੰ, ਮੈਨੂੰ ਤਾਂ ਇਹੀ ਨਹੀਂ ਅੱਜ ਤੱਕ ਪਤਾ ਲੱਗੂਗਾ। ਇੱਕ ਡੋਰ ਖੋਲਦੇ ਆ, ਇੱਕ ਡੋਰ ਖੋਲ ਦਿੰਦੇ ਆ, ਲਾ ਦਿੰਦੇ ਆ,
ਹਾਂਜੀ,
ਉਹ ਜਿਹੜਾ ਉਹਦਾ ਜਿਹੜਾ ਖਰਚਾ ਉਹ ਕਹਿੰਦੇ ਮਗਰ ਪੈ ਰਿਹਾ ਉਹ ਤੁਹਾਡੇ ਸਰ।
ਹਾਂਜੀ,
ਪੈਂਦਾ ਤਾਂ ਸਾਰਾ ਹੁਣ ਜਿੰਨੀਆਂ ਸਿਕਿਉਰਿਟੀਆਂ ਜਿੰਨੀ ਮਰਜ਼ੀ ਰੱਖੀ, ਚਲੋ ਬੈਂਕ 6 ਬੰਦੇ ਰੱਖਣ ਲੱਗ ਪਊਗੇ,
ਹਾਂਜੀ,
ਆਲੇ ਦੁਆਲੇ ਮੇਲਿਆਂ ਦੇ 50 ਬੰਦੇ ਰੱਖਣ ਲੱਗ, ਜਿੱਥੇ ਮਰਜ਼ੀ ਸੋਚੋ ਉਹ ਪੈਣਾ ਕਹਿਤੇ ਆ, ਉਹ ਘੁੰਮ ਕਰਕੇ ਤੁਸੀਂ ਬ੍ਰਹਮਟਨ ਵਾਲੇ ਦੱਬੇ ਜਾਣੇ, ਅੰਟੇਰੀਓ ਵਾਲੇ ਦੱਬੇ ਜਾਣੇ ਆ, ਬਾਹਰਲੇ ਨੂੰ ਕੋਈ ਜਿੱਦਾਂ ਕਹਿੰਦੇ ਉਹਦਾ ਕੋਈ ਆਸਰਾ ਨਹੀਂ, ਨੁਕਸਾਨ ਤੁਹਾਨੂੰ ਹੀ ਆ ਮੁੜ ਘੜ ਕੇ। ਇਹ ਚੀਜ਼ਾਂ ਹਟਣੀਆਂ ਚਾਹੀਦੀਆਂ ਸੀ, ਉਲਟਾ ਆਪਾਂ ਦੂਏ ਉੱਦਾਂ ਦੇ ਦੇਸ਼ਾਂ ਵਾਂਗ ਕੈਨੇਡਾ ਅਮਰੀਕਾ ਉਹ ਦੇਸ਼ ਹੋ ਜਾਂਦੇ ਆ ਜਿੱਦਾਂ ਆਪਾਂ ਜਿਨ੍ਹਾਂ ਦੇਸ਼ਾਂ ਚੋਂ ਡਰਦੇ ਇਸ ਕੰਟਰੀਆਂ ਚ ਆਏ ਸੀ ਵੀ ਆਜ਼ਾਦ ਰਹਿਣਾ ਚਾਹੁੰਦੇ ਹਾਂ, ਅਸੀਂ ਤਾਂ ਆਜ਼ਾਦ ਰਹਿ, ਹੁਣ ਤਾਂ ਅਸੀਂ ਉਹਨਾਂ ਨਾਲ ਕੰਟਰੀਆਂ ਨਾਲੋਂ ਵੀ ਪਿੱਛੇ ਹੋ ਗਏ, ਅੱਜ ਕੱਲ੍ਹ ਡੁਬਈ ਚਲੇ ਜਾਓ ਇਹਦੇ ਨਾਲ ਤਾਂ।
ਪਰ ਢਿੱਲੋਂ ਸਾਹਿਬ ਫਿਰ ਜਿਵੇਂ ਹੁਣ ਪਵਨ ਵੀ ਗੱਲ ਕਰਦਾ ਸੀ, ਜਿਹੜੀਆਂ ਹੁਣ ਫਿਰ ਜਦੋਂ ਇਲੈਕਸ਼ਨਾਂ ਕੋਈ ਵੀ ਆਉਂਦੀਆਂ ਉਦੋਂ ਕਿਉਂ ਨੀ ਸਾਡੇ ਬੰਦੇ ਬੋਲਦੇ, ਉਦੋਂ ਅਸੀਂ ਸਾਡੇ ਬੰਦੇ ਹੁਣ ਜਿੰਨੇ ਵੀ ਆ, ਚਾਹੇ ਐਮ ਪੀ ਆ ਚਾਹੇ ਐਮ ਪੀ ਪੀ ਆ ਕੋਈ ਵੀ ਆ, ਉਦੋਂ ਨਹੀਂ ਬੋਲਦੇ। ਹੁਣ ਅਗਲੇ ਸਾਲ ਹੋ ਸਕਦਾ ਇਲੈਕਸ਼ਨ ਹੋ ਜਾਵੇ ਫੈਡਰਲ ਦੀ ਗੱਲ
ਆ ਸਕਦੀ
ਹੈ ਨਾ, ਵੀ ਜੇ ਤੁਹਾਨੂੰ ਜਾਂ ਕਿਸੇ ਨੂੰ ਵੀ, ਅਸੀਂ ਪਾਰਟੀ ਦੀ ਗੱਲ ਨਹੀਂ ਕਰਦੇ, ਵੀ ਤੁਹਾਨੂੰ ਲੱਗਦਾ ਵੀ ਟਰੂਡੋ ਨੇ 2 ਸਾਲ ਜਾਂ 4 ਸਾਲ ਚ ਕੋਈ ਵਧੀਆ ਕੰਮ ਨਹੀਂ ਕੀਤਾ,
ਹਾਂਜੀ,
ਵੀ ਜਿਹੜਾ ਜੋ ਵੀ ਆ ਕੈਨੇਡਾ ਥੱਲੇ ਨੂੰ ਗਿਆ, ਬਜਾਏ ਕਿ ਆਪਣੇ ਘਰ ਦੀ ਹੈਲਪ ਕਰਨ ਦੀ ਵੀ ਆ ਦੂਸਰੇ ਮੁਲਕ ਦੀ ਕੀਤੀ ਆ,
ਹਾਂਜੀ,
ਵੀ ਜਦੋਂ ਇਲੈਕਸ਼ਨ ਆਉਂਦੀਆਂ ਤੁਸੀਂ ਦੂਸਰੀ ਪਾਰਟੀ ਨੂੰ ਮੌਕਾ ਦੇ ਦਿਓ, ਕਿਉਂਕਿ ਪਹਿਲਾਂ ਦੇ ਵਿੱਚ ਵੀ ਤੁਸੀਂ ਤੇ ਸਾਨੂੰ ਪੁਰਾਣੇ ਆ, ਜਦੋਂ ਸਰਕਾਰ ਕੋਈ 4 ਜਾਂ 8 ਸਾਲ ਉਸ ਤੋਂ ਬਾਅਦ ਦੇ ਵਿੱਚ ਕੋਈ ਸਰਕਾਰ ਦੂਸਰੀ ਆ ਜਾਂਦੀ, ਕੰਜਰਵੇਟਿਵ ਆ ਗਈ ਹੈ ਨਾ,
ਬਿਲਕੁਲ ਬਿਲਕੁਲ।
ਹੁਣ ਆਮ ਸਾਰੇ ਲੋਕਾਂ ਨੂੰ ਪਤਾ ਕਿ ਐਨ ਡੀ ਪੀ ਜਗਮੀਤ ਦੀ ਪਾਰਟੀ ਜਿਹੜੀ ਆ ਲਿਬਰਲ ਦੀ ਸਪੋਰਟ ਕਰਦੀ ਆ,
ਹਾਂਜੀ,
ਵੀ ਜਦੋਂ ਕੋਈ ਕੰਮ ਨਹੀਂ ਸਿਰੇ ਚੜਦਾ ਤੇ ਤੁਸੀਂ ਕੰਜਰਵੇਟਿਵ ਨੂੰ ਮੌਕਾ ਦੇ ਦਿਓ।
ਹਾਂਜੀ,
ਨਹੀਂ ਜੀ, ਇੱਕ ਗੱਲ ਹੈਗੀ ਆ ਨਾਗਰਾ ਸਾਹਿਬ ਜਿਹੜੀ ਤੁਸੀਂ ਪੁੱਛੀ ਆ, ਕਰੀਏ ਕਿ ਆਪਾਂ ਤਾਂ ਉਹ ਇਨਸਾਨ ਆ ਜਿੱਧਰ ਮਰਜ਼ੀ ਚੱਲੇ, ਸਾਡੇ ਤਾਂ ਦੋਨੇ ਸੱਜੇ ਜਿਹੜੀ ਬਾਂਹ ਹੋਈ ਵੀ ਕੁੱਟਦੀ ਆ, ਖੱਬੀ ਵੀ ਕੁੱਟਦੀ ਆ, ਤੁਸੀਂ ਪੰਜਾਬ ਦੇ ਵਿੱਚ ਦੇ ਹੀ ਦਿੱਤਾ ਮੌਕਾ, ਆਪਾਂ ਦੇ ਹੀ ਲਿਆ, ਦੇਖ ਲਿਆ,
ਪਰ ਮੈਂ ਨਹੀਂ ਇਹਦੀ ਦੇਣਾ ਚਾਹੁੰਦਾ, ਮੈਂ ਦੇਖ ਰਿਹਾ ਸੀ ਉਦੋਂ, ਮੈਂ ਚਾਹੁੰਦਾ ਸੀ ਕਾਂਗਰਸ ਜਾਂ ਅਕਾਲੀ ਹੀ ਰਿਪੀਟ ਹੋ ਜਾਣ, ਕਿਉਂਕਿ ਜਦੋਂ ਕਈ ਚੀਜ਼ ਢਿੱਲੋਂ ਸਾਹਿਬ ਤੁਸੀਂ ਦੂਰੋਂ ਦੇਖਦੇ ਹੋ ਜਿਵੇਂ ਕੱਪ ਆ, ਆਪਾਂ ਕਹਿਣਾ ਵੀ ਭਰਿਆ ਚਾਹ ਹੋਊਗੀ, ਜਦੋਂ ਲਾਗਿਓਂ ਦੇਖਦਾ ਮੈਂ ਕਹਿੰਦਾ ਐਮਟੀ ਆ, ਜਦੋਂ ਮੈਂ ਉੱਥੇ ਉਹ ਚੀਜ਼ਾਂ ਦੇਖੀਆਂ ਹਨਾ ਗਰਾਊਂਡ ਲੈਵਲ ਤੇ ਰਹਿ ਕੇ, ਜਿੰਨਾ ਕੁ ਵੀ ਦੁਆਬੇ ਦੀ ਗੱਲ ਕਰਾਂ, ਮੈਂ ਨਹੀਂ ਚਾਹੁੰਦਾ ਸੀ, ਦਿਲੋਂ ਸੱਚੀ ਕਹਿੰਦਾ ਵੀ ਆਮ ਆਦਮੀ ਪਾਰਟੀ ਨਾ ਆਵੇ, ਜਦੋਂ ਪਹਿਲਾਂ ਇਹਨਾਂ ਦਾ ਕਰੇ ਸੀ ਉਦੋਂ ਚਾਹੁੰਦੇ ਸੀ, ਕਿਉਂਕਿ ਉਹ ਹੁਣ ਆਪਾਂ ਦੇਖ ਲਿਆ, ਹੁਣ ਚਾਹੇ ਕੋਈ ਵੀ ਰਿਪੋਰਟਰ ਹੈ ਇੰਡੀਆ ਤੋਂ ਲੈ ਲਓ, ਜਿਹੜੇ ਉਹਨਾਂ ਦੇ ਬੁਲਾਰੇ ਉਹ ਤਾਂ ਉਹਨਾਂ ਦੀਆਂ ਗੱਲਾਂ ਕਰਦੇ ਆ, ਪਰ ਜਿਹੜਾ ਖਬਰ ਦੇ ਤੌਰ ਤੇ ਖਬਰ ਕਰਦਾ, ਚਾਹੇ ਰੋਸ਼ਨ ਖੜਾ ਚਾਹੇ ਜਸਵੀਰ ਸਿੰਘ ਦੀ ਗੱਲ ਕਰਾਂ ਜਾਂ ਹੋਰ ਵੀ ਕਿਸੇ ਨਾਲ ਕੋਈ ਰਿਪੋਰਟਰ ਕਰਦਾ, ਉਹਨਾਂ ਨੇ ਉਹ ਚੀਜ਼ਾਂ ਦੇਖੀਆਂ। ਹੁਣ ਤਾਂ ਖੂਹ ਵਾਲੀਆਂ ਮੋਟਰ ਵਾਲੀਆਂ ਕੋਠੀਆਂ ਤੇ ਵੀ ਭਗਵੰਤ ਮਾਨ ਦੀ, ਕੇਜਰੀਵਾਲ ਦੀ, ਇੱਦਾਂ ਪੇਂਟ ਕਰ ਕਰਕੇ ਜਿਹੜਾ ਉਹ ਆ ਫਲੈਕਸੀਆਂ ਇੰਨੀਆਂ ਹਨਾ, ਤੁਸੀਂ ਜਲੰਧਰ ਫਗਵਾੜਾ ਸਾਈਡ ਪਵਨ ਚੱਲ ਜਾਓ, ਕੋਈ ਤੁਹਾਨੂੰ ਬਿਜਲੀ ਦਾ ਪੋਲ, ਕੋਈ ਤੁਹਾਨੂੰ ਚੌਂਕ ਆ, ਜਿਹੜੀ ਵੀ ਉੱਥੇ ਫਿੱਟ ਹੁੰਦੀ ਆ, ਜੇ ਕੋਈ 4x6 ਦੀ ਹੁੰਦੀ ਉਹ ਲਾਤੀ, ਜੇ ਕਿਸੇ 2x4 ਦੀ ਹੁੰਦੀ ਉਹ, ਵੀ ਜਾਣੀ ਕਿ ਉਹਨਾਂ ਨੇ ਛੱਡਿਆ ਨੀ ਮੌਕਾ।
ਪਵਨ ਜੀ ਪਤਾ ਗੱਲ ਕੀ ਆ, ਹੁਣ ਅੱਜ ਮੂਹਰੇ ਬਹਿ ਕੇ ਨਾਗਰ ਸਾਹਿਬ ਬਣ ਗਿਆ ਮੇਰੇ ਕੋਲ ਚੰਗਾ, ਇਹਨੂੰ ਮੈਨੂੰ ਇੱਥੇ ਬੋਲਣ ਨੀ ਦਿੱਤਾ, ਮੈਨੂੰ ਪਤਾ ਜਿੱਦਾਂ ਮੈਂ ਦਿਨ ਉਹ ਕੱਟੇ ਆ, ਇਹ ਚੁੱਕ ਕੇ ਸਾਡੀਆਂ ਪੱਗਾਂ ਹੀ ਨੀ ਮੁੱਕਣ ਦਿੱਤੀਆਂ, ਜਦ ਆਉਣਾ ਮੈਂ ਫਿਰ ਮੇਰੇ ਤੇ ਇੱਕ ਗਾਣਾ ਲਾ ਦੇਣਾ ਬਈ ਮੰਡੀ ਚਿੱਟੀ ਪੱਗ ਤੇ ਮੰਗਲੇ ਮੰਗਲੇ ਸਾਨੂੰ ਤਾਂ ਬਣਾਈ ਰੱਖਿਆ, ਅਸੀਂ ਇਹਨਾਂ ਕਹੀ ਗਏ ਸਾਨੂੰ ਮੌਕਾ ਦੇ ਦੋ,
ਹੁਣ ਮੈਂ
ਮੌਕਾ ਦੇਣਾ ਹੀ ਨੀ
ਮੈਂ ਨੀ, ਹੁਣ
ਚਲੋ ਅਸੀਂ ਤਾਂ ਕਹਿੰਦੇ ਆ,
ਚਲ ਬੰਦਾ ਪਤਾ ਤਾਂ ਲੱਗ ਗਿਆ ਕਿ
ਨਹੀਂ, ਉਦਾਂ
ਮੇਰਾ ਨਿਕਲ ਗਿਆ,
ਮੈਂ ਇਸ ਹੱਕ ਚ ਹੈਗਾ ਬੰਦਾ ਹੋਣਾ ਚਾਹੀਦਾ, ਪਰ ਬੰਦਾ ਆਲੇ ਵੀ ਨਹੀਂ ਕਰਦੇ ਕੁਛ, ਫਿਰ ਕਰੀਏ ਕਿ ਜੇ ਇੱਥੇ ਵੀ ਬੰਦਾ ਕਰਕੇ ਦੇਖ ਲਓ, ਇੱਥੇ ਵੀ ਚਲੋ ਟਰਾਈ ਤਾਂ ਕਰ ਲਓ, ਪਰ ਇਹ ਇੱਕ ਜਿੱਦਣ ਆਉਂਦੇ ਦੇਖੋ ਹੁਣ ਵਾ, ਹੁਣ ਦੇਖੋ ਸਾਰਿਆਂ ਨੂੰ ਆਪਾਂ ਨੂੰ ਜੱਫੀਆਂ ਪਾਉਂਦੇ ਆ, ਸਾਨੂੰ ਫੋਟੋਆਂ ਭਾਵੇਂ ਇਹਨਾਂ ਮੁੰਡਿਆਂ ਚੜ੍ਹ ਕੇ ਫੋਟੋ ਖਿਚਾ ਲਓ, ਭਾਵੇਂ ਇਹਨਾਂ ਨੂੰ ਮੁੰਡਿਆਂ ਤੇ ਚੁੱਕ ਲਓ, ਤੇ ਮੁੜ ਕੇ 4 ਸਾਲ ਇਹ ਵੀ ਇੰਡੀਆ ਵਾਲਾ ਪਤਾ ਨੀ, ਇਹ ਉੱਥੇ ਜਾਂ ਤਾਂ ਉੱਥੇ ਵਾਲਾ ਬਾਰਡਰ ਇੱਥੇ ਆ ਗਿਆ ਕਿਤੇ ਘੁੰਮ ਕਰਕੇ, ਉਹਨੇ ਪੜਾ ਦਿੱਤਾ, ਉਹੀ ਚੀਜ਼ ਵਾ ਬਈ, ਕੋਈ ਫਰਕ ਹੈਗਾ ਹੁਣ ਉਹਨਾਂ ਦਾ ਪੋਲੀਟਿਕਸ? ਉਹੀ
ਗੱਲ ਬਿਲਕੁਲ ਆਪਣੀ ਸਹੀ ਕਰਦੇ ਆ ਤੁਸੀਂ, ਔਰ ਨਾਗਰ ਸਾਹਿਬ ਨੇ ਜਿਹੜੀ ਗੱਲ ਸਟਾਰਟ ਕੀਤੀ ਹੈਗੀ ਆ ਵੀ ਸਾਨੂੰ ਪੁੱਛਣਾ ਚਾਹੀਦਾ ਜਦੋਂ, ਕਿਉਂਕਿ ਦੇਖੋ ਇੱਥੇ ਦੀ ਇੱਕ ਬਹੁਤ ਵਧੀਆ ਖਾਸੀਅਤ ਹੈਗੀ ਕਿ ਤੁਹਾਡੀ ਡੋਰ ਨੋਕਿੰਗ ਹੁੰਦੀ ਆ, ਤਕਰੀਬਨ ਹੁਣ ਵੀ ਚੱਲਦੀ ਪਈ ਹੈਗੀ ਆ, ਤੇ ਅੱਗੇ ਜਦੋਂ ਇਲੈਕਸ਼ਨ ਅਨਾਊਂਸ ਹੋ ਜਾਣਗੇ ਉਦੋਂ ਤਾਂ ਜਦੋਂ ਫਿਰ ਤੇਜ਼ੀ ਦੇ ਨਾਲ ਤੁਹਾਡੇ ਕੋਲ ਵਲੰਟੀਅਰਾਂ ਨੇ ਆਉਣਾ ਸ਼ੁਰੂ ਹੋ ਜਾਣਾ, ਉਸ ਵੇਲੇ ਆਪਾਂ ਜ਼ਰੂਰ ਇਹਦੇ ਬਾਰੇ ਗੱਲਬਾਤ ਕਰਨੀ, ਸਾਨੂੰ ਆਪਣੇ ਕੰਸਰਨ ਦੱਸਣੇ ਚਾਹੀਦੇ ਨੇ ਕਿ ਜਦੋਂ ਆਪਾਂ ਇੱਕ ਟੈਕਸ ਪੇਅਰ ਹੈਗੇ ਹਾਂ ਤੇ ਜਦ ਟੈਕਸ ਪੇਅਰ ਆਪਾਂ ਕਰਦੇ ਪਏ ਹਾਂ ਤੇ ਫਿਰ ਸਾਨੂੰ ਇਹੋ ਜਿਹੀਆਂ ਸਹੂਲਤਾਂ ਜਾਂ ਇਹੋ ਜਿਹੀ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਕਿਉਂ ਨਾ ਹੋਵੇ? ਅੱਜ ਤੁਹਾਡੇ ਘਰਾਂ ਦੇ ਵਿੱਚੋਂ ਗੱਡੀਆਂ ਚੋਰੀ ਹੋ ਰਹੀਆਂ ਨੇ ਜਾਂ ਘਰਾਂ ਦੇ ਤੱਕ ਅੰਦਰੋਂ ਸਮਾਨ ਚੋਰੀ ਹੋ ਰਿਹਾ ਜੀ, ਅੰਦਰੋਂ ਚਾਬੀਆਂ ਲੈ ਕੇ ਜਾ ਰਹੇ ਨੇ, ਇਹ ਜ਼ਿੰਮੇਵਾਰੀ ਜਿਹੜੀ ਹੈਗੀ ਆ ਪ੍ਰਸ਼ਾਸਨ ਦੀ ਆ, ਇਹ ਸਾਨੂੰ ਗੱਲਬਾਤ ਕਰਨੀ ਚਾਹੀਦੀ ਆ। ਮੈਨੂੰ ਲੱਗਦਾ ਕਿ ਇੱਥੇ ਜਿਹੜੇ ਲੋਕ ਨੇ ਨਾ ਜੇ ਆਪਾਂ ਇੱਕ ਤਾਂ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੈਗੇ ਆ ਤੇ ਦੂਜਾ ਪੁਲਿਸ ਵੀ ਕਹਿ ਦਿੰਦੀ ਆ ਕਿ ਚਲੋ ਜੀ ਤੁਸੀਂ ਆਪਣੀ ਇੰਸ਼ੋਰੈਂਸ ਜਿਹੜੀ ਹੈਗੀ ਆ ਕਾਲ ਕਰ ਲਓ, ਤੇ ਨਾਗਰ ਸਾਹਿਬ ਹੁਣ ਅੱਜ ਦੀ ਹਾਲਾਤ ਇਹ ਹੋ ਗਏ ਨੇ, ਕੱਲ ਵੀ ਮੇਰੀ ਕਿਸੇ ਨਾਲ ਗੱਲਬਾਤ ਹੋ ਰਹੀ ਸੀਗੀ, ਇੰਸ਼ੋਰੈਂਸ ਕੰਪਨੀਆਂ ਵੀ ਤੁਹਾਨੂੰ ਇੰਨੀ ਜ਼ਿਆਦਾ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੀਆਂ ਨੇ ਜਾਂ ਉਹ ਤੁਹਾਨੂੰ ਜ਼ਿਆਦਾ ਹਰਾਸ ਕਰਦੀਆਂ ਹੈਗੀਆਂ ਨੇ ਵੀ ਤੁਹਾਡੇ
ਪਹਿਲਾਂ ਵਾਂਗੂ ਨਹੀਂ
ਹੈਗਾ, ਹੁਣ ਸਿਕਿਉਰਿਟੀ ਕੈਮਰੇ ਆ ਜੀ ਤੁਹਾਡੇ ਕਿੱਥੇ ਸੀਗੇ ਤੁਸੀਂ ਕਿਉਂ ਗਏ ਕਿਹਦੀ ਇੰਸ਼ੋਰੈਂਸ ਹੈਗੀ ਆ ਕੀ ਹੈ ਕੀ ਨਹੀਂ, ਔਰ ਜਿਹੜਾ ਲੋਨ ਕਹਿ ਸਕਦੇ ਕਿ ਜਿਹੜੀ ਤੁਹਾਡੀ ਉਹ ਅਮਾਊਂਟ ਹੈਗੀ ਆ ਉਹ 6-6 ਮਹੀਨੇ ਦਾ ਪ੍ਰੋਸੈਸ ਹੋ ਗਿਆ,
ਔਰ ਉਹਦੇ ਵਿੱਚ ਪਵਨ ਇੱਕ ਇਹ ਵੀ ਆ ਗੱਡੀ ਤੁਹਾਡੀ ਚੋਰੀ ਹੋ ਗਈ ਜਾਂ ਕੁਛ ਵੀ ਹੋ ਗਿਆ,
ਹਾਂਜੀ,
ਹੁਣ ਇੰਸ਼ੋਰੈਂਸ ਕੰਪਨੀਆਂ ਕੀ ਆ ਉਹ ਤੁਹਾਨੂੰ ਕਹਿੰਦੀਆਂ ਵੀ ਤੁਹਾਨੂੰ ਇੱਕ ਹਫ਼ਤੇ ਲਈ ਗੱਡੀ ਮਿਲਣੀ ਆ,
ਹਾਂਜੀ,
ਉਸ ਤੋਂ ਬਾਅਦ ਚ ਤੁਸੀਂ ਜਿਹੜਾ ਜੋ ਵੀ ਤੁਹਾਡਾ ਕਲੇਮ ਉਹ ਮਿਲਦਾ ਆਪਣੀ ਜਗ੍ਹਾ ਪ੍ਰੋਸੈਸ ਜੋ ਵੀ ਚੱਲਣਾ
ਬਿਲਕੁਲ,
ਪਰ ਤੁਹਾਨੂੰ ਗੱਡੀ ਰੈਂਟਲ ਇੱਕ ਵੀਕ ਲਈ ਮਿਲਣੀ, ਉਸ ਤੋਂ ਬਾਅਦ ਚ ਤੁਸੀਂ ਆਪਣਾ ਇੰਤਜ਼ਾਮ ਖੁਦ ਕਰਨਾ,
ਬਿਲਕੁਲ ਇੱਕ ਸਰਟਨ ਅਮਾਊਂਟ ਉਹਨਾਂ ਨੇ ਰੱਖ ਦਿੱਤੀ ਹੈਗੀ ਵੀ ਇੰਨੀ ਅਮਾਊਂਟ ਤੱਕ ਹੀ ਤੁਹਾਨੂੰ ਅਸੀਂ ਗੱਡੀ ਦੇਣੀ ਆ, ਔਰ ਉਸ ਤੋਂ ਬਾਅਦ ਹੁਣ ਦੇਖੋ ਅੱਜ ਤੁਹਾਡੀ ਗੱਡੀ ਕਿਤੇ ਖੁਦਾ ਨਾ ਖਾਸਤਾ ਇੱਧਰ ਉੱਧਰ ਹੋ ਜਾਵੇ ਤੇ ਉਹਦੇ ਨਾਲ ਦੀ ਗੱਡੀ ਜੀ ਤਕਰੀਬਨ ਬੁਕਿੰਗ ਚੱਲਦੀ ਪਈਆਂ ਹੁੰਦੀਆਂ ਨੇ, ਡਿਲੇ ਚੱਲਦੀਆਂ, ਤਿੰਨ ਮਹੀਨੇ ਦੋ ਤਿੰਨ ਤਿੰਨ ਮਹੀਨੇ ਗੱਡੀਆਂ ਨਹੀਂ ਮਿਲਦੀਆਂ ਹੈਗੀਆਂ, ਤੇ ਉਸ ਸਥਿਤੀ ਦੇ ਵਿੱਚ ਫਿਰ ਜਿਹੜਾ ਕੰਸਰਨ ਬੰਦਾ ਹੈਗਾ ਆ ਉਹ ਕੀ ਕਰੂਗਾ, ਇਹਦੇ ਵਿੱਚ ਬਹੁਤ ਵੱਡੀ ਗੱਲ ਹੈਗੀ ਆ, ਤੇ ਮੈਨੂੰ ਲੱਗਦਾ ਕਿ ਆਪਾਂ ਜਦੋਂ ਵੀ ਹੁਣ ਮੌਕਾ ਮਿਲਦਾ ਹੈਗਾ ਜ਼ਰੂਰ ਆਪਣੀ ਗੱਲਬਾਤ ਹੈਗੀ ਆ ਉਹਨੂੰ ਕਰਨਾ ਚਾਹੀਦਾ, ਆਪਣੇ ਕੰਸਰਨ ਜਿਹੜੇ ਹੈਗੇ ਨੇ ਦੱਸਣੇ ਚਾਹੀਦੇ ਨੇ, ਜਦੋਂ ਆਪਾਂ ਫੋਟੋ ਕਰਾਉਣੇ ਹੈਗੇ ਆ ਕੋਈ ਗੱਲ ਨੀ, ਪਿਆਰ ਨਾਲ ਹੀ ਦੱਸ ਦਿਓ, ਆਪਾਂ ਕਿਹੜਾ ਲੜਨਾ ਕਿਸੇ ਨਾਲ,
ਇੱਕ ਗੱਲ
ਪਿਆਰ ਨਾਲ ਦੱਸ ਦਿਓ ਆਪਣੇ ਨੁਮਾਇੰਦੇ ਨੂੰ
ਕਿ ਬਈ ਮੈਂ ਗਾਣਾ ਕਿਉਂ ਕੀਤਾ,
ਹਾਂ ਜ਼ਰੂਰ
ਤੁਹਾਡੀ ਜਿੱਦਾਂ ਦੀਆਂ ਗੱਲਾਂ ਬਾਤਾਂ ਹਨਾ ਮੇਰੀਆਂ ਵੀ ਆ,
ਹਾਂਜੀ,
ਮਾਰਦੀ ਕੀ ਸਾਨੂੰ ਚੌਧਰ,
ਹਾਂ
ਵੀ ਉਹ ਜਦੋਂ ਛੱਜ ਮਗਰ ਬੰਨ ਦਿੰਦੇ ਹਨਾ,
ਬਸ 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 ਬਸ
ਉਹ ਕੰਮ ਖਰਾਬ ਹੁੰਦਾ।
ਹਾਂਜੀ ਨਾਗਰ ਸਾਹਿਬ ਮੈਂ ਤੁਹਾਡੀ ਗੱਲ ਦੇ ਵਿੱਚ ਹੀ ਗੱਲ ਕਰਨ ਲੱਗਾ, ਆਪਣੇ ਸਰੋਤਿਆਂ ਨੂੰ ਵੀ ਹੁਣ ਅਸੀਂ ਕਹਿੰਦੇ ਹਾਂ ਤੁਸੀਂ ਪਹਿਲਾਂ ਫੋਨ ਕਰਕੇ ਤੁਸੀਂ ਵੀ ਸਾਨੂੰ ਕੋਈ ਆਪਣੇ ਸੁਝਾਅ ਦੇਵੋ, 416-930-1111 ਮੈਂ ਤਾਂ ਹੁਣ ਇਹੀ ਤੁਹਾਨੂੰ ਸੁਝਾਅ ਦੇ ਸਕਦਾ ਜਿੰਨਾ ਕੁ ਮੇਰੀ ਸੋਚਣੀ ਆ। ਇਹ ਜਿਹੜੀ ਗੌਰਮੈਂਟ ਨੂੰ ਤੁਹਾਨੂੰ ਹਰ ਇਨਸਾਨ ਨੂੰ ਜਿਹੜਾ ਅਸਲਾ ਮੰਗਣਾ ਚਾਹੁੰਦਾ ਉਹਨੂੰ ਅਸਲਾ ਮਿਲਣਾ ਚਾਹੀਦਾ।
ਸਹੀ ਗੱਲ,
ਸੇਫਟੀ ਆਪਣੀ ਹੁਣ ਤੁਸੀਂ ਆਪ ਰੱਖੋ, ਹੁਣ ਪੁਲਿਸ ਤੇ ਰਹਿਣ ਦਿਓ, ਜੇ ਗੱਡੀ ਚੁੱਕਣ ਆਇਆ ਤੁਸੀਂ ਆਪ ਹੀ ਦੱਸ ਦਿਓ ਉਹਨੂੰ ਵੀ ਗੱਡੀ ਅਸੀਂ ਚੁੱਕਣ ਨਹੀਂ ਦੇਣੀ, ਹੁਣ ਆਪ ਨਹੀਂ। ਜੇ ਤੁਸੀਂ ਹੁਣ ਕਹੋਗੇ ਵੀ ਪੁਲਿਸ ਦੇ ਸਿਰ ਤੇ ਉਹ ਕਾਨੂੰਨ ਰੱਖਣੇ ਆ ਪਿਛਲੇ ਵਾਲੇ ਰੱਖਣੇ ਆ, ਫਿਰ ਠੀਕ ਵਾ, ਤੁਸੀਂ
ਸਮੇਂ ਦੇ ਨਾਲ ਬਦਲਾਅ ਚਾਹੀਦਾ,
ਬਦਲਾਅ ਚਾਹੀਦਾ। ਅਸੀਂ ਕਿਉਂ ਕੁੱਟ ਖਾਈਏ ਬਈ ਇਹਨਾਂ ਤੋਂ, ਅਸੀਂ ਕਿਉਂ ਆਪਣੀਆਂ ਗੱਡੀਆਂ ਦੇਈਏ ਬਈ, ਆਪਣੀ ਗੱਡੀ ਅਸੀਂ ਅੱਜ ਲੈ ਕੇ ਆਏ ਆ, ਇੱਕ ਬੰਦਾ ਦੋ ਬੰਦੇ ਆਉਂਦੇ ਆ ਗੱਡੀ ਲੈ ਕੇ ਤੁਰ ਪੈਂਦੇ ਆ, ਸ਼ੀਸ਼ਾ ਭੰਨ ਕੇ ਹਰਪ੍ਰੀਤ ਦਾ ਉਦਣ
ਸਟੀਲ ਐਡਵਾਂਸ ਤੇ 9 ਵਜੇ ਦਾ ਸਮਾਂ, 20 ਮਿੰਟ ਦੇ ਵਿੱਚ ਟਰੱਕ ਉਹਦਾ ਉਹ ਸ਼ੀਸ਼ਾ ਪਿੱਛੋਂ ਭੰਨ ਕੇ ਐਂਟਰੀ ਕਰਕੇ ਟਰੱਕ ਲੱਗੇ
ਨਾਲੇ ਮੂਹਰੇ ਫੈਕਟਰੀ ਦੇ ਖੜਾ ਹੋਵੇ ਯਾਰ,
ਇਹ ਇਹ ਬਹੁਤ ਵੱਡੇ ਇੱਕ ਮੈਂ ਕਹਿੰਦਾ ਇਹ ਫੋਬੀਆ ਹੋ ਜਾਂਦਾ। ਦੇਖੋ ਆਪਾਂ ਉਹੀ ਹੁਣ ਆਪਾਂ ਗੱਲ ਕਰ ਰਹੇ ਹੈਗੇ ਹਾਂ ਵੀ ਇਹ ਨਹੀਂ ਚੀਜ਼ਾਂ ਹੋਣੀਆਂ ਚਾਹੀਦੀਆਂ, ਇੰਨੀ ਜ਼ਿਆਦਾ ਲਾਅ ਐਂਡ ਆਰਡਰ ਤੇ ਬੇਭਰੋਸਗੀ ਨਹੀਂ ਹੋਣੀ ਚਾਹੀਦੀ, ਕਿਤੇ ਤਾਂ ਕਿਤੇ ਨੱਥ ਪਾਓ ਇਸ ਚੀਜ਼ ਨੂੰ। ਬਾਕੀ ਦੇਖੋ ਜਦੋਂ ਸਿਆਣੇ ਕਹਿੰਦੇ ਨੇ ਕਿ ਜੀ ਇਹ ਹੁਣ ਇੱਥੋਂ ਹੀ ਚੱਲ ਰਿਹਾ ਸਾਰਾ ਸਿਸਟਮ, ਅੰਟਾਰੀਓ ਤੋਂ ਜ਼ਿਆਦਾ ਚੱਲਦਾ ਪਿਆ, ਔਰ ਜਾਂਦੀ ਇੱਥੋਂ ਗੱਡੀ ਮੌਂਟਰੀਅਲ ਨੂੰ ਜਾਂਦੀ ਆ, ਮੌਂਟਰੀਅਲ ਤੋਂ ਸ਼ਿਪ ਹੁੰਦੀ ਆ, ਸ਼ਿਪ ਹੋ ਕੇ ਫਿਰ ਕੰਟਰੀ ਤੋਂ ਆਊਟ ਹੋ ਜਾਂਦੀ ਆ। ਤੇ ਉਹ ਜਿਹੜਾ ਇੱਕ ਵਿੱਚ ਜਿਹੜੇ ਕਲੂ ਹੈਗੇ ਨੇ, ਜੇ ਜਦੋਂ ਮੌਂਟਰੀਅਲ ਦੇ ਵਿੱਚ ਗੱਡੀ ਜਾਂਦੀ ਆ, ਐਟਲੀਸਟ ਉੱਥੇ ਕਲੀਅਰੈਂਸ ਲਾ ਦਿਓ ਕਿ ਬਈ ਸਾਨੂੰ ਗੱਡੀ ਦਾ ਕੋਈ ਜਿਹੜਾ ਕਲੀਅਰੈਂਸ ਦਿਖਾਓ, ਜਦੋਂ ਗੱਡੀ ਚੋਰੀ ਹੋਈ ਨਹੀਂ ਹੋਈ, ਉਹਨੂੰ ਦੋ ਚਾਰ ਦਿਨ ਉਹਦਾ ਕੁਛ ਨਾ ਕੁਛ NOC ਤਾਂ ਲੈ ਲਓ, ਠੀਕ ਹੈ ਨਾ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਕੁਛ ਨਾ ਕੁਛ ਹੋ ਸਕਦਾ ਆ, ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਬਿਲਕੁਲ 416-930-1111 ਦੇ ਉੱਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਆ, ਤੁਹਾਡੇ ਕੋਈ ਵਿਚਾਰ ਹੈਗੇ ਨੇ ਔਨ ਏਅਰ ਕਰਨੇ ਨੇ, ਤੁਸੀਂ ਸਾਡੇ ਨਾਲ ਸਾਂਝ ਪਾਉਣੀ ਹੈਗੀ ਆ, ਤੇ 416-930-1111 ਦੇ ਉੱਤੇ ਤੁਸੀਂ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। BWC ਇਮੀਗ੍ਰੇਸ਼ਨ ਦਾ ਸੁਨੇਹਾ ਜ਼ਰੂਰ ਦੇ ਦਿੰਦੇ ਹਾਂ, ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਅਗਰ ਤੁਹਾਡਾ ਕੋਈ ਵੀ ਸਲਾਹ ਮਸ਼ਵਰਾ ਹੈਗਾ, ਬੀ ਫਾਰ ਬੈਸਟ ਰਦਰਫੋਰਡ ਐਂਡ ਸਟੀਲ ਦੇ ਇੰਟਰਸੈਕਸ਼ਨ ਦੇ ਉੱਤੇ BWC ਇਮੀਗ੍ਰੇਸ਼ਨ, ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਹੈਗੇ ਹੋ, ਤੁਹਾਡੇ ਕੋਲ ਫਾਰਮਿੰਗ ਦਾ, ਕਾਰਪੈਂਟਰ ਦਾ ਕਿਸੇ ਤਰੀਕੇ ਦਾ ਤਜਰਬਾ ਹੈਗਾ, ਤੇ ਤੁਸੀਂ ਕੰਮ ਲੱਭ ਰਹੇ ਹੈਗੇ ਹੋ, ਤੇ ਤੁਹਾਨੂੰ ਵੀ ਤੁਹਾਨੂੰ ਜਿਹੜਾ ਹੈਗਾ ਜੀ ਸਹੀ ਸਲਾਹ ਦੇ ਸਕਦੇ ਨੇ। ਔਰ ਨਾਲ ਦੀ ਨਾਲ ਅਗਰ ਤੁਸੀਂ ਇੱਥੇ ਆਏ ਹੈਗੇ ਹੋ ਐਜ਼ ਅ ਇੰਟਰਨੈਸ਼ਨਲ ਸਟੂਡੈਂਟ, ਤੁਹਾਡੀ ਪੜ੍ਹਾਈ ਖਤਮ ਹੋ ਚੁੱਕੀ ਹੈਗੀ ਆ, ਤੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਲੱਭ ਰਹੇ ਹੈਗੇ ਹੋ, ਤੁਸੀਂ ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ ਜਾਂ ਅਲਬਰਟਾ ਦਾ ਕੋਈ ਵੀ ਪ੍ਰੋਗਰਾਮ ਡਿਸਕਸ ਕਰਨਾ ਚਾਹੁੰਦੇ ਹੈਗੇ ਹੋ, ਤਾਂ ਇੱਕ ਵਾਰੀ BWC ਇਮੀਗ੍ਰੇਸ਼ਨ ਦੇ ਪਰਫੈਕਟ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ, 1-to-1 ਬੈਠ ਕੇ ਆਪਣੀ ਸਲਾਹ ਮਸ਼ਵਰਾ ਕਰ ਲਓ। 905-912-1155 905-912-1155 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਅਗਰ ਤੁਸੀਂ ਵੀਕਐਂਡ ਤੇ ਵੀ ਮਿਲਣਾ ਚਾਹੁੰਦੇ ਹੈਗੇ ਹੋ, ਤਾਂ ਪਹਿਲਾਂ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਕੇ ਵੀਕਐਂਡ ਤੇ ਵੀ ਮਿਲ ਸਕਦੇ ਹੋ। 905-912-1155 BWC ਇਮੀਗ੍ਰੇਸ਼ਨ ਬ੍ਰੈਂਪਟਨ ਰਦਰਫੋਰਡ ਐਂਡ ਸਟੀਲ ਵਾਲੀ ਇੰਟਰਸੈਕਸ਼ਨ ਦੇ ਉੱਤੇ।
ਤੇ ਲੋ ਵੀ ਸ਼ੁਰੂ ਤੋਂ ਤੁਹਾਡੇ ਰੂਬਰੂ ਕਰਦੇ ਹਾਂ ਇੱਕ ਬਹੁਤ ਹੀ ਪਿਆਰਾ ਗੀਤ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਕਰਾਂਗੇ ਅਗਲੀ ਗੱਲ। 416-930-1111 ਆਪਣਾ ਨੰਬਰ ਆ, ਤੁਸੀਂ ਵੀ ਕੋਈ ਵਿਚਾਰ ਦੇਣਾ ਚਾਹੁੰਦੇ ਮੋਸਟ ਵੈਲਕਮ।
ਕਹਿੰਦਾ ਮੇਰੇ ਵਰਗਾ ਕੋਈ ਨਾ, ਜੋ ਮੈਂ ਕੋਈ ਕਿਤੇ ਹੋਰ ਕਿਸੇ ਤੋਂ ਹੋਈ ਨਾ, ਜੋ ਮੈਂ ਕਰਤੀ ਕਿਤੇ ਹੋਰ ਕਿਸੇ ਤੋਂ ਹੋਈ ਨਾ। ਜਦ ਲੋਕੀ ਚੁੱਕਾ ਦਿੰਦੇ ਨੇ, ਜਦ ਲੋਕੀ ਚੁੱਕਾ ਦਿੰਦੇ ਨੇ ਤਾਂ ਹੋ ਵਿਛੋੜਾ ਹੋ ਤੁਰਦਾ, ਉਹ ਬੰਦਾ ਚੰਗਾ ਨਹੀਂ ਹੁੰਦਾ ਜੋ ਭੁੱਖਾ ਹੋਵੇ ਤਾਂ ਉੱਤਰਦਾ, ਬੰਦਾ ਚੰਗਾ ਨਹੀਂ ਹੁੰਦਾ ਜੋ ਭੁੱਖਾ ਹੋਵੇ ਤਾਂ ਉੱਤਰਦਾ।
ਦੋਸਤੋ ਇੱਕ ਵਾਰੀ ਫਿਰ ਤੁਹਾਡਾ ਵੈਲਕਮ ਜੀ ਆਇਆਂ ਹੱਸਦਾ ਪੰਜਾਬ ਤੇ, ਮੈਂ ਸੋਢੀ ਨਾਗਰਾਜ ਸਵੀਟ ਢਿੱਲੋਂ ਤੇ ਪਵਨ ਤਲਵਾਰ ਜੀ। ਪਵਨ ਜੀ
ਜੀ ਬਿਲਕੁਲ, ਔਰ ਇੰਡੀਆ ਤੋਂ ਇੱਕ ਖਬਰ ਸਾਂਝੀ ਹੋ ਆ ਰਹੀ ਹੈ ਜੀ। ਭਾਰਤ ਦੇ ਸ਼ਹਿਰ ਪੁਣੇ ਦੇ ਵਿਚ 36 ਸਾਲਾ ਨਿਖਿਲ ਖੰਨਾ ਦੀ ਪਤਨੀ ਰੇਣੂਕਾ ਵੱਲੋਂ ਮੁੱਕਾ ਮਾਰ ਕਤਲ। ਪਤਨੀ ਜਨਮ ਦਿਨ ਮਨਾਉਣ ਲਈ ਦੁਬਈ ਜਾਣਾ ਚਾਹੁੰਦੀ ਸੀ ਪਰ ਪਤੀ ਲਿਜਾ ਨਹੀਂ ਰਿਹਾ ਸੀ ਤੇ ਇਨ੍ਹਾਂ ਨੇ ਗੁੱਸਾ ਹੋ ਕੇ ਪਤਨੀ ਨੇ ਪਤੀ ਦੇ ਮੁੱਕਾ ਮਾਰ ਦਿੱਤਾ। ਦੋਵਾਂ ਵਿਚਕਾਰ ਲਵ ਮੈਰਿਜ ਹੋਈ ਸੀਗੀ। ਸੋ ਦੇਖੋ ਜੀ, ਗੁੱਸਾ ਇਹੋ ਜਿਹਾ ਚੀਜ਼ ਹੈਗੀ ਆ, ਔਰ ਅੱਜ ਕੱਲ ਮੈਂ ਕਹਿੰਦਾ ਸਰੀਰਾਂ ਦੇ ਵਿਚ ਹੈ ਨੀ ਕਿਤੇ ਥਾਂ ਟਿਕਾਣੇ ਚੀਜ਼ ਲੱਗ ਜਾਂਦੀ ਹੈਗੀ ਆ ਤੇ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਾ। ਲੇਕਿਨ ਇਹ ਜਿਹੜਾ ਜੀ ਘਰੇਲੂ ਡੋਮੈਸਟਿਕ ਵਾਇਲੈਂਸ ਹੈਗਾ ਆ, ਔਰ ਦੇਖੋ ਲਵ ਮੈਰਿਜ ਹੋਈ ਵੀ ਸੀਗੀ ਢਿੱਲੋਂ ਸਾਹਿਬ ਇਹ, ਔਰ ਮੈਨੂੰ ਲੱਗਦਾ ਕਿ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਹੈਗਾ। ਜਦੋਂ ਲਵ ਮੈਰਿਜ ਤੋਂ ਬਾਅਦ ਲਵ ਮੁੱਕ ਜਾਂਦਾ ਨਾ ਜੀ ਤੇ ਫਿਰ ਲੜਾਈ ਰਹਿ ਜਾਂਦੀ ਹੈ ਪਿੱਛੇ, ਕਿਉਂਕਿ ਜੇ ਕਿਤੇ ਨਾ ਕਿਤੇ ਜਾਂ ਤਾਂ ਫਿਰ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਆ ਉਹ ਇੰਨੀ ਕੁ ਵਧੀਆ ਹੋਵੇ, ਤੁਹਾਡੇ ਆਪਸ ਦੇ ਵਿੱਚ ਮੈਚਿਓਰਟੀ ਜਿਹੜੀ ਹੈਗੀ ਆ ਉਹ ਹੋਵੇ ਵੀ ਰਿਸ਼ਤਿਆਂ ਨੂੰ ਆਪਾਂ ਕਿੱਦਾਂ ਬਣਾ ਕੇ ਰੱਖਣਾ ਜਾਂ ਇੱਕ ਜਿਹੜੀ ਜਿਹੜੀ ਦਹਿਲੀਜ਼ ਹੈਗੀ ਆ ਉਹਨੂੰ ਆਪਾਂ ਕਿੱਦਾਂ ਬਣਾ ਕੇ ਰੱਖਣਾ ਹੈਗਾ। ਲੇਕਿਨ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਦੇਖਿਆ ਬਹੁਤ ਵਾਰ ਇਹ ਚੀਜ਼ਾਂ ਆਪਾਂ ਨੂੰ ਦੇਖਣ ਸੁਣਨ ਨੂੰ ਮਿਲਦੀਆਂ ਹੈਗੀਆਂ ਕਿ ਲਵ ਮੈਰਿਜ ਤੋਂ ਬਾਅਦ ਕੁਛ ਕੁ ਸਾਲਾਂ ਤੋਂ ਬਾਅਦ ਜਿਹੜਾ ਪਤੀ ਪਤਨੀ ਦੇ ਝਗੜੇ ਹੈਗੇ ਉਹ ਵੱਧ ਜਾਂਦੇ ਆ, ਖਾਸ ਕਰਕੇ ਇੰਡੀਆ ਦੇ ਵਿੱਚ ਇਹ ਖਬਰ ਜ਼ਿਆਦਾ ਆਉਂਦੀ ਆ
ਜੀ। ਦੇਖੋ ਜੀ, ਜਦੋਂ ਸਾਡੀ ਖਬਰ ਦੇ ਵਿੱਚ ਹੀ ਆ ਵੀ ਲਾਇਸੈਂਸ ਲੈਣ ਦੀ ਲੋੜ ਹੀ ਨਹੀਂ ਜੀ, ਮੁੱਕੇ ਨੇ ਬੰਦਾ ਮਾਰਦਾ ਫਿਰ ਤਾਂ ਆਪਾਂ ਲਾਇਸੈਂਸ ਦੀ ਗੱਲ ਕੀਤੀ ਆ।
ਹਾਂਜੀ ਹਾਂਜੀ,
ਮੁੱਕੇ ਨੇ ਗੱਲ ਬਣੀ ਜਾਂਦੀ ਆ।
ਹਾਂਜੀ ਹਾਂਜੀ
ਪਵਨ ਜੀ, ਜਿਹੜੀ ਗੱਲ ਤੁਸੀਂ ਕਹਿੰਦੇ ਆ ਇਹ ਪਤਾ ਗੱਲ ਕੀ ਆ, ਜਿਹੜਾ ਹਸਬੈਂਡ ਵਾਈਫ ਦੇ ਵਿੱਚ ਜਿੰਨਾ ਕੁ ਦੇਖਣ ਚਾਹੁੰਦਾ ਸੁਣਨ ਚਾਹੁੰਦਾ, ਹੁਣ ਤੁਹਾਡੇ ਤੋਂ ਖਬਰਾਂ ਸੁਣਦੇ ਆਲੇ ਦੁਆਲੇ ਸੁਣਦੇ ਆ, ਆਪਾਂ ਨਿਊਜ਼ ਸੁਣਦੇ ਹੀ ਆ।
ਹਾਂਜੀ,
ਜਿਹੜਾ ਹਸਬੈਂਡ ਵਾਈਫ ਦੀ ਲੜਾਈ ਨਹੀਂ ਹੁੰਦੀ ਇਹਦੇ ਵਿੱਚ ਚੁੱਕਣ ਵਾਲੇ ਛੱਜ ਜਿਹੜੀ ਜਿੱਦਾਂ ਛੱਜਾ ਇਹਨੀ ਮੱਤ ਮਾਰੀ ਪਈ ਆ ਆਲੇ ਦੁਆਲੇ, ਜੇ ਲੇਡੀ ਦੇ ਲਾ ਲਓ ਫਰੈਂਡ ਸਰਕਲ, ਬੰਦੇ ਦੇ ਫਰੈਂਡ ਸਰਕਲ ਲਾ ਲਓ, ਕੋਈ ਰਿਸ਼ਤੇਦਾਰ ਲਾ ਲਓ, ਕੋਈ ਨਾ ਕੋਈ ਮਹਿੰਡ ਕੋਈ ਨਾ ਕੋਈ ਗਲਤ ਬੰਦਾ ਹੁੰਦਾ ਤਾਂ ਲੜਾਈ ਹੁੰਦੀ ਆ, ਨਹੀਂ ਤਕਰੀਬਨ ਉਹਨਾਂ ਦੀ ਕਾਹਦੀ ਲੜਾਈ ਆ, ਕੋਈ ਲੜਾਈ ਨਹੀਂ, ਕੋਈ ਜਦ ਵੀ ਲੜਾਈ ਹੁੰਦੀ ਚੁੱਕ ਨਾ ਹੁੰਦੀ ਆ। ਤੁਸੀਂ ਫਰੈਂਡ ਸਰਕਲ ਦੇਖ ਲਓ, ਫਰੈਂਡ ਸਰਕਲ ਚ ਕਦੇ ਲੜਾਈ ਹੁੰਦੀ ਦੇਖੀ ਆ? ਜਦ ਚੁੱਕ ਹੋਣੀ ਉਦੋਂ ਲੜਾਈ ਹੋਣੀ, ਉਦੋਂ ਹੋਣੀ ਨੀ, ਘਰ ਚ ਵੀ ਨੀ ਲੜਾਈ ਹੋਣੀ, ਬੱਚਿਆਂ ਨਾਲ ਨੀ ਲੜਾਈ ਹੋਣੀ। ਜਦ ਚੁੱਕ ਹੋਣੀ ਆ ਬੱਚਿਆਂ ਨੂੰ ਵੀ ਕਿਸੇ ਪਾਸਿਓ, ਵਾਈਫ ਨੂੰ ਵੀ ਹੋਣੀ ਆ, ਹਸਬੈਂਡ ਨੂੰ, ਉਹ ਲੜਾਈ ਹੁੰਦੀ ਹੁੰਦੀ ਆ। ਹੁਣ ਕਿਤੇ ਉਹ ਡਬਈ ਕਿਤੇ ਗਾਹਾਂ ਵੀ ਆਈ ਸਕਦੀ ਸੀ, ਜੇ ਆਉਣਾ ਹੁੰਦਾ ਉਹਦਾ ਗੱਲ ਬਹਾਨਾ ਬਣ ਗਿਆ, ਕੋਈ ਹਿਸਾਬ ਬਹਾਨਾ, ਜਿੱਦਾਂ ਕਿਸੇ ਦੀ ਮੌਤ ਲਿਖੀ ਉਹਦੇ ਰਾਹੀਂ ਜ਼ਿੰਦਗੀ ਚ ਇੱਕ ਧੱਬਾ ਲੱਗਣਾ ਹੁੰਦਾ, ਇਹ ਵੀ ਰਹਿ ਨੀ ਹੁੰਦਾ, ਫਿਰ ਗੱਲ ਬਣ ਗਈ ਆ ਨਾਲ ਗੱਲ
ਜੀ ਜੀ। ਮੈਨੂੰ ਲੱਗਦਾ ਕਿ ਉਹੀ ਗੱਲ ਆ ਜਾਂਦੀ ਇਹਦੇ ਵਿੱਚ ਵੀ, ਆਪਾਂ ਜਦੋਂ ਹੁਣ ਅੱਜ ਕੱਲ੍ਹ ਸਾਈਕੋਲੋਜੀਕਲ ਦੇ ਉੱਤੇ ਚੀਜ਼ਾਂ ਪੜ੍ਹਦੇ ਹੈਗੇ ਹਾਂ ਤੇ ਜਿਹੜਾ ਲੋਕਾਂ ਦੇ ਵਿੱਚ ਅਗਰੈਸ਼ਨ ਗੁੱਸਾ ਇੰਨਾ ਕੁ ਵੱਧ ਗਿਆ ਆ, ਔਰ ਇਹਨੂੰ ਮੈਂ ਦੁਬਾਰਾ ਗੈਜਟ ਦੇ ਵੱਲ ਲੈ ਕੇ ਚੱਲੂਗਾ ਨਾਗਰਾ ਸਾਹਿਬ। ਜਿਹੜੀ ਰਿਸਰਚ ਕਹਿੰਦੀ ਹੈਗੀ ਆ, ਜੇ ਜ਼ਿਆਦਾ ਸਮਾਂ ਤੁਸੀਂ ਆਪਣਾ ਟਿਕਟੋਕ ਜਾਂ ਹੋਰ ਜਿਹੜਾ ਸੋਸ਼ਲ ਮੀਡੀਆ ਦੇਖਦੇ ਹੈਗੇ ਹੋ ਨਾ ਜੀ, ਜੇ ਤੁਹਾਡਾ ਸਕਰੀਨ ਟਾਈਮ 3-4 ਘੰਟੇ ਦਾ ਹੈਗਾ ਆ ਤੇ ਕਿਤੇ ਨਾ ਕਿਤੇ ਥੋੜੇ ਦਿਨਾਂ ਬਾਅਦ ਤੁਹਾਡਾ ਸੁਭਾਅ ਜਿਹੜਾ ਜੀ ਉਹ ਚਿੜਚਿੜਾਪਣਾ ਹੋ ਜਾਂਦਾ ਆ।
ਔਰ ਇੱਕ ਤੁਹਾਡੀ ਗੱਲ ਚ ਗੱਲ ਆ
ਹਾਂਜੀ
ਢਿੱਲੋਂ ਸਾਹਿਬ, ਤੁਸੀਂ ਵੀ ਜਿਵੇਂ ਹੁਣ ਆਪਾਂ ਫੋਨ ਹੱਥ ਦੇ ਵਿੱਚ ਹੈ ਨਾ,
ਹਾਂਜੀ,
ਫੋਨ ਦੇ ਉੱਪਰ ਤੁਸੀਂ ਕੋਈ ਚੀਜ਼ ਦੇਖਦੇ ਹੋ ਟਿਕਟੋਕ ਤੇ,
ਹਾਂਜੀ,
ਮੰਨ ਲਓ ਕੋਈ ਜਿਊਲਰੀ ਸਟੋਰ ਦੇਖਦੇ ਜਾਂ ਕੁਛ ਵੀ ਦੇਖਣ ਲੱਗ ਪੈਂਦੇ ਹੋ,
ਹਾਂਜੀ,
ਉਹ ਤੁਹਾਨੂੰ ਉਦਾਂ ਦੀਆਂ ਐਡਾਂ ਉਦਾਂ ਦੀਆਂ ਉਹ ਟਿਕਟੋਕ ਆਉਣੀਆਂ ਸ਼ੁਰੂ ਹੁੰਦੀਆਂ, ਉਹ ਕਿੱਦਾਂ ਪਤਾ ਲੱਗ ਜਾਂਦਾ ਉਹਨਾਂ ਨੂੰ?
ਹਾਂਜੀ, ਇਹਨੂੰ ਐਲਗੋਰਿਦਮ ਐਲਗੋਰਿਦਮ ਕਹਿੰਦੇ ਜੀ। ਇਹਦੇ ਪਿੱਛੇ ਬਹੁਤ ਵੱਡੀ ਰਿਸਰਚ ਚੱਲਦੀ ਆ, ਔਰ ਤਾਂ ਹੀ ਆਪਾਂ ਕਹਿੰਦੇ ਨੇ ਜੀ ਫੋਨ ਤੁਹਾਡੀਆਂ ਜਿਹੜੀਆਂ ਚੀਜ਼ਾਂ ਗੱਲਾਂ ਸੁਣਦਾ ਜੀ।
ਇੱਦਾਂ ਹੀ ਪਿੱਛੇ ਜੇ ਇੱਦਾਂ ਡਾਇਬਟੀ ਸ਼ੂਗਰ ਨੂੰ ਲੈ ਕੇ ਹਨਾ, ਹੁਣ ਤਾਂ ਮੇਰੀ ਓਕੇ ਆ, ਪਹਿਲਾਂ ਸੀਗੀ ਮੈਨੂੰ, ਤੇ ਮੈਂ ਇੱਕ ਵਾਰੀ ਇੱਦਾਂ ਕੋਈ ਸ਼ੂਗਰ ਵਾਲੀ ਵੀਡੀਓ ਦੇਖਣ ਲੱਗ ਪਿਆ, ਤੁਸੀਂ ਬਿਲੀਵ ਕਰਿਓ, ਜਦੋਂ ਮੈਂ ਸਵੇਰ ਨੂੰ ਉੱਠਣਾ ਜਦੋਂ ਦੇਖਣਾ ਉਹ ਜੇ ਇੱਕ ਦੇਖੀ, ਉਹ ਤੋਂ ਬਾਅਦ ਹੋਰ ਡਾਕਟਰ ਦੀ, ਕੋਈ ਹੋਰ ਡਾਕਟਰ, ਤੁਸੀਂ ਆਹ ਪੀਓ, ਮੇਥੇ ਪੀਓ, ਇੱਦਾਂ। ਮੈਂ ਕਿਹਾ ਯਾਰ ਇਹ ਇੰਨੇ ਜ਼ਿਆਦਾ ਹੋ ਗਏ ਜਾਂ ਇਹ ਮੈਨੂੰ ਸਮਝਾਉਣ ਵਾਲੇ ਇੰਨੇ ਆ ਗਏ?
ਦੇਖੋ ਜੀ ਆਉਣ ਵਾਲੇ ਟਾਈਮਾਂ ਚ ਤਾਂ ਸੋਰੀ ਤੇ ਏਦਾਂ ਦੇ ਟਾਈਮ ਚੱਲ ਪੈਣਾ ਜੋ ਤੁਸੀਂ ਸੋਚਿਆ ਉਹਦਾ ਰਿਜ਼ਲਟ ਆਪੇ ਮਿਲ ਜਾਇਆ ਕਰਨਾ ਤੁਹਾਨੂੰ ਕੋਈ ਪੁੱਛਣ ਦੀ ਲੋੜ ਨੀ ਪਿਆ ਕਰਨੀ
ਦੇਖੋ ਬੜੇ ਹਾਂਜੀ ਹਾਂਜੀ ਐਕਚੁਅਲੀ ਢਿੱਲੋਂ ਸਾਹਿਬ ਏਦਾਂ ਆ ਕਿ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੈ ਨਾ ਜੀ ਜਿਹੜੀਆਂ ਰਨ ਕਰ ਰਹੀਆਂ ਹੁਣ ਤੁਸੀਂ ਦੇਖੋ ਵੀ ਟਵਿੱਟਰ ਜਿਹੜਾ ਹੈਗਾ ਆ ਉਹ ਕਿੰਨੇ ਹਜ਼ਾਰ ਕਰੋੜ ਦੇ ਆਸ ਪਾਸ ਵਿਕਿਆ ਮੈਂ ਦੁਬਾਰਾ ਦੱਸ ਦੂੰਗਾ ਤੁਹਾਨੂੰ ਬਈ ਕਿੰਨੇ ਕੁ ਦਾ ਐਗਜੈਕਟ ਅਮਾਊਂਟ ਕਿੰਨੀ ਵਿਕੀ ਹੈਗੀ ਇਹਦੀ ਉਹਦੇ ਵਿੱਚ ਮੈਂ ਗੱਲ ਇਹ ਕਰਨੀ ਚਾਹੁੰਦਾ ਆ ਕਿ ਇਹਦੇ ਪਿੱਛੇ ਪੈਸਾ ਜਿਹੜਾ ਕੰਪਨੀਆਂ ਹੈਗੀਆਂ ਆ ਉਹ ਬਹੁਤ ਲਾਉਂਦੀਆਂ ਰਿਸਰਚ ਦੇ ਉੱਤੇ ਬਹੁਤ ਪੈਸਾ ਲਾਉਂਦੀਆਂ ਕਿ ਅਸੀਂ ਤੁਸੀਂ ਜਾਂ ਜਿਹੜਾ ਸਾਡਾ ਜਿਹੜਾ ਏਜ ਸੈਕਟਰ ਦੇ ਹਿਸਾਬ ਦੇ ਨਾਲ ਕਿਹੜਾ ਬੰਦਾ ਕੀ ਲੱਭ ਰਿਹਾ ਆ ਉਹਨੂੰ ਐਲਗੋਰਿਦਮ ਕਹਿੰਦੇ ਆ ਉਹ ਕਹਿੰਦੇ ਵੀ ਜਿਹੜਾ ਬੰਦਾ ਜੋ ਲੱਭ ਰਿਹਾ ਨਾ ਉਹਨੂੰ ਉਦਾਂ ਦੀ ਫੀਡ ਦੇਣੀ ਸ਼ੁਰੂ ਕਰ ਦਿਓ ਮੰਨ ਲਓ ਤੁਸੀਂ ਭਾਜੀ ਨੇ ਬੜੀ ਵਧੀਆ ਗੱਲ ਕੀਤੀ ਨਾਗਰਾ ਸਾਹਿਬ ਨੇ ਆਪਾਂ ਇੱਥੇ ਨਾ ਮੋਦੀ ਦੇ ਅਗੇਂਸਟ ਵੀਡੀਓ ਲੱਭਣੀਆਂ ਸ਼ੁਰੂ ਕਰ ਲਓ ਤੁਸੀਂ ਦੋ ਤਿੰਨ ਤੁਹਾਨੂੰ ਇੱਦਾਂ ਦੀਆਂ ਵਧੀਆ ਵਧੀਆ ਵੀਡੀਓ ਆਉਣਗੀਆਂ ਉਹ ਮਤਲਬ ਇੱਦਾਂ ਤੇ ਉਸ ਤੋਂ ਬਾਅਦ ਫਿਰ ਜੇ ਤੁਸੀਂ ਭਗਵੰਤ ਮਾਨ ਸਰਕਾਰ ਦੀਆਂ ਦੂਜੀਆਂ ਵੀ ਖਰਾਬੀਆਂ ਦੀ ਵੀਡੀਓ ਲੱਭਣੀ ਸ਼ੁਰੂ ਕਰ ਲਓ ਫਿਰ ਤੁਹਾਨੂੰ ਖਹਿਰਾ ਸਾਹਿਬ ਦੀਆਂ ਤੇ ਬਾਜਵਾ ਸਾਹਿਬ ਦੀਆਂ ਇੱਦਾਂ ਦੀਆਂ ਵੀਡੀਓ ਆਉਣੀਆਂ ਸ਼ੁਰੂ ਹੋ ਜਾਣੀਆਂ ਇਹ ਸਾਰਾ ਇੱਕ ਮੈਕਨਿਜ਼ਮ ਆ ਇੱਕ ਰਿਸਰਚ ਹੈਗੀ ਆ ਤੁਹਾਨੂੰ ਬਿਜ਼ੀ ਕਰਨ ਦੇ ਲਈ ਜਿਹੜੀਆਂ ਕੰਪਨੀਆਂ ਉਹ ਚਾਹੁੰਦੀਆਂ ਕਿ ਜਿਹੜਾ ਸਾਡਾ ਕਲਾਇੰਟ ਹੈਗਾ ਆ ਉਹ ਸਕਰੀਨ ਤੋਂ ਦੂਰ ਨਾ ਜਾਵੇ ਉਹਨੂੰ ਜੋ ਚਾਹੀਦਾ ਸੀ ਉਹਨੂੰ ਸਪਲਾਈ ਕਰੀ ਚੱਲੀਏ ਇਹ ਸਾਰਾ ਇੱਕ ਬੜਾ ਡਿਟੇਲ ਰਿਸਰਚ ਦਾ ਮੁੱਦਾ ਆ
ਦੇਖੋ ਜੀ ਜਿੱਦਾਂ ਆਪਾਂ ਹੁਣ ਤਾਂ ਆਪਾਂ ਕਹਿੰਦੇ ਇਸ ਨੂੰ ਸੀਰੀਅਸ ਨਹੀਂ ਲੈਂਦੇ ਜਿੱਦਾਂ ਆਪਾਂ ਪਹਿਲਾਂ ਨਸ਼ਿਆਂ ਨੂੰ ਨਹੀਂ ਲਿਆ ਸੀ ਸੀਰੀਅਸ ਕਨਸੈਪਟ ਆਇਆ ਤੁਸੀਂ ਇਹਦੇ ਕੈਂਪ ਲੱਗਦੇ ਦੇਖਿਆ ਕਰਿਓ
ਲੱਗਣ ਲੱਗ ਪਿਆ ਪੰਜਾਬ ਚ ਤਾਂ
ਹਾਂਜੀ
ਹਾਂਜੀ ਫੋਨ ਆ ਜਿਹੜਾ ਫੋਨ ਵੱਲੋਂ ਕਿੱਦਾਂ ਤੁਸੀਂ ਪਰਾਂ
ਰਹਿਣਾ
ਇਹ ਤਾਂ ਜ਼ਿਆਦਾ ਹੋਈ ਜਾਂਦੀ ਹੁਣ ਇਹ ਕੱਲੇ ਉਹਨਾਂ ਨੇ ਨੀ ਤੁਸੀਂ ਆਪਣੇ ਤੇ ਲਾ ਲਓ ਝਾਤੀ ਮਾਰ ਲਓ
ਹਾਂਜੀ
ਜਦ ਆਪਾਂ ਕਈ ਵੇਲੇ ਗੱਲਾਂ ਕਰਦੇ ਹਾਂ ਬੰਦੇ ਹੱਸਦੇ ਆ ਕਹਿੰਦੇ ਯਾਰ ਰਾਤ ਨੂੰ ਉੱਠੀ ਦਾ ਪਹਿਲਾਂ ਫੋਨ ਨੂੰ ਦੇਖੀਦਾ ਕੋਈ ਆਇਆ ਕੁਛ
ਕੀ ਇੱਕ ਮੈਂ ਦੇਖਿਆ ਮੈਂ ਆਪਣੇ ਆਪ ਤੇ ਚੀਜ਼ ਲਾਗੂ ਕਰਕੇ ਦੇਖੀ ਜਾਣੀ ਕਿ ਇੱਕ ਦੋ ਵਾਰੀ ਇਹ ਚੀਜ਼ ਉਹਦਾ ਫਰਕ ਬੜਾ ਜੇ ਤੁਸੀਂ ਘਰੇ ਆ ਹਨਾ ਬੱਚੇ ਆ ਫੈਮਿਲੀ ਆ ਤੁਸੀਂ ਇਹ ਗੱਲ ਕਹਿ ਦਿਓ ਵੀ ਆਪਾਂ ਜਦੋਂ ਹੁਣ ਬਹਿਣਾ ਜਾਂ ਖਾਣਾ ਫੋਨ ਕਿਸੇ ਕੋਲ ਨੀ ਹੋਣਾ ਚਾਹੀਦਾ ਚਾਹੇ ਵੱਜੀ ਜਾਵੇ ਭਾਵਾਂ ਉਹ ਤੁਸੀਂ ਘੰਟਾ ਦੋ ਘੰਟੇ ਬਿਨਾਂ ਫੋਨ ਤੋਂ ਚਾਹੇ ਮੰਨ ਲਓ ਕੋਈ ਕਾਰਡ ਹੀ ਬੱਚਿਆਂ ਨੇ ਖੇਡੋ ਤਾਸ਼
ਬਿਲਕੁਲ
ਕੋਈ ਗੇਮ ਖੇਡਣ ਲੱਗ ਪਾਓ ਤੁਸੀਂ ਦੋ ਕੁ ਘੰਟੇ ਕਿਸੇ ਕੋਲ ਫੋਨ ਨਾ ਹੋਵੇ ਦੇਖਿਓ ਤੁਹਾਨੂੰ ਕਿੰਨਾ ਵਧੀਆ ਜੇ ਤੁਸੀਂ ਗੇਮ ਵੀ ਢਿੱਲੋ ਖੇਡਦੇ ਹੋ ਫੋਨ ਤੁਹਾਡੇ ਕੋਲ ਹੈ ਨਾ
ਬਿਲਕੁਲ
ਨਹੀਂ ਵੀ ਕੋਈ ਤੁਹਾਨੂੰ ਮਿਸ ਕਾਲ ਜਾਂ ਲਾਈਟ ਨਹੀਂ ਵੀ ਹੈਗੀ ਤੁਸੀਂ ਐਵੇਂ ਚੱਕ ਕੇ ਫੋਨ ਦੇਖਣ ਲੱਗ ਪੈਣਾ
ਬਿਲਕੁਲ ਬਿਲਕੁਲ
ਹੈ ਨਾ
ਹਾਂਜੀ ਹਾਂਜੀ ਇਹਦੇ ਵਿੱਚ ਜਿਹੜਾ ਤੁਸੀਂ ਆਹ ਗੱਲ ਕੀਤੀ ਨਾ ਇਹ ਕਹਿੰਦੇ ਕਿ ਜੇ ਤੁਸੀਂ ਹਰ 10 ਸਕਿੰਟ ਤੋਂ ਬਾਅਦ ਤੁਸੀਂ ਆਪਣੇ ਫੋਨ ਦੇ ਬਾਰੇ ਸੋਚਦੀ ਵੀ ਲਿਆ ਵੀ ਮੇਰਾ ਫੋਨ ਮੈਂ ਚੱਕ ਲਵਾਂ ਦੇਖਾਂ ਸਮਝ ਲਓ ਤੁਹਾਨੂੰ ਫੋਨ ਦੀ ਐਡਿਕਸ਼ਨ ਹੋਈ ਹੋਈ ਆ 10 ਸਕਿੰਟ ਦੇ ਵਿੱਚ ਵੀ ਜੇ ਤੁਸੀਂ ਆਪਾਂ ਨੂੰ ਆਮ ਹੁੰਦਾ ਕਿ ਆਪਾਂ ਜੇ ਮਤਲਬ ਹੁਣ ਤਾਂ ਆਪਾਂ ਗੱਲਬਾਤ ਕਰ ਰਹੇ ਹਾਂ ਮਾੜਾ ਜੇ ਆਪਾਂ ਚੁੱਪ ਹੋਏ ਆਪਾਂ ਨਾਲ ਹੀ ਫੋਨ ਵੱਲ ਚੱਲ ਪਏ ਫੋਨ ਚੱਕੀਏ ਫਟਾਫਟ ਇਹ ਜਿਹੜੀ ਚੀਜ਼ ਹੈਗੀ ਆ ਇਹ ਇੱਕ ਐਡਿਕਸ਼ਨ ਦਾ ਇੱਕ ਹਿੱਸਾ ਹੈਗੀ ਆ ਔਰ ਖਾਸ ਤੌਰ ਦੇ ਉੱਤੇ ਬੱਚਿਆਂ ਦੇ ਉੱਤੇ ਔਰ ਇਹਨਾਂ ਟੀਨੇਜਰ ਦੇ ਉੱਤੇ ਬੜਾ ਇਹਦਾ ਪ੍ਰਭਾਵ ਪੈਂਦਾ ਜਿਹੜੀ ਮੈਂ ਗੱਲਾਂ ਪਹਿਲਾਂ ਕਹਿ ਰਿਹਾ ਸੀਗਾ ਕਿ ਰਿਸਰਚ ਜਿਹੜਾ ਮੰਨਣਾ ਇਹ ਹੈਗਾ ਕਿ ਅਗਰ ਤੁਸੀਂ ਜਾਂ ਤੁਹਾਡੇ ਬੱਚੇ ਜਿਹੜੇ ਹੈਗੇ ਨੇ ਟੀਨੇਜਰ ਜਿਹੜੇ ਹੈਗੇ ਆ ਉਹ ਚਿੜਚਿੜਾਈ ਹੋ ਚੁੱਕੇ ਨੇ ਜਾਂ ਉਹ ਤੁਹਾਡੇ ਨਾਲ ਗੱਲ ਗੱਲ ਦੇ ਉੱਤੇ ਬਹਿਸਦੇ ਆ ਜਾਂ ਲੜਦੇ ਆ ਜਾਂ ਉਹਨਾਂ ਦੇ ਸੁਭਾਅ ਦੇ ਵਿੱਚ ਮੂਡ ਸਵਿੰਗ ਬਹੁਤ ਹੋ ਰਿਹਾ ਤਾਂ ਆਪਣਾ ਕਿਤੇ ਨਾ ਕਿਤੇ ਉਹਨਾਂ ਦੀ ਸਕਰੀਨ ਟਾਈਮ ਵੱਲ ਧਿਆਨ ਦਿਓ ਵੀ ਬੱਚਾ ਤੁਹਾਡਾ ਕਿੰਨਾ ਸਮਾਂ ਜਿਹੜਾ ਹੈਗਾ ਯੂਟਿਊਬ ਜਾਂ ਹੋਰ ਸਕਰੀਨ ਦੇ ਉੱਤੇ ਕਿੰਨਾ ਟਾਈਮ ਬਿਜ਼ੀ ਰਹਿੰਦਾ ਆ ਅਗਰ ਤੁਸੀਂ ਉਹਨੂੰ ਮੋਨੀਟਰ ਕਰੋਗੇ ਬੰਦ ਨਾ ਕਰੋ ਉਹਨੂੰ ਉਹਦੀ ਟਾਈਮਿੰਗ ਲਾ ਦਿਓ ਵੀ ਲੈ ਵੀ ਭਾਈ 25 ਮਿੰਟ ਦੀ ਟਾਈਮਿੰਗ ਆ 30 ਮਿੰਟ ਦੀ ਟਾਈਮਿੰਗ ਹੈਗੀ ਆ ਔਰ 30 ਮਿੰਟ ਦੇ ਲਈ ਵੀ ਉਹਨੂੰ ਕੋਈ ਨਾ ਕੋਈ ਟਾਸਕ ਦਿਓ ਜਿਵੇਂ ਤੁਸੀਂ ਗੱਲ ਕੀਤੀ ਕਿ ਬਾਈ ਆਪਾਂ 30 ਮਿੰਟ ਜਿਹੜਾ ਹੈਗਾ ਆ ਇਕੱਠਿਆਂ ਨੇ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਜਦੋਂ ਤੂੰ ਸਾਡੇ ਨਾਲ ਗੱਲਬਾਤ ਕਰੂੰਗਾ ਫਿਰ ਤੈਨੂੰ 30 ਮਿੰਟ ਮਿਲੂਗੇ ਜਾਂ ਕੋਈ ਵੀ ਇਹੋ ਜਿਹਾ ਲੈਸਨ ਦੇ ਦਿਓ ਜਾਂ ਕੋਈ ਵੀ ਟਾਸਕ ਦੇ ਦਿਓ ਵੀ ਲੈ ਵੀ ਚੱਲ ਤੂੰ ਆਹ ਸਫਾਈ ਕਰ ਲਾ ਇੰਨੇ ਕੁ ਏਰੀਏ ਦੀ ਆਹ ਰੂਮ ਆਪਣਾ ਸਫਾਈ ਕਰ ਲਾ ਫਿਰ ਤੈਨੂੰ ਅਸੀਂ 25 ਮਿੰਟ ਜਿਹੜਾ ਸਕਰੀਨ ਟਾਈਮ ਦੇ ਦਾਂਗੇ ਇਸ ਤਰੀਕੇ ਦੇ ਨਾਲ ਆਪਾਂ ਗੱਲਬਾਤ
ਦੇ ਵਿੱਚ ਕੀ ਕਰਦੇ ਇੱਦਾਂ
ਹਾਂਜੀ ਹਾਂਜੀ ਹਾਂਜੀ
ਕਈਆਂ ਨੂੰ ਮੈਂ ਜਾਣਦਾ ਉਹ ਇੱਦਾਂ ਕਰਦੇ ਆ
ਕਰਨਾ ਚਾਹੀਦਾ
ਕਹਿਣਾ ਵੀ ਜੇ ਤੁਸੀਂ ਵੀ ਆਹ ਬੱਚੇ ਬੱਚੀ ਨੂੰ ਕਹਿ ਦੇਣਾ ਵੀ ਆਹ ਸਫਾਈ ਕਰ ਦੋ ਉਸ ਤੋਂ ਬਾਅਦ ਤੁਸੀਂ ਇੱਕ ਘੰਟਾ ਫੋਨ ਯੂਜ ਕਰ ਸਕਦੇ ਹੋ
ਬਿਲਕੁਲ
ਜਾਂ ਜੇ ਟੀਵੀ ਵਾਚ ਕਰਨਾ ਉਹਦੀ ਟਾਈਮਿੰਗ ਆ
ਹਾਂਜੀ ਹਾਂਜੀ
ਨਾਗਰ ਸਾਹਿਬ ਜਿਹੜੀ ਤੁਹਾਡੀ ਬਹੁਤ ਸੋਹਣੀ ਵਿਚਾਰ ਵਾ ਮੈਂ ਉਹ ਤੋਂ ਥੋੜਾ ਜਿਹਾ ਨਾਲੇ ਉਸੇ ਚੀਜ਼ ਦੇ ਵਿੱਚ ਰਹਿਣਾ ਚਾਹੁੰਦਾ ਪਰ ਬੱਚੇ ਜਦ ਆਪਾਂ ਛੋਟੇ ਆ ਉਹ ਤਾਂ ਤੁਹਾਡੇ ਕਹਿਣੇ ਜਿੱਦਾਂ ਇੱਥੇ ਸਾਰਿਆਂ ਦੇ ਹੀ ਆ ਇੱਕ ਦਾ ਨੀ ਜੇ ਕੋਈ ਕਹੂ ਜੀ ਮੈਂ ਉਹ ਤਾਂ ਐਵੇਂ ਝੂਠੇ ਬੋਲਦੇ ਹੁੰਦੇ ਆ ਸਾਡੇ ਨਿਆਣੇ ਤਾਂ ਜੀ 100 ਨੰਬਰ ਲੈਂਦੇ ਸਾਡੇ ਨਿਆਣੇ ਤਾਂ ਬਹੁਤ ਕਹਿਣਾ ਮੰਨਦੇ ਆ ਕਹਿਣਾ ਸਾਰਿਆਂ ਦੇ ਉਨਾ ਕੇ ਹੀ ਮੰਨਦੇ ਆ ਸਾਰਿਆਂ ਦੇ ਨੰਬਰ ਉਨੇ ਹੀ ਆਉਂਦੇ ਆ ਘੱਟ ਕਿਸੇ ਦੇ ਨੀ ਆਉਂਦੇ ਪਰ ਬੱਚੇ ਪਹਿਲਾਂ ਤਾਂ ਤੁਹਾਡੇ ਹੈਗੇ ਬੱਚੇ ਇੱਦਾਂ ਸਾਰਿਆਂ ਦੇ ਲੱਗਦੇ ਆ ਵੀ ਜਿੱਦਾਂ ਬੱਚੇ ਸਾਡੇ ਕਹਿਣੇ ਤੋਂ ਬਗੈਰ ਜਾਂਦੇ ਜਾਣਾ ਹੀ ਨਹੀਂ ਜਿਹਦੇ ਮਨ ਪਰ ਜਦ ਵੱਡੇ ਹੋ ਜਾਂਦੇ ਬੱਚੇ ਇਹ ਦੇਖੋ ਕਿੰਨਾ ਤੁਹਾਡਾ ਫਰਕ ਪੈ ਜਾਂਦਾ ਤੁਹਾਡੀ ਮੰਨਣੋਂ ਹੀ ਹਟ ਜਾਂਦੇ ਆ ਉਹ ਕਹਿੰਦੇ ਆ ਜੋ ਇਹਨਾਂ ਦਾ ਪਤਾ ਬਾਹਰ ਜਿੱਦਾਂ ਕਹਿੰਦੇ ਕਹਿਣਾ ਇਹ ਨਹੀਂ ਮੰਨਦੇ,
ਬਿਲਕੁਲ
ਵਿਆਹ ਕਰਾਉਣ ਨੂੰ ਇਹ ਨਹੀਂ ਮੰਨਦੇ, ਬੱਚਿਆਂ ਦਾ ਕੰਮ ਹੀ ਬਹੁਤ ਚੇਂਜ ਹੋਈ ਜਾਂਦਾ ਦਿਨੋਂ ਦਿਨ, ਜਿਹੜੇ ਮਰਜ਼ੀ ਪੁੱਛ ਲਾ ਇਹੀ ਆਪਣਾ ਹਾਣੀ ਮਾਣੀ ਕਹਿੰਦੇ ਯਾਰ ਬੱਚੇ ਮੰਨਦੇ ਨਹੀਂ ਵਿਆਹ ਨੂੰ, ਬੱਚੇ ਮੰਨਦੇ ਨਹੀਂ, ਇਹਦੇ ਕਾਰਨ ਕੀ ਆ ਯਾਰ? ਆਪਾਂ ਦੇਖੋ ਓਲਡ ਦੂਏ ਪਾਸੇ ਥੋੜੇ ਜਿਹੇ ਚਲੇ ਗਏ ਆ ਇਸ਼ੂ ਤੋਂ, ਥੋੜੇ
ਨਹੀਂ ਨਹੀਂ ਕੋਈ ਇਸ਼ੂ ਇਸ਼ੂ ਤੁਸੀਂ ਬਹੁਤ ਵਧੀਆ ਵਧੀਆ ਗੱਲ,
ਕਾਰਨ ਕੀ ਆ? ਬੱਚੇ ਆਪਣੇ ਆ, ਸਾਰੇ ਪਰਿਵਾਰ ਆਪਣੇ ਆ, ਜੇ ਆਪਾਂ ਵਰਲਡ ਚ ਹੀ ਕਹਿੰਦੇ ਪਰਿਵਾਰ ਸਾਡੇ ਆ, ਇਹ ਹੁਣ ਇੰਡੀਆ ਚ ਵੀ ਇਹ ਕੰਮ ਨਵਾਂ ਚੱਲ ਪਿਆ। ਅੱਗੇ ਤਾਂ ਲੋਕ ਆਪਾਂ ਨੱਠੇ ਭਜੇ ਵਿਆਹ ਕਰਾ ਲਈਏ, ਆਪਾਂ ਮਾਂ ਪੇ ਨੂੰ ਕਹਿੰਦੇ ਹੁੰਦੇ ਸਾਰੇ, ਦੂਏ ਨੇ ਸਿਆਣੇ ਨੇ ਵੀ ਕਹਿਣਾ ਇਹਦੇ ਬੱਚੇ ਦਾ ਵਿਆਹ ਕਰ ਦੋ, ਬੱਚਾ ਤਕੜਾ ਹੋ ਗਿਆ।
ਮੈਂ ਇਹਦੇ ਵਿੱਚ ਨਾ ਥੋੜੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਮੈਂ ਜ਼ਿਕਰ ਜ਼ਰੂਰ ਕਰਦਾਗਾ, ਕਿਉਂਕਿ ਜਿਹੜੇ ਜਦੋਂ ਸਾਈਕੋਲੋਜੀਕਲ ਗੱਲ ਆਉਂਦੀ ਹੈਗੀ ਆ, ਉਹਦੇ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਕਿ ਪਹਿਲੇ ਜਿਹੜੇ 8 ਸਾਲ ਹੁੰਦੇ ਨੇ ਜੀ, ਉਹ ਬੜੇ ਕਰੂਸ਼ਲ ਹੁੰਦੇ ਨੇ, ਤੁਸੀਂ ਆਪਣੇ ਬੱਚੇ ਨੂੰ, ਕਿਉਂਕਿ ਹਮੇਸ਼ਾ ਆਪਾਂ ਇਹ ਤਾਂ ਗੱਲ ਜਾਣਦੇ ਹੈਗੇ ਆ, ਉਹ ਕੱਚੀ ਮਿੱਟੀ ਹੁੰਦੇ ਆ, ਉਹਨਾਂ ਦਾ ਜਿਹੜਾ ਮਾਇੰਡ ਹੁੰਦਾ ਆ ਉਹ ਬਿਲਕੁਲ ਪਿਓਰ ਹੁੰਦਾ, ਉਹ ਜਿੱਦਾਂ ਆਪਣੇ ਆਸ ਪਾਸ ਦੇ ਚੀਜ਼ਾਂ ਨੂੰ ਦੇਖਦੇ ਆ, ਓਬਜ਼ਰਵ ਕਰਦੇ ਆ, ਉਹ ਹੌਲੀ ਹੌਲੀ ਉਦਾਂ ਦੀ ਉਹਨਾਂ ਦੀ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਆ। ਤੇ ਉਸ ਤੋਂ ਬਾਅਦ ਜਿਹੜਾ 8 ਸਾਲ ਤੋਂ 12 ਸਾਲਾਂ ਦਾ ਜਿਹੜਾ ਸਮਾਂ ਹੈਗਾ ਢਿੱਲੋਂ ਸਾਹਿਬ, ਉਹ ਬੜਾ ਇੰਪੋਰਟੈਂਟ ਹੁੰਦਾ ਆ। ਉਹਦੇ ਵਿੱਚ ਅਗਰ ਜੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਵਧੀਆ ਆਪਣੇ ਸੰਬੰਧ ਬਣਾ ਕੇ ਰੱਖਦੇ ਹੋ, ਉਹਨਾਂ ਨਾਲ ਖੇਡਦੇ ਹੋ, ਉਹਨਾਂ ਨੂੰ ਟਾਈਮ ਦਿੰਦੇ ਹੋ, ਉਹਨਾਂ ਦੇ ਨਾਲ ਵਿਚਰਦੇ ਹੈਗੇ ਹੋ, ਤਾਂ ਹੀ ਉਹ ਵੱਡੇ ਹੋ ਕੇ ਤੁਹਾਡੀ ਗੱਲ ਸੁਣਦੇ ਆ। ਔਰ ਜੇ ਆਪਾਂ ਉਹ ਸਮਾਂ ਜਿਹੜਾ ਮੰਨ ਲਓ ਕਈ ਵੇਲੇ ਹੁਣ ਮਜਬੂਰੀਆਂ ਹੋ ਜਾਂਦੀਆਂ ਨੇ, ਜਾਂ ਆਪਣਾ ਜਿਹੜਾ ਆਪਾਂ ਵੱਡੇ ਵੱਡੇ ਇੱਥੇ ਖਰਚੇ ਪਾਲੇ ਹੈਗੇ ਆ, ਉਹਨਾਂ ਦੇ ਵਿੱਚ ਆਪਾਂ ਘਰ ਦੇ ਵਿੱਚ ਟਾਈਮ ਨਹੀਂ ਦੇ ਸਕਦੇ, ਤੇ ਉਹ ਅੱਗੇ ਚੱਲ ਕੇ ਫਿਰ ਜਦੋਂ ਉਹ ਵਿਅਸਕ ਬਣ ਜਾਂਦੇ ਆ, ਵਿਅਸਕ ਮਤਲਬ ਅਡਲਟ ਬਣ ਗਏ ਟੀਨੇਜਰ ਤੋਂ ਬਾਅਦ, ਉਹਨਾਂ ਦਾ 14 ਸਾਲਾਂ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਅਗਲਾ ਟਰਮ ਸ਼ੁਰੂ ਹੁੰਦਾ, ਉਹਦੇ ਵਿੱਚ ਦੋ ਵੱਡੀਆਂ ਕੰਮ ਹੁੰਦੇ ਨੇ। ਇੱਕ ਤਾਂ ਹਾਰਮੋਨ ਚੇਂਜ ਹੁੰਦੇ ਆ, ਠੀਕ ਹੈ, ਹਾਰਮੋਨ ਕਿਉਂਕਿ ਉਹ ਅਡਲਟ ਆਪਣੇ ਉਹਦੇ ਵੱਲ ਜਾ ਰਹੇ ਆ, ਅਗਲੇ ਆਪਣੀ ਏਜ ਦੇ ਵੱਲ, ਉੱਥੇ ਉਹਨਾਂ ਨੂੰ ਆਪਣੇ ਯਾਰ ਦੋਸਤ ਸੱਜਣ ਮਿੱਤਰ ਜ਼ਿਆਦਾ ਚੰਗੇ ਲੱਗਦੇ ਨੇ, ਇਹ ਨੈਚੁਰਲ ਚੀਜ਼ਾਂ ਹੁੰਦੀਆਂ ਨੇ। ਲੇਕਿਨ ਅਗਰ ਜੇ ਤੁਹਾਡੀ ਪਹਿਲਾਂ ਉਹਨਾਂ ਦੇ ਨਾਲ ਬੌਂਡਿੰਗ ਜਿਹੜੀ ਹੈਗੀ ਆ 8 ਤੋਂ 12 ਸਾਲਾਂ ਦੇ ਵਿੱਚ, ਜੇ ਤੁਸੀਂ ਅੱਛੀ ਉਹਨਾਂ ਦੇ ਨਾਲ ਸੰਬੰਧ ਬਣਾਏ ਹੋਏ ਨੇ, ਪਿਆਰ ਰੱਖਿਆ ਹੋਇਆ, ਖੇਡੀ ਆ ਉਹਨਾਂ ਦੇ ਨਾਲ ਗੱਲਬਾਤ ਆ, ਕੰਫਰਟ ਜ਼ੋਨ ਹੈਗਾ ਆ, ਤਾਂ ਹੀ ਉਹਨਾਂ ਨੂੰ ਜਦੋਂ ਤੋਂ ਉਹ ਵੱਡੇ ਹੁੰਦੇ ਆ ਫਿਰ ਤੁਹਾਨੂੰ ਸਮਾਂ ਦਿੰਦੇ ਆ। ਨਹੀਂ ਤਾਂ ਫਿਰ ਆਪਾਂ ਜਦੋਂ ਹੁੰਦਾ ਕੀ ਹੈ, ਇੱਕ ਕਹਾਵਤ ਆ ਕਿ ਪਹਿਲਾਂ ਜਿਹੜਾ ਮਾਂ ਬਾਪ ਹੈਗਾ ਉਹ ਪੈਸੇ ਬਣਾਉਣ ਦੇ ਵਿੱਚ ਲੱਗਾ ਹੁੰਦਾ, ਜਦੋਂ ਬੱਚੇ ਵੱਡੇ ਹੋ ਜਾਂਦੇ ਆ, ਜਦੋਂ ਤੁਹਾਡੇ ਕੋਲ ਪੈਸੇ ਬਣਦੇ ਆ, ਤੁਹਾਡੇ ਕੋਲ ਸਮਾਂ ਹੁੰਦਾ ਆ, ਤੇ ਉਹ ਤੁਹਾਡੇ ਕੋਲ ਨਹੀਂ ਬੈਠਦੇ। ਸੋ ਇਹ ਜ਼ਰੂਰ ਜਿਹੜੀ ਇਹਨੂੰ ਇੱਕ ਪੇਰੈਂਟਿੰਗ ਉਹਨੂੰ ਕਹਿੰਦੇ ਆ, ਪੇਰੈਂਟਿੰਗ ਬਹੁਤ ਵੱਡਾ ਇੱਕ ਫਰਜ਼ ਆ ਢਿੱਲੋਂ ਸਾਹਿਬ, ਤੁਸੀਂ ਇਹਨੂੰ ਵਧੀਆ ਜਾਣਦੇ ਹੋ। ਕਹਿੰਦੇ ਕਿ ਜਦੋਂ ਤੁਸੀਂ ਸਿੰਗਲ ਹੈਗੇ ਹੋ ਉਦੋਂ ਤੁਹਾਡੀ ਲਾਈਫ ਕੁਛ ਹੋਰ ਹੁੰਦੀ ਆ, ਜਦੋਂ ਤੁਸੀਂ ਮੈਰਿਡ ਹੋ ਗਏ ਤੁਹਾਡੀ ਲਾਈਫ ਕੁਛ ਹੋਰ ਹੋ ਗਈ, ਪਰ ਜਦੋਂ ਤੁਸੀਂ ਪੇਰੈਂਟਸ ਬਣ ਗਏ ਤੁਹਾਡੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ। ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀਂ ਜੇ ਆਪਾਂ ਕਹੀਏ ਵੀ ਆਪਾਂ ਹੁਣ ਪੇਰੈਂਟ ਬਣ ਗਏ ਹਾਂ, ਮੰਨ ਲਓ ਤੁਹਾਡਾ ਬੱਚਾ ਅਜੇ 1-2 ਸਾਲ ਦਾ ਹੀ ਆ, ਤੇ ਆਪਾਂ ਆਪਣੇ ਆਪ ਨੂੰ ਉਦਾਂ ਹੀ ਮਹਿਸੂਸ ਕਰੀਏ ਕਿ ਨਹੀਂ ਮੈਂ ਤਾਂ ਅਜੇ ਸਿੰਗਲ ਆ, ਜਾਂ ਮੈਂ ਅਜੇ ਬਹੁਤ ਫਰੀਡਮ ਵਾਲਾ ਹੈਗਾ ਆ, ਨਹੀਂ, ਤੁਹਾਡੀ ਜ਼ਿੰਮੇਵਾਰੀ ਬਣ ਗਈ ਆ, ਕਿਉਂਕਿ ਚੰਗੇ ਮਾਂ ਬਾਪ ਬਣਨਾ ਵੀ ਇੱਕ ਬਹੁਤ ਵੱਡੀ ਕਲਾ ਆ।
ਇੱਕ ਤੁਹਾਡੀ ਗੱਲ ਦੇ ਵਿੱਚ ਠੀਕ ਵਾ, ਬਹੁਤ ਥੈਂਕ ਯੂ, ਪਰ ਬਹੁਤ ਬੰਦੇ ਮੈਂ ਫੈਮਿਲੀਆਂ ਜਾਣਦਾ ਜਿਨ੍ਹਾਂ ਨੇ ਵਿਚਾਰਿਆਂ ਨੇ ਵਾਈਫ ਨੂੰ ਆਪਣੇ ਨੂੰ ਕੰਮ ਤੇ ਨਹੀਂ ਲਾਇਆ, ਸਿਰਫ ਬੱਚਿਆਂ ਤੇ ਵੀ, ਅਸੀਂ ਤਾਂ ਬੱਚੇ ਭਾਲਣੇ ਆ, ਅਸੀਂ ਤਾਂ ਬੱਚੇ ਰੱਖਣੇ ਆ, ਸਾਨੂੰ ਪੈਸੇ ਦੀ ਲੋੜ ਨਹੀਂ। ਉਹਨੀ ਵਿਚਾਰਿਆਂ ਨੇ ਕੱਲਿਆਂ ਨੇ 2-2 ਜੋਬਾਂ ਵੀ ਕੀਤੀਆਂ, ਕੱਲਿਆਂ ਨੇ ਜਿੱਦਾਂ ਕਹਿੰਦੇ ਆ ਕੱਲੀ ਜੋਬ ਵੀ ਵੱਡੀ, ਜਿੱਦਾਂ ਕਹਿੰਦੇ 7 ਦਿਨ ਬਾਹਰ ਰਹਿ ਕੇ 12 ਜਿੱਦਾਂ ਕਹਿੰਦੇ 15-20 ਦੇ ਦਿਨੀ ਵਿਚਾਰਿਆਂ ਨੇ ਘਰੀ ਵੜਨਾ, ਟਰੱਕਾਂ ਤੇ ਰਹਿਣਾ, ਉਹਨਾਂ ਨੇ ਆਪਣੀ ਵਾਈਫ ਨੂੰ ਕੰਮ ਤੇ ਨਹੀਂ ਲਾਇਆ, ਸਿਰਫ ਬੱਚੇ ਪਾਲਣੇ ਆ। ਬਈ ਅਸੀਂ ਬੱਚੇ ਨੀ, ਜਿੱਦਾਂ ਕਹਿੰਦੇ ਬੱਚੇ ਹੀ ਸਾਡੀ ਜਾਇਦਾਦ ਵਾ, ਬੱਚੇ ਹੀ ਸਾਡਾ $1 million ਵਾ, ਮਿਲਿਆ ਸਾਰਾ ਕੁਛ ਵਾ, ਪਰ ਉਹ ਬੰਦੇ ਵੀ ਅਖੀਰ ਤੇ ਉਹਨਾਂ ਦੇ ਵੀ ਹੱਥ ਖੜ ਗਏ, ਕਹਿੰਦੇ ਸਾਨੂੰ ਖੜਾ ਕੀ ਸੀ ਬਈ ਅਸੀਂ ਆਪਣੇ ਵਾਈਫ ਨੂੰ ਬੱਚੇ ਪਾਲਣ ਤੇ ਲਾਇਆ, ਬੱਚੇ ਸਾਡੇ ਕਹਿਣੇ ਦਾ ਫੇਰ ਨਹੀਂ ਨਿਕਲੇ। ਇਹ ਮੈਂ ਤਾਂ ਇਹ ਦੇਖਦਾ, ਮੇਰੀ ਸੋਚਣੀ ਇਹ ਆ, ਇਹ ਰੱਬ ਦੀ ਰਜਾਈ ਆ, ਮੈਂ ਤਾਂ ਫਿਰ ਉੱਥੇ ਆ ਕੇ ਗੱਲ ਕਰੀਏ ਜੀ,
ਗੱਲ ਸਾਰੀ ਗੱਲ ਰੱਬ ਦੇ ਨਾਲ ਪਾ ਦਿਆ ਕਰੋ,
ਫਿਰ ਜੇ ਰੱਬ ਦੇ ਨਹੀਂ ਪਾਉਂਦੇ ਫਿਰ ਜ਼ਿਆਦਾ ਸੀ ਆਪਾਂ ਕਹਿੰਦੇ ਆ, ਉਹਨੀ ਬੱਚੇ ਸਾਂਭੇ ਆ ਜਿਨ੍ਹਾਂ ਨੇ ਵਿਚਾਰਿਆਂ ਨੇ, ਮਾਂ ਪੇ ਪਹਿਲਾਂ ਜੰਮਦਿਆਂ ਦੇ ਮਰ ਜਾਂਦੇ ਆ, ਉਹ ਬੱਚੇ ਪਾਲ ਕੇ ਉਹ ਵਧੀਆ ਜਿੱਦਾਂ ਕਹਿੰਦੇ ਆ, ਉਹਨਾਂ ਦਾ ਦੇਖਣ ਵਾਲਾ ਯੁੱਗ ਦੇਖੀਦਾ, ਉਹਨਾਂ ਨੂੰ ਸਮਝਦਾ ਦੂਜਿਆਂ ਬੱਚਿਆਂ ਨਾਲੋਂ ਜ਼ਿਆਦਾ ਹੁੰਦੀ, ਜਿਨ੍ਹਾਂ ਦੇ ਮਾਂ ਪੇ ਨੇ ਕੱਲਾ ਕੱਲਾ ਬੱਚਿਆਂ ਨੂੰ ਪਾਲਿਆ, ਪੋਸਿਆ, ਕੱਪੜਾ ਲੈ ਕੇ ਦਿੱਤਾ, ਪੈਸੇ ਦਿੱਤੇ, ਜਿਨ੍ਹਾਂ ਦੇ ਮਾਂ ਪੇ ਜੰਮਦਿਆਂ ਦੇ ਮੋਗਾ, ਉਹ ਦੂਜਿਆਂ ਬੱਚਿਆਂ ਨਾਲੋਂ 100 ਦਰਜੇ ਅਕਲ ਦੇ ਮਾਲਕ ਜ਼ਿਆਦਾ ਹੁੰਦੇ ਆ, ਕੀ ਕਰੀਏ ਫਿਰ ਉੱਥੇ, ਕਿੱਦਾਂ ਇਹਨੂੰ ਕਿੱਦਾਂ ਸੈਟਿਸਫਾਈ ਕਰੀਏ ਗੱਲ।
ਔਰ ਕਈ ਵਾਰੀ ਇਹ ਹੁੰਦਾ ਹਨਾ, ਜਿਹੜਾ ਜਿੱਦਾਂ ਪੇਰੈਂਟਸ ਦਾ ਕੰਮ ਹੈ ਬੱਚਿਆਂ ਨੂੰ ਪਾਲਣਾ, ਸਕੂਲ ਤੱਕ ਛੱਡਣਾ, ਕਈ ਵਾਰੀ ਕੀ ਆ ਪਵਨ, ਅਸੀਂ ਬੱਚਿਆਂ ਦਾ ਸਰਕਲ ਨਹੀਂ ਦੇਖਦੇ, ਬੱਚਿਆਂ ਦੇ ਫਰੈਂਡ ਕਿਹੜੇ ਆ, ਮੰਨ ਲਓ ਜੇ ਬੱਚੇ ਦਾ ਕੋਈ ਫਰੈਂਡ ਆ ਹਨਾ, ਸਾਨੂੰ ਪਤਾ ਹੋਣਾ ਚਾਹੀਦਾ ਵੀ ਜਸਵੀਟਲੋ ਦਾ ਕਾਕਾ ਨੂੰ ਮੈਂ, ਜੇ ਮੇਰਾ ਬੱਚੇ ਦਾ ਫਰੈਂਡ ਆ ਤੇ ਮੈਂ ਜਸਵੀਟਲੋ ਨੂੰ ਜਾਣਦਾ, ਅਸੀਂ ਜੇ ਬੱਚੇ ਨੂੰ ਡਰੋਪ ਕਰਨਾ ਉਹਦੇ ਤੱਕ ਮਾਂ ਪੇ
ਫੈਮਿਲੀ ਦੀ ਵੀ ਆਪਸ ਵਿੱਚ ਹੈਲੋ ਹਾਈ ਹੋਣੀ ਚਾਹੀਦੀ ਹੈ, ਕਿਉਂਕਿ ਬੱਚਿਆਂ ਦੇ ਵੀ ਵਾਲੇ ਫਰੈਂਡ ਨਹੀਂ ਹੁੰਦੇ, ਦੋ ਚਾਰ ਹੀ ਮੇਨ ਹੁੰਦੇ ਆ।
ਬਿਲਕੁਲ ਬਿਲਕੁਲ,
ਚਾਹੇ ਆਪਾਂ ਲੜਕਿਆਂ ਦੀ ਗੱਲ ਕਰੋ, ਲੜਕੀਆਂ ਵੀ ਜਿੱਦਾਂ ਇੱਕ ਦੂਸਰੀ ਆਪਣੀ ਫਰੈਂਡ ਕੋਲ ਜਾਣਾ, ਸਹੇਲੀ ਕੋਲ ਜਾਣਾ, ਔਰ ਜਦੋਂ ਇਹ ਪਤਾ ਹੁੰਦਾ ਬੱਚੇ ਇੱਕ ਦੂਸਰੇ ਕੋਲ ਸਮਾਂ ਵੀ ਤੁਸੀਂ ਦੇਖਿਓ, ਦੋ ਦੋ ਚਾਰ ਚਾਰ ਘੰਟੇ ਇੱਕ ਦੂਸਰੇ ਦੇ ਘਰੇ ਵੀ ਆਉਂਦੇ ਆ, ਹਨਾ, ਬੱਚੇ ਰਹਿੰਦੇ ਆ। ਪਰ ਕਈ ਵਾਰੀ ਅਸੀਂ ਬਾਹਰਲਾ ਸਰਕਲ ਨਹੀਂ ਦੇਖਦੇ, ਫਿਰ ਬੱਚੇ ਦੇ ਮਨ ਦੇ ਵਿੱਚ ਵੀ ਇਹ ਡਰ ਹੋਣਾ ਵੀ ਜੇ ਮੇਰੀ ਮਾਂ ਨੇ ਮੈਨੂੰ 36 ਨੰਬਰ ਘਰ ਤੇ ਡ੍ਰੌਪ ਕੀਤਾ, ਮੇਰੇ ਡੈਡ ਨੇ ਇੱਥੋਂ ਇਹਨਾਂ ਨੇ ਪਿਕ ਕਰਨਾ, ਇੱਥੇ ਅਸੀਂ ਦੋ ਘੰਟੇ ਰਹਿਣਾ, ਇੱਕ ਦੂਸਰੇ ਦਾ ਨੰਬਰ ਐਕਸਚੇਂਜ ਤੁਹਾਡੇ ਹੋਣੇ ਚਾਹੀਦੇ ਪੇਰੈਂਟਸ ਦੇ ਨਾਲ।
ਬਿਲਕੁਲ,
ਮੰਨ ਲਓ ਜੇ ਤੁਹਾਡਾ ਬੱਚਾ ਦੂਸਰੇ ਦੇ ਘਰੇ ਗਿਆ ਤੇ ਤੁਸੀਂ ਫੋਨ ਕਰਕੇ ਪੁੱਛ ਸਕੋ ਵੀ ਬਰਥਡੇ ਪਾਰਟੀ ਇੱਥੇ ਮਨਾ ਰਿਹਾ ਕਿਤੇ ਬਾਹਰ ਤਾਂ ਨਹੀਂ ਗਿਆ, ਕਿਉਂਕਿ ਅਸੀਂ ਵੀ ਜਦੋਂ ਜਵਾਨੀ ਵੇਲੇ ਜੰਗ ਏਜ ਦੇ ਵਿੱਚ ਅਸੀਂ ਵੀ ਘਰਦਿਆਂ ਨੂੰ ਝਪੱਕਾ ਦੇ ਕੇ ਬਾਹਰ ਖੇਡਣ ਚਲ ਜਾਂਦੇ ਹੁੰਦੇ ਸੀ।
ਹਾਂਜੀ ਹਾਂਜੀ,
ਹੁਣ ਗਾਂ ਦੀ ਗਾਂ ਸਮੇਂ ਦੇ ਨਾਲ ਉਹ ਬੱਚੇ ਵੀ ਇੱਦਾਂ ਇੱਥੇ ਵਾਲੇ, ਹਨਾ।
ਬਿਲਕੁਲ ਬਿਲਕੁਲ, ਬਹੁਤ ਸਿਆਣੀ,
ਇਹ ਥੋੜਾ ਜਿਹਾ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ, ਵਾਈਫ ਦੀ ਵੀ ਜ਼ਿੰਮੇਵਾਰੀ ਬਣਦੀ ਆ, ਹਸਬੈਂਡ ਦੀ ਵੀ ਬਣਦੀ ਆ।
ਹਾਂਜੀ,
ਹਨਾ,
ਜ਼ਰੂਰੀ ਹੈ ਜੀ ਇਹਨਾਂ ਚੀਜ਼ਾਂ ਦੇ ਉੱਤੇ। ਬਹੁਤ ਵਧੀਆ ਤੁਸੀਂ ਪੁਆਇੰਟ ਜਿਹੜਾ ਹੈਗਾ ਆ ਉਹ ਸ਼ੇਅਰ ਕੀਤਾ, ਔਰ ਵਾਕਈ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਖਿਆਲ ਹੋਣਾ ਚਾਹੀਦਾ। ਔਰ ਨਾਲ ਦੀ ਨਾਲ ਜਿਹੜੀ ਪਰਵਰਿਸ਼ ਹੈ ਨਾ ਜੀ, ਔਰ ਜਿਹੜੇ ਤੁਹਾਡੇ ਤੁਸੀਂ ਸਰਕਲ ਦੀ ਗੱਲ ਕੀਤੀ ਹੈਗੀ ਆ, ਇਹ ਵੱਡੇ ਹੋ ਕੇ ਜਿਹੜਾ ਉਹਨਾਂ ਦਾ ਸਿਸਟਮ ਹੈਗਾ ਆ, ਉਹਨਾਂ ਨੇ ਕਿੱਧਰ ਨੂੰ ਜਾਣਾ ਆ, ਉਹਨਾਂ ਨੇ ਕਿਹੜੇ ਪੱਖ ਵੱਲ ਨੂੰ ਤੁਰਨਾ ਹੈਗਾ, ਇਹ ਚੀਜ਼ਾਂ ਮੈਟਰ ਕਰਦੀਆਂ। ਇੱਕ ਸਟੋਰੀ ਆ, ਕਹਿੰਦੇ ਜਿਹੜਾ ਇੱਕ ਇਨਸਾਨ ਜਦੋਂ ਗਰੋਹ ਹੁੰਦਾ ਆ ਉਹਦੇ ਵਿੱਚ ਕਿੰਨੇ ਕਿੰਨੇ ਲੋਕਾਂ ਦਾ ਹੱਥ ਹੁੰਦਾ, ਦੇਖੋ ਮਾਂ ਬਾਪ, ਫਿਰ ਉਹਦਾ ਟੀਚਰ, ਔਰ ਉਸ ਤੋਂ ਬਾਅਦ ਉਹਦੇ ਨੇਬਰ, ਫਿਰ ਜਿੱਦਾਂ ਉਹਦਾ ਜਿਹੜਾ ਆਪਣਾ ਸਰਕਲ ਹੋ ਗਿਆ, ਈਵਨ ਮਾਮੇ ਤਾਏ ਚਾਚੇ, ਸਾਰਿਆਂ ਦਾ ਜਿਹੜਾ ਕੁਛ ਨਾ ਕੁਛ ਯੋਗਦਾਨ ਉਹਨਾਂ ਦੇ ਵਿੱਚ ਹੁੰਦਾ, ਉਹਨਾਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਿਹੜੇ ਇਨਵਾਇਰਮੈਂਟ ਦੇ ਵਿੱਚ ਉਹ ਪਲੇ ਹੈਗੇ ਨੇ, ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਜਦੋਂ ਇੱਕ ਪਰਸਨੈਲਿਟੀ ਨੂੰ ਡਿਵੈਲਪ ਕਰਦੀਆਂ ਤੇ ਬੱਚਾ ਫਿਰ ਉਦਾਂ ਦਾ ਜਿਹੜਾ ਹੈਗਾ ਅੱਗੇ ਚੱਲ ਕੇ ਆਪਣਾ ਫਿਊਚਰ ਜਿਹੜਾ ਹੈਗਾ ਆ ਉਹ ਚੂਜ਼ ਕਰਦਾ। ਸੋ ਬੜੀ ਪਿਆਰੀ ਤੁਸੀਂ ਗੱਲ ਕੀਤੀ ਹੈਗੀ ਆ, ਇੱਦਾਂ ਹੀ ਸਿਆਣੇ ਕਹਿੰਦੇ ਆ ਸਰਕਲ ਆਪਣਾ ਵੀ ਧਿਆਨ ਰੱਖਣਾ ਚਾਹੀਦਾ ਹੈਗਾ ਤੇ ਨਾਲ ਦੀ ਨਾਲ ਬੱਚਿਆਂ ਦਾ ਤਾਂ ਧਿਆਨ ਰੱਖਣਾ ਹੀ ਚਾਹੀਦਾ। ਢਿੱਲੋਂ ਸਾਹਿਬ,
ਦੇਖੋ ਜੀ ਇਹ ਗੱਲਾਂ ਚ ਗੱਲ ਫਿਰ ਇਹ ਆ ਗਈ ਵੀ ਹੁਣ ਸ਼ਾਸ਼ਾ ਜੀ ਦੇ ਰਾਤੀ ਕੱਲ ਆਪਾਂ ਪਾਰਟੀ ਤੇ ਜਾ ਕੇ ਆਏ ਆ,
ਹਾਂਜੀ,
ਉਹਨਾਂ ਨੂੰ ਵਿਆਹ ਦੀਆਂ ਵਧਾਈਆਂ ਜੀ,
ਜੀ ਦੋਨੇ ਫੈਮਿਲੀਆਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਭੇਜਦੇ ਜੀ।
ਹਾਂਜੀ,
ਤੇ ਆਪਣਾ ਲਵਦੀਪ ਗਰੇਵਾਲ ਨੂੰ ਸਪੈਸ਼ਲ ਤੌਰ ਤੇ, ਕੱਲ ਗਰੇਵਾਲ ਸਾਨੂੰ ਬੁਲਾਉਂਦਾ ਹੀ ਨਹੀਂ ਸੀ ਜੀ,
ਜ਼ਿੰਮੇਵਾਰੀਆਂ ਵੀ ਕਈ ਵਾਰੀ ਹੋ ਜਾਂਦੀਆਂ,
ਸਾਰੀ ਜ਼ਿੰਮੇਵਾਰੀ ਪੂਰੀ ਲੈ ਕੇ ਬੈਠਾ ਸੀਗਾ ਜੀ। ਵਧੀਆ, ਬਹੁਤ ਸੋਹਣਾ ਪ੍ਰੋਗਰਾਮ। ਦੇਖੋ ਜੀ ਜੇ ਆਪਾਂ ਕੱਲ ਜਿੱਦਾਂ ਵੀ ਦੇਖਿਆ ਆਪਾਂ ਗੱਲਾਂ ਕਰਦੇ ਰਹੇ ਆ, ਬਹੁਤ ਸੋਹਣਾ ਪ੍ਰੋਗਰਾਮ ਕੀਤਾ ਸੀ ਜਿੱਦਾਂ ਕਹਿੰਦੇ ਆ,
ਪਰ ਉਹ ਜਿਵੇਂ ਹੁਣ ਫਿਰ ਕਿਸੇ ਦਾ ਨਹੀਂ ਵਿਸ਼ਾ ਜਿਹੜਾ ਟੱਚ ਕਰਾਂਗੇ,
ਹਾਂਜੀ,
ਜਿਵੇਂ ਡਿਨਰ ਨੂੰ ਲੈ ਕੇ ਸੀ ਉਹ ਚੀਜ਼ਾਂ ਵੀ ਕਰਨੀਆਂ ਚਾਹੀਦੀਆਂ, ਜਿਵੇਂ ਉਹਨਾਂ ਨੇ ਟੇਬਲ ਵਾਈਜ਼ ਬਈ 17, 18, 19 ਵੀ ਤਿੰਨ ਟੇਬਲ ਜਾ ਕੇ ਆਪਣਾ ਫੂਡ ਪਾ ਲਓ, ਜਦੋਂ ਉੱਥੋਂ ਫਿਨਿਸ਼ ਹੋ ਜਾਂਦਾ ਸੀ ਉਹ ਤੋਂ ਬਾਅਦ ਅਗਲਿਆਂ ਦਾ ਅਨਾਉਂਸਮੈਂਟ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਨਹੀਂ ਤੇ ਆਮ ਪਾਰਟੀਆਂ ਦੇ ਵਿੱਚ ਕੀ ਹੁੰਦਾ, ਜਦੋਂ ਡਿਨਰ ਅਨਾਉਂਸ ਕਰਦੇ ਆ ਹਨਾ, ਰਾਈਟ ਵੇ ਉੱਥੇ ਜਾ ਕੇ 100 ਬੰਦਾ ਖੜ ਜਾਂਦਾ ਹਨਾ।
ਬਿਲਕੁਲ,
ਇਹ ਛੋਟੀਆਂ ਛੋਟੀਆਂ ਚੀਜ਼ਾਂ, ਕਈ ਵਾਰੀ ਸਾਨੂੰ ਜਿਵੇਂ ਟੇਬਲ ਦਾ ਨੰਬਰ ਲਾਉਣਾ ਜਾਂ ਕਿਸੇ ਨੂੰ ਪੁੱਛਣਾ ਸੀ ਕਿ ਨਹੀਂ ਕਾਹਤੋਂ ਅਗਲੇ ਨੂੰ ਇੱਦਾਂ ਪੁੱਛ ਲਿਆ, ਨੋ, ਜਿਹੜਾ ਸਮੇਂ ਦੇ ਨਾਲ ਥੋੜਾ ਬਹੁਤ ਆਪਣੇ ਆਪ ਦੇ ਵਿੱਚ ਚੇਂਜ ਬਦਲਾਅ ਜਿਹੜਾ ਉਹ ਲਿਆਉਣਾ ਚਾਹੀਦਾ
ਜੀ। ਬਿਲਕੁਲ, ਬਹੁਤ ਵਧੀਆ, ਮੈਨੂੰ ਵੀ ਇਸ ਚੀਜ਼ ਦਾ ਵਧੀਆ ਲੱਗਾ, ਕਿਉਂਕਿ ਜਦੋਂ ਸਟੇਜ ਦੇ ਦੋਨੇ ਪਾਸੇ ਟੇਬਲ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਦੋ ਟੇਬਲ ਇੱਕ ਸਾਈਡ ਤੋਂ, ਦੋ ਟੇਬਲ ਇੱਕ ਸਾਈਡ ਤੋਂ ਚੂਜ਼ ਕਰਨੇ ਸ਼ੁਰੂ ਕੀਤੇ ਤੇ ਬੜਾ ਸਮੂਥਲੀ ਸਾਰਿਆਂ ਨੇ ਬੜਾ ਇੰਜੋਏ ਕੀਤਾ, ਟਾਈਮ ਵੀ ਨਹੀਂ ਪਿਆ, ਰਸ਼ ਵੀ ਨਹੀਂ ਲੱਗਾ, ਆਪਾਂ ਵੀ ਜਦੋਂ ਉੱਠੇ ਆਪਾਂ ਜਾ ਕੇ ਸਿੱਧਾ 2 ਮਿੰਟ ਦੇ ਵਿੱਚ ਆਪਣਾ ਫੂਡ ਲਿਆ ਤੇ ਆਪਾਂ ਆਪਣੇ ਟੇਬਲ ਤੇ ਆ ਗਏ ਵਾਪਿਸ, ਨਹੀਂ ਤਾਂ ਫਿਰ ਉੱਥੇ ਜਾ ਕੇ 10-10 ਮਿੰਟ ਖੜੇ ਹੋ ਜਾਓ, ਇਕਦਮ ਲੋਡ ਵੀ ਪੈ ਜਾਂਦਾ, ਸਰਵਰ ਦੇ ਉੱਤੇ ਵੀ ਲੋਡ ਪੈਂਦਾ ਵੀ ਹਾਂ ਵੀ ਫਟਾਫਟ ਸਮਾਨ ਲੈ ਕੇ ਆਈਏ। ਬੜਾ ਵਧੀਆ ਲੱਗਾ ਜੀ ਇਹਦੇ ਵਿੱਚ, ਔਰ ਇੱਕ ਵਾਰੀ ਫਿਰ ਤੋਂ ਸਾਸ਼ਾ ਸਿੱਧੂ ਔਰ ਲਵਦੀਪ ਗਰੇਵਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਉਹਨਾਂ ਦੀ ਨਵ ਵਿਆਹੀ ਜੋੜੀ ਨੂੰ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ
ਜੀ।
ਦੇਖੋ ਜੀ ਮੈਂ ਤਾਂ ਹਜੇ ਪਵਨ ਨੂੰ ਕਿਹਾ, ਮੈਂ ਕਿਹਾ ਯਾਰ ਜੀ ਇਕੱਠੇ ਹੋ ਕੇ ਚਲੇ ਜਾਣ ਕੀ ਫਰਕ ਪੈਂਦਾ, ਇਹ ਕਹਿੰਦਾ ਨਹੀਂ ਹੁਣ ਸਰ ਮੈਨੂੰ ਬਹੁਤ ਸੋਹਣਾ ਲੱਗੀ ਜੀ, ਮਗਰੋਂ ਦੇਖੋ ਜਦ ਆਪਾਂ ਜਿਹੜੀ ਚੀਜ਼ ਚ ਚੱਲਦੇ ਹੋਈਏ ਆਪਾਂ ਨੂੰ ਉਹ ਚੀਜ਼ ਚੰਗੀ ਲੱਗਦੀ ਆ, ਜਦ ਨਵੀਂ ਚੇਂਜ ਕਰਦੇ ਆ ਵਧੀਆ ਲੱਗਾ। ਹੁਣ ਦੇਖੋ ਉਹਨੇ ਨੰਬਰ ਬੋਲੇ ਆ ਵੀ ਇੰਨੇ ਨੰਬਰ ਵਾਲੇ ਚਲੇ ਜਾਓ, ਇੰਨੇ ਨੰਬਰ ਜਾਓ, ਜਿੱਦਾਂ ਜਿੱਦਾਂ ਤੁਰੀ ਜਾਂਦੇ ਸੀ ਤੇ ਆਪਣੇ ਖਾਣਾ ਲੈ ਕੇ ਬੰਦਾ ਬੈਠੀ ਜਾਂਦਾ ਸੀ,
ਕਿਉਂਕਿ ਇੱਕ ਅੱਧਾ ਹਨਾ ਜੇ ਆਪਾਂ ਕਹਿ ਦਈਏ ਜੇ ਆਪਾਂ 3 ਜਣੇ ਆ, ਇੱਕ ਜਣਾ ਕੋਈ ਪਿਰਤ ਪਾਊਗਾ ਢਿੱਲੋ, ਪਵਨ ਜਾਂ ਸੋਡੀ ਦੋਨਾਂ ਚ ਇੱਕ ਜਣਾ ਤੁਹਾਨੂੰ ਫੋਲੋ ਕਰੂਗਾ ਹੀ ਕਰੂਗਾ। ਕੋਈ ਵੀ ਪਾਰਟੀ ਆ ਜਿਹੜੀ ਆ, ਜਿਵੇਂ ਡਿਨਰ ਟਾਈਮ ਤੇ ਲਾ ਦੇਣਾ, ਹੁਣ ਗੋਰਿਆਂ ਦੀਆਂ ਪਾਰਟੀਆਂ ਚ ਭਾਵੇਂ ਅਸੀਂ ਘੱਟ ਜਾਂਦੇ ਪਰ ਕਿਤੇ ਨਾ ਕਿਤੇ ਵੀ ਜਦੋਂ ਕਿਤੇ ਦੇਖੀ ਦੀਆਂ ਉਹ ਜਾਂਦੇ ਡਿਨਰ ਲਾਉਂਦੇ ਆ ਜੀ,
ਹਾਂਜੀ,
ਉਹ ਚਾਹ ਕੌਫੀ ਉਹਨਾਂ ਦੀ ਚੱਲੀ ਜਾਣੀ ਆ, ਤੇ ਉਹ ਜਿਹਨਾਂ ਡਿਨਰ ਖਾ ਕੇ ਵੀ ਮਾੜਾ ਮੋਟਾ ਇੱਕ ਅੱਧਾ ਪੈਗ ਲਾ ਲਿਆ, ਬਾਅਦ ਵਿੱਚ ਡਾਂਸ ਕਰਨ ਲੱਗ ਪੈਂਦੇ ਹਨਾ।
ਹਾਂਜੀ ਹਾਂਜੀ ਹਾਂਜੀ, ਸਾਡੇ ਹੁੰਦਾ ਵੀ ਡਿਨਰ ਖਾ ਲਿਆ ਤੇ ਫਿਰ ਹੁਣ ਘਰਾਂ ਨੂੰ ਚੱਲੀਏ ਫਟਾਫਟ ਬਸ, ਬਰੈਂਪਟਨ ਦੇ ਵਿੱਚ ਰੈਸਟੋਰੈਂਟ ਤੁਸੀਂ ਸਾਰੇ ਬਹੁਤ ਪਸੰਦ ਕਰ ਰਹੇ ਹੋ, ਉਹਨਾਂ ਦੀ ਜਿਹੜੀ ਜੀ ਮੀਟ ਸ਼ਾਪ ਆ ਰਹੀ ਹੈਗੀ ਆ ਟੀਕੇ ਮੀਟ ਵਾਲਾ ਹਰ ਅੰਟਾਰੀਓ ਐਂਡ ਮੇਫੀਲਡ ਦੇ ਉੱਤੇ ਦਸੰਬਰ ਦੇ ਪਹਿਲੇ ਵੀਕ ਦੇ ਵਿੱਚ ਜੀ ਟੀਕੇ ਮੀਟ ਸ਼ਾਪ ਜਿਹੜੀ ਹੈ ਜੀ ਤੁਹਾਡੇ ਲਈ ਖੋਲ੍ਹਣ ਜਾ ਰਹੇ ਨੇ ਤੜਕਾ ਕਿੰਗ ਵਾਲੇ। ਤੁਸੀਂ ਉੱਥੋਂ ਫਰੈਸ਼ ਮੀਟ ਦੇ ਨਾਲ ਨਾਲ ਕੁਕਡ ਵੈਜੀਟੇਬਲਸ ਜਿਹੜੀਆਂ ਹੈਗੀਆਂ ਜੀ ਉਹ ਲੈ ਸਕਦੇ ਹੈਗੇ ਹੋ, ਔਰ ਬਹੁਤ ਜਲਦ ਉਹਨਾਂ ਦਾ ਦੂਜਾ ਰੈਸਟੋਰੈਂਟ ਆ ਰਿਹਾ ਹੈਗਾ ਹਰ ਅੰਟਾਰੀਓ ਐਂਡ ਡੇਅਰੀ ਦੀ ਇੰਟਰਸੈਕਸ਼ਨ ਤੇ ਤੜਕਾ ਕਿੰਗ ਦਾ ਦੂਜੀ ਤੀਸਰੀ ਲੋਕੇਸ਼ਨ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ, ਔਰ ਤੁਸੀਂ ਅਗਰ ਫਰੈਸ਼ ਫੂਡ ਵਧੀਆ ਮੀਟ ਜਿਹੜਾ ਹੈਗਾ ਜੀ ਲੈਣਾ ਤਾਂ ਟੀਕੇ ਮੀਟ ਸ਼ਾਪ ਤੋਂ ਤੁਸੀਂ ਲੈ ਸਕਦੇ ਹੋ। ਅਜੇ ਵੀ ਤੁਸੀਂ ਅਗਰ ਬਰੈਂਪਟਨ ਡਾਊਨ ਟਾਊਨ ਦੇ ਵਿੱਚ ਸ਼ਾਮ ਨੂੰ ਘੁੰਮਣ ਫਿਰਨ ਜਾਣਾ ਹੈਗਾ, ਉੱਥੇ ਲਾਈਟਾਂ ਲੱਗੀਆਂ ਹੈਗੀਆਂ ਨੇ ਸਿਟੀ ਹਾਲ ਦੇ ਆਸ ਪਾਸ, ਤੁਸੀਂ ਫੋਟੋਆਂ ਖਿਚਾਉਣ ਜਾਣਾ ਜਾਂ ਆਪਣੇ ਪਰਿਵਾਰ ਨੂੰ ਲੈ ਕੇ ਜਾਣਾ, ਤਾਂ ਤੁਸੀਂ ਇੱਕ ਵਾਰੀ ਜ਼ਰੂਰ ਤੜਕਾ ਕਿੰਗ ਦੇ ਬਰੈਂਪਟਨ ਵਾਲਾ ਜਿਹੜਾ ਰੈਸਟੋਰੈਂਟ ਹੈਗਾ ਉੱਥੇ ਜਾਓ, ਫੂਡ ਦੀ ਕੁਆਲਿਟੀ ਜਿਹੜੀ ਹੈਗੀ ਤੁਹਾਨੂੰ ਖੁਦ ਬਾ ਖੁਦ ਪਤਾ ਲੱਗ ਜਾਏਗੀ, ਕਿਉਂਕਿ ਸ਼ੈਫ ਜਿਹੜਾ ਇਹਨਾਂ ਦੇ ਆਪਣੇ ਉੱਥੇ ਔਨ ਡਿਊਟੀ ਲੱਗੇ ਹੁੰਦੇ ਨੇ, ਤੇ ਤੁਸੀਂ ਗੱਲਬਾਤ ਜਿਹੜੀ ਹੈਗੀ ਜੀ ਤੜਕਾ ਕਿੰਗ ਨਾਲ ਕਰ ਲੈਣੀ ਆ। ਪਾਰਕਿੰਗ ਇਹਨਾਂ ਦੇ ਪਿਛਲੇ ਪਾਸੇ ਨੂੰ ਜਿਹੜੀ ਬੈਕ ਦੇ ਵਿੱਚ ਸਿਟੀ ਦੀ ਪਾਰਕਿੰਗ ਹੈਗੀ ਆ ਬਹੁਤ ਪਾਰਕਿੰਗ ਆ, ਤੁਸੀਂ ਪਾਰਕਿੰਗ ਦੇ ਵਿੱਚ ਦੀ ਕੋਈ ਦਿੱਕਤ ਨਹੀਂ ਹੈਗੀ, ਤੜਕਾ ਕਿੰਗ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਜਿਹੜੀ ਜੀ ਕਰ ਲੈਣੀ ਆ। ਨਾਲ ਦੀ ਨਾਲ BWC ਇਮੀਗ੍ਰੇਸ਼ਨ ਦਾ ਸੁਨੇਹਾ ਇੱਕ ਵਾਰੀ ਫਿਰ ਦੇ ਦਿੰਦੇ ਜੀ, ਅਗਰ ਤੁਸੀਂ ਇਮੀਗ੍ਰੇਸ਼ਨ ਦੀਆਂ ਕੋਈ ਵੀ ਸਰਵਿਸਿਸ ਲੈਣੀਆਂ ਹੈਗੀਆਂ ਤਾਂ ਬੀ ਫਾਰ ਬੈਸਟ ਰਦਰਫੋਰਡ ਐਂਡ ਸਟੀਲ ਦੀ ਇੰਟਰਸੈਕਸ਼ਨ ਦੇ ਉੱਤੇ ਬੈਸਟ ਇਮੀਗ੍ਰੇਸ਼ਨ ਐਡਵਾਈਜ਼ ਲਈ ਤੁਸੀਂ ਪਹੁੰਚਣਾ ਹੈਗਾ 905-912-1155। ਵਿਜ਼ਟਰ ਵੀਜ਼ੇ ਤੇ ਇੱਥੇ ਆਏ ਹੈਗੇ ਹੋ ਜਾਂ ਫਿਰ ਤੁਸੀਂ ਸਟੂਡੈਂਟ ਆਏ ਹੈਗੇ ਹੋ, ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਲੱਭ ਰਹੇ ਹੋ, ਜਾਂ ਫਿਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੇ ਨਰਸਿੰਗ ਕੀਤੀ ਹੈਗੀ ਆ, ਜਾਂ ਇੰਡੀਆ ਜਾਂ ਪਾਕਿਸਤਾਨ ਤੋਂ ਕਿਸੇ ਨੇ ਸਟੂਡੈਂਟ ਵੀਜ਼ੇ ਤੇ ਤੁਸੀਂ ਇੱਥੇ ਲੈ ਕੇ ਆਉਣਾ ਚਾਹੁੰਦੇ ਹੈਗੇ ਹੋ, ਤਾਂ ਵੀ ਤੁਸੀਂ BWC ਇਮੀਗ੍ਰੇਸ਼ਨ 905-912-1155 ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਕੰਸਲਟੇਸ਼ਨ ਬਿਲਕੁਲ ਫ੍ਰੀ ਹੈਗੀ ਆ, ਹੱਸਦਾ ਪੰਜਾਬ ਦਾ ਤੁਸੀਂ ਹਵਾਲਾ ਦੇ ਦਿਓ ਤੇ ਕੋਈ ਵੀ ਕੰਸਲਟੇਸ਼ਨ ਚਾਰਜਿਸ ਨਹੀਂ ਹੋਣਗੇ ਜੀ। ਢਿੱਲੋਂ ਸਾਹਿਬ
ਹਾਂਜੀ, ਨਾਗਰ ਸਾਹਿਬ ਟਾਈਮ ਵੀ ਹੁਣ ਤਾਂ ਜਿੱਦਾਂ ਕਹਿੰਦੇ
ਸਮਾਪਤੀ
ਵਾਲਾ, ਤੁਸੀਂ ਹੁਣ ਛੁੱਟੀਆਂ ਲਵੋ ਤੇ
ਪਿਆਰਾ ਜਿਹਾ ਜੇ ਕੋਈ ਗੀਤ ਕਿਉਂ ਕੀਤਾ ਤੇ ਆਪਾਂ ਉਹ ਲਾ ਕੇ ਤੇ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਤੋਂ
ਇਜਾਜ਼ਤ ਮੰਗਦੇ ਹਾਂ ਜੀ।
ਜਾਣ ਤੋਂ ਪਹਿਲਾਂ ਪਵਨ ਜੀ ਤੁਸੀਂ ਦੋਨੇ ਜਣੇ ਆਪਣਾ ਨੰਬਰ ਆਪਣੀ ਜਵਾਨੀ ਦੇ ਦਿਓ ਪਲੀਜ਼
ਜੀ। ਬਿਲਕੁਲ, ਮੇਰਾ ਨੰਬਰ ਹੈਗਾ 647-628-1083 ਦੇ ਉੱਤੇ ਤੁਸੀਂ ਮੇਰੇ ਨਾਲ ਸਟੂਡੀਓ ਤੋਂ ਬਾਅਦ ਵੀ ਗੱਲਬਾਤ ਕਰ ਸਕਦੇ ਹੋ
ਜੀ।
ਜੀ ਢਿੱਲੋਂ ਸਾਹਿਬ
ਢਿੱਲੋਂ ਦਾ ਫੋਨ ਨੰਬਰ 416-900-9972।
ਤੇ ਇੱਥੇ ਗੀਤੇ ਜੈਲਦਾਰ ਦੇ ਬੋਲਾਂ ਨਾਲ ਤੋਂ ਇਜਾਜ਼ਤ ਲੈਂਦੇ ਤਿੰਨਾਂ ਹੀ ਵੀਰਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਪਰ ਤੁਸੀਂ ਕਿਤੇ ਨਹੀਂ ਜਾਣਾ ਜੀ, ਇਸ ਤੋਂ ਬਾਅਦ ਦੇ ਵਿੱਚ ਰੌਣਕ ਪੰਜਾਬ ਦੇ ਵਿੱਚ ਦੁਬਾਰਾ ਸਟੇਸ਼ਨ ਦੀਆਂ ਐਡਾਂ ਤੋਂ ਬਾਅਦ 'ਚ ਜੁੜਦੇ ਜੀ।
ਥੈਂਕ ਯੂ ਜੀ।
ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ, ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ। ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ, ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ। ਤੇਰੇ ਲਈ ਮੈਂ ਖੇਤਾਂ ਵਿੱਚ ਬੀਜ ਦੀ ਸਰੋਂ, ਗੰਦਲਾਂ ਦਾ ਸਾਗ ਖਵਾਉਣ ਦੇ ਲਈ। ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ, ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ। ਆ ਜਾ ਨੀ ਬਹਾਨਾ ਲਾ ਕੇ ਸੈਰ ਦਾ ਕਰੋ, ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ।
Preceding program may not necessarily be those of the owner or management of WTOR radio station.
ਤੁਸੀਂ ਆਪਣਾ 2023 ਆਊਟਡੋਰ ਐਡਵੈਂਚਰ ਹੁਣ ਬ੍ਰੋਂਕੋ ਸਪੋਰਟਸ ਦੇ ਨਾਲ ਸਟਾਰਟ ਕਰ ਸਕਦੇ ਹੋ, ਔਰ ਸ਼ੁਰੂ ਕਰੋ ਆਪਣੀ ਵਾਈਲਡ ਰਾਈਡ ਸਟੈਂਡਰਡ 4x4 ਜਾਂ ਕਿ ਕਿਸੇ ਵੀ ਜਗ੍ਹਾ ਤੇ ਪਹੁੰਚਣ ਵਾਸਤੇ 7 ਗੋਲਡ ਮਾਡਲਸ ਦਾ ਆਨੰਦ ਲਓ। ਬਲੈਕ ਫ੍ਰਾਈਡੇ ਦੇ $4,250 ਦੇ ਰਿਬੇਟਸ ਵੀ ਲੈ ਸਕਦੇ ਹੋ 2023 ਦੇ ਬ੍ਰੋਂਕੋ ਸਪੋਰਟਸ ਮਾਡਲਸ ਦੇ ਨਾਲ November 28 ਤੱਕ। ਜ਼ਿਆਦਾ ਜਾਣਕਾਰੀ ਵਾਸਤੇ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਵਿਜ਼ਿਟ ਕਰੋ ਜਾਂ ford2dealers.ca ਤੇ ਜਾ ਕੇ ਮਾਲੂਮਾਤ ਹਾਸਲ ਕਰੋ।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ ਡੋਟ ਸੀ ਏ ਤੇ ਰਜਿਸਟਰ ਕਰੋ।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ, ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।